And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ ਵਾਸੂ ਜੀ, ਠੀਕ ਠਾਕ ਆ। ਸਟੇਜ 2 ਵਾਟਰ ਰਿਸਟ੍ਰਿਕਸ਼ਨਸ ਅੱਜ ਤੋਂ ਹੁਣ ਵਾਪਸ ਲਾਗੂ ਹੋ ਗਈਆਂ ਨੇ। ਸਟੇਜ 3 ਤੋਂ ਸਟੇਜ 2 ਵੱਲ ਵਾਪਸੀ ਹੋਈ ਆ। ਮਤਲਬ
ਹੁਣ ਚਾਹ ਦੇਖੋ,
ਮਤਲਬ ਹੁਣ ਤੁਸੀਂ ਇੱਕ ਤੇ ਫੁੱਲ ਬੂਟਿਆਂ ਨੂੰ ਪਾਣੀ ਦੇ ਸਕਦੇ ਹੋ, ਜਿਨ੍ਹਾਂ ਨੇ ਘਰਾਂ ਦੇ ਵਿੱਚ ਪੂਲਸ ਵਗੈਰਾ ਹੋਟ ਟੱਬ ਰੱਖੇ ਨੇ ਉਹਨਾਂ ਨੂੰ ਫਿਲਅਪ ਕੀਤਾ ਜਾ ਸਕਦਾ, ਉੱਥੇ ਰੋਕ ਸੀਗੀ। ਕਾਰ ਤੋਂ,
ਹਾਂ ਕਾਰ ਧੋ ਸਕਦੇ ਹੋ, ਸਭ ਤੋਂ ਇੰਪੋਰਟੈਂਟ ਜਿਹੜੀ ਗੱਲ।
ਜੀ ਜੀ ਜੀ,
ਉਹ ਪ੍ਰੈਸ਼ਰ ਵਾਸ਼ ਨਾਲ,
ਉਹ ਤਾਂ ਜਿੱਦਾਂ ਮਰਜ਼ੀ ਧੋ, ਉਹਨਾਂ ਨੇ ਥੋੜ੍ਹੇ ਕਿਹਾ
ਚਾਹ ਤਾਂ ਪ੍ਰੈਸ਼ਰ ਵਾਸ਼।
ਹਾਂ, ਚਾਹ ਦਾ ਪ੍ਰੈਸ਼ਰ ਵਾਸ਼।
ਮੈਂ ਤਾਂ ਇਹ ਡਰ ਵੀ ਕਿਤੇ ਬੂਟਿਆਂ ਨੂੰ ਪਾਣੀ ਕਿਤੇ
ਪ੍ਰੈਸ਼ਰ
ਕਿਆਰੀ ਜਿਹੜੀ ਆ
ਬੂਟੇ ਬੂਟੇ ਉਡਾਤੇ। ਨਹੀਂ ਨਹੀਂ, ਇਹੋ ਜਿਹਾ ਕੰਮ ਨਹੀਂ ਕਰਨਾ। ਅੱਜ ਦੇਖੋ, ਚਲੋ ਮਜ਼ਾਕ ਦੀ ਗੱਲ ਲੈ ਦੀ, ਪਰ ਇਹਦੇ 'ਚ ਇਹ ਗੱਲ ਯਾਦ ਰੱਖੀਏ ਕਿ ਘਾਹ ਨੂੰ ਪਾਣੀ ਦੇਣ ਦੀ ਇਜਾਜ਼ਤ ਅਜੇ ਵੀ ਨਹੀਂ ਹੈ, ਭਾਵੇਂ ਉਹ ਸਪ੍ਰਿੰਕਲਰ ਨਾਲ ਹੋਵੇ, ਭਾਵੇਂ ਉਹ ਸੋਕਰ ਹੋਜ਼ ਵਗੈਰਾ ਨਾਲ ਹੋਵੇ। ਸੋ ਲੋਨ ਵਾਟਰਿੰਗ ਇਜ਼ ਨੋਟ ਅਲਾਊਡ
ਅਕੋਰਡਿੰਗ ਟੂ ਮੈਟਰੋ ਵੈਨਕੂਵਰ ਵਾਟਰ ਰਿਸਟ੍ਰਿਕਸ਼ਨ।
ਹਾਂਜੀ, ਸੋ ਯੈਸ,
ਸਿਟੀ ਆਫ ਸਰੀ ਦੀਆਂ ਜਿਹੜੀਆਂ ਵਾਟਰ ਰਿਸਟ੍ਰਿਕਸ਼ਨ ਨੇ ਉਹ ਥੋੜ੍ਹੀਆਂ ਜਿਹੀਆਂ ਰਿਲੈਕਸ ਨੇ,
ਥੋੜ੍ਹੀ ਜਿਹੀਆਂ ਤੋਂ ਵੱਖਰੀਆਂ ਨੇ। ਯਾ ਹੁਣ ਇਹ ਵੀ ਤਾਂ ਆਪ ਦੇਖੋ, ਇਹੀ ਕੈਨੇਡਾ ਦੇ ਵਿੱਚ ਪੈਚ ਵਰਕ ਦੀ ਤਾਂ ਪ੍ਰੋਬਲਮ ਹੈ। ਹੁਣ ਤੁਸੀਂ ਭਾਵੇਂ ਕਿਸੇ ਵੀ ਚੀਜ਼ ਨੂੰ ਲੈ ਕੇ ਦੇਖ ਲਓ, ਭਾਵੇਂ ਉਹ ਹੈਲਥ ਕੇਅਰ ਦੀ ਗੱਲ ਹੋਵੇ, ਭਾਵੇਂ ਹੋਰ ਛੱਡੋ ਟੈਕਸੇਸ਼ਨ ਪੋਲਿਸੀ ਹੋਵੇ ਉਹਦੀ ਪੈਚ ਵਰਕ ਆ। ਤੁਸੀਂ ਈ ਸਕੂਟਰਸ ਦੀ ਪੋਲਿਸੀ ਲੈ ਲਓ, ਅਸੀਂ ਕਿਹੜੇ ਸ਼ਹਿਰ 'ਚ ਅਲਾਊਡ ਹੈ, ਕਿਹੜੇ 'ਚ ਨਹੀਂ ਅਲਾਊਡ ਹੈ, ਕਿੱਥੇ ਪਾਇਲਟ ਪ੍ਰੋਜੈਕਟ ਆ, ਕਿੱਥੇ ਤੁਸੀਂ ਉਹਨੂੰ ਸਾਈਡਵਾਕ 'ਤੇ, ਸਾਈਡਵਾਕ 'ਤੇ ਤਾਂ ਖੈਰ ਕਿਤੇ ਨਹੀਂ ਚਲਾ ਸਕਦੇ, ਕਿੱਥੇ ਕਿੱਥੇ ਕੀ ਪਰਮਿਸ਼ਨਸ ਨੇ ਉਹਨੂੰ ਲੈ ਕੇ ਐਂਬੀਗਿਊਟੀ ਆ। ਜਦੋਂ ਇੱਕ ਰੀਜਨ ਦੇ ਵਿੱਚ ਵੀ ਤੁਸੀਂ ਇੱਕ ਸਾਰਤਾ ਨਹੀਂ ਲਿਆ ਸਕਦੇ, ਤਾਂ ਦੈਨ ਦੈਟ ਮੀਨਸ ਕਿ ਤੁਹਾਨੂੰ ਚੀਜ਼ਾਂ ਨੂੰ ਤਬਦੀਲ ਕਰਨ ਦੀ ਜ਼ਰੂਰਤ ਆ।
ਬਿਲਕੁਲ ਸਹੀ ਗੱਲ
ਆ। ਪਰ ਇਹ ਹੈ ਵੀ ਅੱਜ ਤੋਂ ਸਟੇਜ 2 ਵਾਟਰ ਰਿਸਟ੍ਰਿਕਸ਼ਨਸ ਮੈਟਰੋ ਵੈਨਕੂਵਰ ਦੇ ਮੁਤਾਬਕ ਉਹ ਹੁਣ ਦੁਬਾਰਾ ਤੋਂ ਲਾਗੂ ਹੋਈਆਂ ਨੇ। ਅਸੀਂ ਸਟੇਜ 3 ਤੋਂ ਵਾਪਸੀ ਕਰਕੇ ਸਟੇਜ 2 ਵੱਲ ਵਰਤੇ ਹਾਂ, ਪਰ ਅਜੇ ਵੀ ਵਾਸੂ ਜੀ ਪਾਣੀ ਨੂੰ ਕੰਜ਼ਰਵ ਕਰਨ ਵਾਸਤੇ ਭਾਵੇਂ ਦੇਖੋ ਜੋ ਮਰਜ਼ੀ ਰਿਸਟ੍ਰਿਕਸ਼ਨਸ ਵਗੈਰਾ ਹੋਣ, ਪਰ ਇਹ ਹਰ ਕਿਸੇ ਨੂੰ ਯੋਗਦਾਨ ਪਾਉਣਾ ਪੈਣਾ। ਆਉਂਦੇ ਦਿਨਾਂ ਦੇ ਵਿੱਚ ਮੌਸਮ ਬਹੁਤ ਜ਼ਿਆਦਾ ਖੁਸ਼ਕ ਰਹਿਣ ਵਾਲਾ, ਅਤੇ ਜਿਸ ਤਰ੍ਹਾਂ ਦੀ ਫੋਰਕਾਸਟ ਹੈਗੀ ਆ ਵੈਦਰ ਦੀ, ਪਾਣੀ ਜਿੰਨਾ ਬਚਾ ਲਾਂਗੇ ਉਨਾ ਸ਼ਾਇਦ ਬਿਹਤਰ ਹੀ ਰਹੇਗਾ।
ਬਿਲਕੁਲ, ਅੱਜ ਅਤੇ ਕੱਲ੍ਹ ਥੋੜ੍ਹੇ ਜਿਹੇ ਮਾੜਾ ਮੋਟਾ ਮੀਂਹ ਪੈਣ ਦੇ ਆਸਾਰ ਹੈਗੇ ਨੇ, ਪਰ ਆਉਂਦੇ ਦਿਨਾਂ ਦੇ ਵਿੱਚ ਤਾਪਮਾਨ ਕਾਫੀ ਵੱਧ ਜਾਣ
ਮੰਡੇ,
ਫਿਰ ਅੱਗੋਂ ਡਰਾਈ ਐਂਡ ਹੋਟ ਵੈਦਰ ਇਜ਼ ਫੋਰਕਾਸਟ
ਮੰਡੇ ਤੋਂ। ਜਿਨ੍ਹਾਂ ਨੇ ਅਜੇ ਤੱਕ, ਵੈਸੇ ਜੇ ਤੁਸੀਂ ਸੋਚ ਰਹੇ ਸੀ ਨਾ ਕਿ ਏਅਰ ਕੰਡੀਸ਼ਨਿੰਗ ਵਗੈਰਾ ਦਾ ਜਾਂ ਹੋਰ ਨਵੇਂ ਫੈਨਸ ਦਾ ਪ੍ਰਬੰਧ ਵਗੈਰਾ ਕਰਨਾ, ਸੋਮਵਾਰ ਤੋਂ ਪਹਿਲਾਂ ਕਰ ਲਓ। ਗਰਮੀ ਤਾਂ ਵੈਸੇ ਆਲਰੇਡੀ ਕਾਫੀ ਜ਼ਿਆਦਾ ਹੈ। ਅੱਜ ਵੀ ਵਾਸੂ ਜੀ ਭਾਵੇਂ ਟੈਂਪਰੇਚਰ ਇੱਥੇ ਆਪਣੇ ਸਰੀ ਦੇ ਇਲਾਕੇ 23 ਡਿਗਰੀ ਸੈਲਸੀਅਸ ਦੱਸਿਆ ਜਾ ਰਿਹਾ, ਪਰ ਹਿਊਮਿਡਿਟੀ ਫੈਕਟਰ ਕਰਕੇ ਉਹ 26-27 ਡਿਗਰੀ ਸੈਲਸੀਅਸ ਵਰਗਾ ਮਹਿਸੂਸ ਹੋਏਗਾ। ਇੰਟੀਰੀਅਰ ਤਾਂ ਗਰਮੀ ਹੈ ਹੀ ਕਿਤੇ ਜ਼ਿਆਦਾ, ਉੱਥੇ ਤਾਂ ਵਾਰਨਿੰਗਸ ਵਗੈਰਾ, ਹੀਟ ਵਾਰਨਿੰਗਸ ਜਾਰੀ ਕੀਤੀਆਂ ਹੋਈਆਂ ਨੇ। ਸੋ ਇਹ ਹਿਸਾਬ ਕਿਤਾਬ ਹੈ। ਬਾਕੀ ਜਿਹੜੀ ਵਾਸੂ ਜੀ, ਕੱਲ੍ਹ ਇੱਕ ਨਿਊਜ਼ ਰਿਲੀਜ਼ ਗਵਰਨਮੈਂਟ ਆਫ ਕੈਨੇਡਾ ਨੇ ਪੋਸਟ ਕੀਤੀ ਆਪਣੀ ਵੈਬਸਾਈਟ 'ਤੇ, ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੇ ਪਰਮਾਨੈਂਟ ਰੈਜੀਡੈਂਸੀ ਵਾਲੀਆਂ ਅਰਜ਼ੀਆਂ ਨੂੰ ਲੈ ਕੇ। ਉਹਨੇ ਹੁਣ ਕਈਆਂ ਨੂੰ ਚਿੰਤਾ ਦੇ ਵਿੱਚ ਪਾ ਦਿੱਤਾ। ਮੁੱਕਦੀ ਗੱਲ ਦੇਖੋ ਇੱਥੇ ਇਹ ਆ, ਪਿਛਲੇ ਕਈ ਸਾਲਾਂ ਤੋਂ ਸਰਕਾਰ ਦੀ ਪੋਲਿਸੀ ਹੁਣ ਇਹ ਆ ਕਿ ਜੇ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਤੁਸੀਂ ਚਾਹੁੰਦੇ ਹੋ ਕਿ ਕੈਨੇਡਾ ਆਉਣ ਹੋ, ਤਾਂ ਸੁਪਰ ਵੀਜ਼ਾ ਇੱਕ ਅਜਿਹਾ ਰਾਹ ਹੈ ਕਿ ਉਹਦੇ ਰਾਹੀਂ ਤੁਸੀਂ ਉਹਨਾਂ ਨੂੰ ਲੈ ਕੇ ਆਓ। ਕੱਲ੍ਹ ਤਾਂ ਸਰਕਾਰ ਨੇ ਇੱਕ ਵਾਰ ਫਿਰ ਤੋਂ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਇਸੇ ਹੀ ਸੁਪਰ ਵੀਜ਼ਾ ਪ੍ਰੋਗਰਾਮ ਨੂੰ ਪ੍ਰਮੋਟ ਕੀਤਾ, ਕਿਉਂਕਿ ਇਹ ਦੱਸਿਆ ਗਿਆ ਹੈ ਕਿ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਨੂੰ ਪੱਕੇ ਤੌਰ 'ਤੇ ਕੈਨੇਡਾ ਦੇ ਵਿੱਚ PR ਦੇਣ ਲਈ ਜਿਹੜੇ ਐਕਸਪ੍ਰੈਸ਼ਨ ਆਫ ਇੰਟਰਸਟ ਦੀਆਂ ਅਰਜ਼ੀਆਂ ਸੀ, ਫਿਰ ਜਿਹੜੇ ਇਨਵੀਟੇਸ਼ਨ ਟੂ ਅਪਲਾਈ ਸੀ, ਉਹਨਾਂ ਦੇ ਉੱਪਰ ਹੁਣ ਕਾਫੀ ਵੱਡੀ, ਉਹਨਾਂ ਦੇ ਵਿੱਚ ਕਾਫੀ ਵੱਡੀ ਤਬਦੀਲੀ ਕੀਤੀ ਜਾ ਰਹੀ ਆ।
ਯਾ, ਸੋ ਪ੍ਰੋਗਰਾਮ ਬੇਸਿਕਲੀ ਅੰਟਲ ਫਰਦਰ ਨੋਟਿਸ ਬੰਦ ਹੀ ਕੀਤਾ ਜਾ ਰਿਹਾ। ਸੋ ਜਿਹੜਾ PGP ਹੈ, ਪੇਰੈਂਟ ਐਂਡ ਗ੍ਰੈਂਡ ਪੇਰੈਂਟ ਪ੍ਰੋਗਰਾਮ, ਉਹਨੂੰ ਸਰਕਾਰ ਬੰਦ ਕਰ ਰਹੀ ਆ ਅੰਟਲ ਫਰਦਰ ਨੋਟਿਸ। ਸੋ 2020 ਦੇ ਵਿੱਚ ਲਾਸਟ ਟਾਈਮ ਐਕਸਪ੍ਰੈਸ਼ਨ ਆਫ ਇੰਟਰਸਟ ਇਨਵਾਈਟ ਕੀਤੇ ਗਏ ਸੀ, ਜਿਹਦੇ ਨਾਲ ਇੱਕ ਬਹੁਤ ਵੱਡਾ ਪੂਲ ਬਣਿਆ। 2,03,000 ਤੋਂ ਵੀ ਜ਼ਿਆਦਾ ਐਪਲੀਕੈਂਟਸ ਨੇ ਆਪਣੀਆਂ ਅਰਜ਼ੀਆਂ ਲਗਾਈਆਂ ਕਿ ਅਸੀਂ ਆਪਣੇ ਪੇਰੈਂਟਸ ਨੂੰ ਕੈਨੇਡਾ ਬੁਲਾਉਣਾ ਚਾਹੁੰਦੇ ਹਾਂ ਬਤੌਰ PR। ਅਤੇ ਉਸ ਤੋਂ ਬਾਅਦ ਉਸ ਪੂਲ ਦੇ ਵਿੱਚੋਂ ਕਈ ਵਾਰ ਡਰਾਅ ਕੱਢੇ ਗਏ ਨੇ, ਪਰ ਪੂਲ ਦੇ ਵਿੱਚ ਹੋਰ ਨਵੀਆਂ ਅਰਜ਼ੀਆਂ ਜੋੜੀਆਂ ਨਹੀਂ ਗਈਆਂ।
ਹਾਂ, ਸੋ ਜਿਨ੍ਹਾਂ ਨੇ 2020 2020 ਦੇ ਵਿੱਚ 6 ਸਾਲ ਪਹਿਲਾਂ ਇਹ ਅਰਜ਼ੀ ਲਾਤੀ ਕਿ ਜੀ ਅਸੀਂ ਇੱਛੁਕ ਹਾਂ ਆਪਣੇ ਮਾਪਿਆਂ ਨੂੰ ਸੱਦਣ ਵਾਸਤੇ, ਉਸੇ ਪੂਲ ਦੇ ਵਿੱਚੋਂ ਹਰ ਸਾਲ ਸਰਕਾਰ ਆਪਣੇ ਟੀਚਿਆਂ ਮੁਤਾਬਕ ਇਨਵੀਟੇਸ਼ਨ ਭੇਜ ਦਿੰਦੀ ਹੈ ਕਿ ਜੀ ਤੁਹਾਡੀ ਫਾਈਲ ਡਰਾਅ ਦੇ ਵਿੱਚ ਸਿਲੈਕਟ ਹੋ ਗਈ ਆ, ਤੁਸੀਂ ਭੇਜੋ ਅਰਜ਼ੀ ਬਣਾ ਕੇ ਭੇਜੋ, ਅਤੇ ਉਹਦੇ ਬੇਸਿਸ 'ਤੇ PR ਦਿੱਤੀ ਜਾ ਰਹੀ ਆ। ਜਿਹਦਾ ਕੰਸਰਨ ਇਹ ਬਣਿਆ ਕਿ ਜਿਹੜੇ ਲੋਕ ਪਿਛਲੇ 6 ਸਾਲਾਂ ਦੇ ਵਿੱਚ ਹੀ ਐਲੀਜੀਬਲ ਹੋਏ ਸੀ ਪੇਰੈਂਟਸ ਨੂੰ ਬੁਲਾਉਣ ਵਾਸਤੇ, ਉਹਨਾਂ ਕੋਲ ਕੋਈ ਤਰੀਕਾ ਹੀ ਨਹੀਂ ਹੈਗਾ ਪਰਮਾਨੈਂਟ ਰੈਜੀਡੈਂਸੀ ਵਾਸਤੇ ਮਾਪਿਆਂ ਦੀ ਜਾਂ ਗ੍ਰੈਂਡ ਪੇਰੈਂਟਸ ਦੀ ਅਰਜ਼ੀ ਲਗਾਉਣ ਦਾ।
ਬਿਲਕੁਲ, ਅਤੇ ਉਸ ਡਰਾਅ ਦੇ ਵਿੱਚ ਵੀ ਜਿਹੜੀਆਂ ਅਰਜ਼ੀਆਂ ਪਈਆਂ ਸਨ, ਸਾਰਿਆਂ ਨੂੰ ਤਾਂ PR ਨਹੀਂ ਮਿਲ ਗਈ। ਸੋ 51,000 ਐਪਲੀਕੇਸ਼ਨਸ ਅਜੇ ਵੀ ਹੈਗੀਆਂ ਨੇ, ਵੀ ਜਿਹੜੀਆਂ ਪ੍ਰੋਸੈਸਿੰਗ ਦੇ ਵਿੱਚ ਨੇ ਪਾਈਪਲਾਈਨ ਦੇ ਵਿੱਚ ਨੇ ਤੇ ਸਰਕਾਰ ਪਹਿਲਾਂ ਕੀ ਕਰਦੀ ਰਹੀ ਹੈ ਕਿ 20,000 ਅਰਜ਼ੀਆਂ ਅਸੀਂ ਡਰਾ ਕਰ ਰਹੇ ਹਾਂ, ਅਸੀਂ 30,000 ਅਰਜ਼ੀਆਂ ਡਰਾ ਕਰ ਰਹੇ ਹਾਂ ਸਕੂਲ ਦੇ ਵਿੱਚੋਂ ਕਿ ਜਿਹਨਾਂ ਨੂੰ ਅਸੀਂ ਇਨਵਾਈਟ ਕਰ ਰਹੇ ਹਾਂ ਕਿ ਅਪਲਾਈ ਕਰੋ ਤੁਸੀਂ ਹੁਣ ਆਪਣੀ PR ਵਾਸਤੇ। ਪਰ ਜਿਹੜਾ ਇਮੀਗ੍ਰੇਸ਼ਨ ਲੈਵਲ ਪਲਾਨ ਪਿਛਲੇ ਸਾਲ ਜਾਰੀ ਕੀਤਾ ਗਿਆ ਉਹਦੇ ਵਿੱਚ PR ਦੇ ਟਾਰਗੇਟਸ ਐਸਾ ਚੀ ਘਟਾ ਦਿੱਤੇ ਗਏ ਨੇ ਤੇ ਜਿਹੜਾ PGP ਹੈ ਪ੍ਰੋਗਰਾਮ ਪੇਰੈਂਟਸ ਐਂਡ ਗ੍ਰੈਂਡ ਪੇਰੈਂਟਸ ਪ੍ਰੋਗਰਾਮ ਇਹਦੇ ਵਾਸਤੇ ਅਗਲੇ 3 ਇੰਕਲੂਡਿੰਗ ਦਿਸ ਈਅਰ ਸੋ 2026, 2027 ਤੇ 2028 ਹਰ ਸਾਲ ਸਿਰਫ 15,000 ਦਾ ਹੀ ਟੀਚਰ ਰੱਖਿਆ ਗਿਆ ਤੇ ਸਰਕਾਰ ਦਾ ਕਹਿਣਾ ਵੀ 51,000 ਜਿਹੜੀਆਂ ਐਪਲੀਕੇਸ਼ਨ ਆਲਰੇਡੀ ਉਹ ਪਾਈਪਲਾਈਨ ਦੇ ਵਿੱਚ ਹੈਗੀਆਂ ਨੇ। ਸੋ ਜੇ ਅਸੀਂ 15-15 ਕਰਕੇ ਵੀ ਇਹਨੂੰ ਕਲੀਅਰ ਕਰਨ ਲੱਗੀਏ
ਤਾਂ ਵੀ ਨਹੀਂ ਕਲੀਅਰ ਹੁੰਦਾ,
ਤਾਂ ਵੀ 4 ਸਾਲ ਲੱਗਦੇ ਨੇ। ਸੋ
ਮੋਰ ਦੈਨ 3 ਇਅਰਸ।
ਸੋ ਕਹਿ ਰਹੇ ਕਿ ਇਸ ਕਰਕੇ ਅਸੀਂ 15,000 ਵਾਲਾ ਜਿਹੜਾ ਟੀਚਾ ਇਮੀਗ੍ਰੇਸ਼ਨ ਲੈਵਲ ਪਲਾਨ ਦਾ ਉਹਨੂੰ ਵੀ ਫੋਲੋ ਕਰਨਾ ਹੈ ਤੇ ਅਸੀਂ ਰਿਸਪੋਂਸੀਬਲ ਤਰੀਕੇ ਨਾਲ ਇਸ ਪ੍ਰੋਗਰਾਮ ਨਾਲ ਹੁਣ ਡੀਲ ਕਰਨਾ ਚਾਹੁੰਦੇ ਹਾਂ। ਇਸ ਕਰਕੇ ਹੁਣ ਇਸ ਪ੍ਰੋਗਰਾਮ ਨੂੰ ਜਿਵੇਂ ਹੋਲਡ ਤੇ ਪਾ ਦਿੱਤਾ ਗਿਆ ਜਾਂ ਕਹਿ ਲਓ ਇਹਨੂੰ ਬੰਦ ਹੀ ਕਰ ਦਿੱਤਾ ਗਿਆ
ਅੰਟਿਲ ਫਰਦਰ ਨੋਟਿਸ। ਸੋ ਇਸ ਵੇਲੇ ਵਾਸੂ ਜੀ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਕਿਉਂਕਿ 51,000 ਅਰਜ਼ੀਆਂ ਬੈਕਲੋਗ ਦੇ ਵਿੱਚ ਨੇ 33 ਮਹੀਨਿਆਂ ਤੋਂ 66 ਮਹੀਨੇ ਜੇ ਕਿਊਬੈਕ ਦੇ ਵਿੱਚ ਕੋਈ ਹੈਗਾ ਮਤਲਬ 5.5 ਸਾਲ ਲੱਗਦੇ ਪਏ ਆ ਉਸ ਅਰਜ਼ੀ ਦੇ ਉੱਪਰ ਪ੍ਰੋਸੈਸਿੰਗ ਹੋਣ ਨੂੰ ਤੇ ਈਵਨ ਇਨ ਅਦਰ ਪਾਰਟਸ ਆਫ ਦਾ ਕੰਟਰੀ ਐਵਰੇਜ 33 ਮਹੀਨੇ ਲੱਗੀ ਜਾਂਦੇ ਆ। ਸੋ ਇਹ ਇੱਕ ਅਜਿਹਾ ਪ੍ਰੋਗਰਾਮ ਬਣ ਗਿਆ, ਕਈਆਂ ਨੇ ਜਿਨ੍ਹਾਂ ਨੇ ਅਰਜ਼ੀਆਂ ਲਾ ਦਿੱਤੀਆਂ ਜਿਨ੍ਹਾਂ ਨੂੰ ਈਵਨ ਇਨਵੀਟੇਸ਼ਨ ਵੀ ਆ ਗਿਆ ਉਹੀ ਆ ਨਾ ਜਿਹੜੇ ਉਹਨਾਂ 51,000 ਫਾਈਲਾਂ ਦੇ ਵਿੱਚ ਨੇ ਉਹਨਾਂ ਦਾ ਨੰਬਰ ਵੀ ਕਿਤੇ ਅਗਲੇ 3 ਸਾਲਾਂ ਦੇ ਵਿੱਚ ਆਉਂਦਾ, 3-3.5 ਸਾਲ ਦੇ ਵਿੱਚ। ਸੋ ਸਰਕਾਰ ਨੇ ਇੱਕ ਵਾਰ ਫਿਰ ਆਪਣੀ ਪ੍ਰੈਸ ਰਿਲੀਜ਼ 'ਚ ਇਹੀ ਕਿਹਾ ਕਿ ਜੇ ਤੁਸੀਂ ਪੇਰੈਂਟਸ ਗ੍ਰੈਂਡ ਪੇਰੈਂਟਸ ਨੂੰ ਕੈਨੇਡਾ ਬੁਲਾਉਣਾ ਹੈ ਤਾਂ ਸੁਪਰ ਵੀਜ਼ਾ ਇੱਕ ਵਧੀਆ ਪ੍ਰੋਗਰਾਮ ਹੈ, ਉਹਦੇ ਨਾਲ ਤਾਂ ਸਗੋਂ ਅਪ ਟੂ 10 ਈਅਰਸ ਤੱਕ ਦਾ ਉਹਨਾਂ ਨੂੰ ਇੱਕ ਸਮੇਂ ਦੇ ਸਟੇਅ ਮਿਲ ਜਾਂਦਾ। ਇਹ ਸਾਰੀ ਗੱਲ
5 ਈਅਰਸ
ਅਪ ਟੂ 5 ਈਅਰਸ ਤੁਹਾਨੂੰ ਐਕਸਟੈਂਡੇਬਲ।
ਸੋ ਜਿਹੜਾ ਇਹ ਵੀਜ਼ਾ ਹੈ ਇਹ ਵੈਲਿਡ ਹੈ ਫੋਰ 10 ਈਅਰਸ
ਜੀ
ਤੇ ਇਹਦੇ ਵਿੱਚ ਐਂਟਰ ਕਰਕੇ ਪਹਿਲਾਂ ਅਪ ਟੂ 2 ਈਅਰਸ ਫਿਰ ਐਕਸਟੈਂਸ਼ਨ ਅਪਲਾਈ ਕਰਕੇ ਅਪ ਟੂ 5 ਈਅਰਸ ਤੁਸੀਂ ਰਹਿ ਸਕਦੇ ਹੋ, ਬਟ ਦਾ ਵੀਜ਼ਾ ਇਜ਼ ਵੈਲਿਡ ਫੋਰ 10 ਈਅਰਸ ਜਸਟ ਲਾਈਕ ਅ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ
ਜੀ। ਇਹਦੇ 'ਚ ਹੁਣ ਦੇਖੋ ਸਿੱਧੇ ਸਿੱਧੇ ਤੌਰ 'ਤੇ ਵਸ ਰਹੀ ਸਰਕਾਰ ਵਾਸਤੇ ਨਾ ਜੋ ਇਸ ਵੇਲੇ ਫਾਈਨੈਂਸ਼ੀਅਲ ਕੰਸਟਰੇਂਟਸ ਨੇ ਉਹ ਇਸ ਡਿਸੀਜਨ ਦਾ ਇੱਕ ਸਭ ਤੋਂ ਵੱਡਾ ਕਾਰਨ ਬਣੇ ਨੇ। ਈਵਨ ਕੈਨੇਡਾ ਦੇ ਵਿੱਚ ਪੇਰੈਂਟਸ ਗ੍ਰੈਂਡ ਪੇਰੈਂਟਸ ਦੀ ਪਰਮਾਨੈਂਟ ਰੈਜੀਡੈਂਸੀ ਨੂੰ ਲੈ ਕੇ ਜਿਹੜੀ ਆਹ ਇੱਕ ਖੁੱਲ੍ਹ ਦਿਲੀ ਸੀ ਇਹਦੀ ਗੱਲਾਂ ਬੜੀਆਂ ਗਾਹੇ ਵਗਾਹੇ ਚੱਲਦੀਆਂ ਰਹਿੰਦੀਆਂ ਸੀ ਵੀ ਜਿਵੇਂ ਆਸਟ੍ਰੇਲੀਆ ਹੈਗਾ, ਆਸਟ੍ਰੇਲੀਆ ਨਹੀਂ ਅਲਾਓ ਕਰਦਾ ਪੇਰੈਂਟਸ ਗ੍ਰੈਂਡ ਪੇਰੈਂਟਸ ਵਾਸਤੇ ਇੱਦਾਂ ਪਰਮਾਨੈਂਟ ਰੈਜੀਡੈਂਸੀ ਦੀਆਂ ਐਪਲੀਕੇਸ਼ਨਸ ਕਿ ਕੈਨੇਡਾ ਦੇ ਵਿੱਚ ਆਲਰੇਡੀ ਹੈਲਥ ਕੇਅਰ ਸਿਸਟਮ ਇੰਨਾ ਸਟ੍ਰੇਨਡ ਆ, ਪੈਨਸ਼ਨ ਸਿਸਟਮ ਦੇ ਉੱਪਰ ਇੰਨਾ ਦਬਾਅ ਪਿਆ। ਇੱਕ ਸਮਾਂ ਤਾਂ ਉਹ ਵੀ ਸੀ ਜਦੋਂ ਪੇਰੈਂਟਸ ਗ੍ਰੈਂਡ ਪੇਰੈਂਟਸ ਆਉਂਦੇ ਸੀ ਉਹਨਾਂ ਨੂੰ ਆਉਂਦਿਆਂ ਸਾਰ ਥੋੜ੍ਹੇ ਸਮੇਂ ਦੇ ਅੰਦਰ ਅੰਦਰ ਹੀ ਪੈਨਸ਼ਨ ਲੱਗ ਜਾਂਦੀ ਸੀ, ਫਿਰ ਉਹ ਜਿਹੜੀ ਰੂਲਸ ਨੇ ਉਹ ਤਬਦੀਲ ਕੀਤੇ ਗਏ ਤਾਂ ਕਿ ਜਿਹੜਾ ਖਜ਼ਾਨੇ ਉੱਪਰ ਇੰਨਾ ਭਾਰ ਨਾ ਪਏ। ਪਰ ਹੁਣ ਸਾਨੂੰ ਇਹ ਪਤਾ ਕਿ ਜਿਸ ਤਰ੍ਹਾਂ ਦੀ ਫਾਈਨੈਂਸ਼ੀਅਲ ਸਿਚੁਏਸ਼ਨ ਦੇ ਵਿੱਚ ਕੰਟਰੀ ਹੈ, ਜਿਸ ਤਰ੍ਹਾਂ ਦੇ ਡੈਫੀਸਿਟਸ ਹੈਗੇ ਨੇ, ਸਿੱਧਾ ਸਿੱਧਾ ਸਰਕਾਰ ਨੇ ਸੰਕੇਤ ਇਹ ਦਿੱਤਾ ਸੀ ਕਿ ਜੀ ਸੁਪਰ ਵੀਜ਼ਾ ਪ੍ਰੋਗਰਾਮ ਰਾਹੀਂ ਆਪਣੀ ਇੰਸ਼ੋਰੈਂਸ ਲੈ ਕੇ ਆਓ ਤਾਂ ਕਿ ਜਿਹੜਾ ਸਰਕਾਰੀ ਸਿਸਟਮ ਦੇ ਉੱਪਰ ਪਬਲਿਕ ਸਿਸਟਮ ਦੇ ਉੱਪਰ ਜਿਹੜਾ ਬੋਝ ਹੈ ਉਹ ਘੱਟ ਤੋਂ ਘੱਟ ਪਏ। ਜਦੋਂ ਜੇਸਨ ਕੈਨੀ ਇਮੀਗ੍ਰੇਸ਼ਨ ਮਿਨਿਸਟਰ ਸੀ ਉਦੋਂ ਜਦੋਂ ਉਹਨਾਂ ਨੇ ਸੁਪਰ ਵੀਜ਼ਾ ਲੈ ਕੇ ਆਉਂਦਾ ਸੀ ਬੜੀ ਮੁਖਾਲਫਤ ਹੋਈ ਸੀ ਵਾਸੂ ਜੀ ਇਹਦੀ, ਇਹਨੂੰ ਲੈ ਕੇ ਵੱਖਰੇ ਵੱਖਰੇ ਕਿਸਮ ਦੀਆਂ ਕਈ ਟਿੱਪਣੀਆਂ ਹੋਈਆਂ ਸੀ। ਪਰ ਹੁਣ ਇਹੀ ਇੱਕ ਇਹੋ ਜਿਹਾ ਪਾਪੂਲਰ ਪ੍ਰੋਗਰਾਮ ਬਣ ਗਿਆ ਜਿਹਦੇ ਰਾਹੀਂ ਕਿ ਬਜ਼ੁਰਗਾਂ ਨੂੰ ਕੈਨੇਡਾ ਲਿਆਂਦਾ ਜਾ ਸਕਦਾ।
ਯਾ ਹੁਣ ਚੱਕਰ ਇਹ ਨਾ ਵਿਜੇ ਜੀ ਕਿ ਜਿਹੜੇ ਇੱਥੇ ਟੈਕਸ ਪੇਇੰਗ ਸਿਟੀਜ਼ਨਸ ਨੇ ਉਹ ਕਹਿੰਦੇ ਕਿ ਅਸੀਂ ਆਪਣੇ ਪੇਰੈਂਟਸ ਨੂੰ ਤਾਂ ਇੱਥੇ ਬੁਲਾ ਨਹੀਂ ਪਾ ਰਹੇ ਤੇ ਸਰਕਾਰ ਵੱਲੋਂ ਵੱਖੋ ਵੱਖਰੇ ਮੁਲਕਾਂ ਤੋਂ ਰੈਫਿਊਜੀਜ਼ ਨੂੰ ਇੱਥੇ ਸੱਦਿਆ ਜਾ ਰਿਹਾ ਤੇ ਉਹਨਾਂ ਨੂੰ ਹੈਲਥ ਕੇਅਰ ਬੈਨੀਫਿਟਸ ਤਾਂ ਛੱਡੋ, ਮਤਲਬ ਉਹਨਾਂ ਨੂੰ ਸੁਪਰ ਸਪੈਸ਼ਲ ਜਿਹੜੇ ਐਕਸਟੈਂਡਡ ਬੈਨੀਫਿਟਸ ਦਿੱਤੇ ਜਾਂਦੇ ਨੇ ਹੈਲਥ ਕੇਅਰ ਦੇ ਜਿਹੜੇ ਆਮ ਸਧਾਰਨ ਕਨੇਡੀਅਨਸ ਨੂੰ ਵੀ ਨਹੀਂ ਮਿਲਦੇ, ਟੈਕਸ ਪੇਇੰਗ ਕਨੇਡੀਅਨਸ ਨੂੰ। ਸੋ ਇਸ ਗੱਲ ਦੀ ਬੜੀ ਕਹਿ ਲਓ ਕਿ ਇੱਕ ਜਿਹੜਾ ਇੱਕ ਨਾਰਾਜ਼ਗੀ ਰਹਿੰਦੀ ਹੈ ਕਨੇਡੀਅਨਸ ਨੂੰ ਕਿ ਵੀ ਠੀਕ ਹੈ ਵੀ ਅਸੀਂ ਸਮਝਦੇ ਹਾਂ ਕਿ ਜੇ ਆਰਥਿਕ ਹਾਲਾਤ ਚੰਗੇ ਨਹੀਂ ਤੇ ਜੇ ਵਿਦੇਸ਼ਾਂ ਤੋਂ ਆ ਕੇ ਪੇਰੈਂਟਸ ਇੱਥੇ ਹੈਲਥ ਕੇਅਰ ਦੇ ਉੱਤੇ ਇੱਕ ਤਰੀਕੇ ਨਾਲ ਥੋੜ੍ਹਾ ਬੋਝ ਬਣਦੇ ਨੇ, ਵੀ ਅੰਡਰਸਟੈਂਡ ਕਿ ਹੱਥ ਥੋੜ੍ਹਾ ਤੰਗ ਆ, ਪਰ ਦੂਜੇ ਪਾਸੇ ਇਸ ਤਰ੍ਹਾਂ ਰੈਫਿਊਜੀਜ਼ ਨੂੰ ਸੱਦ ਕੇ ਉਹਨਾਂ ਨੂੰ ਸਾਰੇ ਬੈਨੀਫਿਟਸ ਦਿੱਤੇ ਜਾਣੇ ਤੇ ਟੈਕਸ ਪੇਇੰਗ ਸਿਟੀਜ਼ਨਸ ਦੇ ਪੇਰੈਂਟਸ ਨਾ ਇੱਥੇ ਆ ਸਕਣ, ਉਹ ਥੋੜ੍ਹੀ ਜਿਹੀ ਇੱਕ ਆਪਣੇ ਆਪ ਦੇ ਵਿੱਚ ਇੱਕ ਕਹਿ ਲਓ ਕਿ ਇੱਕ ਪੈਰਾਡੌਕਸ ਹੈ।
ਐਂਡ ਦੂਜੀ ਗੱਲ ਇਹ ਆ ਸਰਕਾਰ ਦਾ ਜ਼ੋਰ ਲੱਗਿਆ ਰਹਿੰਦਾ $10 ਡੇ ਚਾਈਲਡ ਕੇਅਰ ਅਸੀਂ ਲਿਆ ਰਹੇ ਹਾਂ ਤਾਂ ਕਿ ਅਸੀਂ ਇਕਨੋਮੀ ਦੇ ਵਿੱਚ ਬੂਸਟ ਲਿਆ ਸਕੀਏ ਸੋ ਦੈਟ ਵੁਮੈਨ ਕੈਨ ਗੈਟ ਬੈਕ ਟੂ ਦਾ ਵਰਕਫੋਰਸ। $10 ਡੇ ਚਾਈਲਡ ਕੇਅਰ ਵਾਲੀ ਪੋਲਿਸੀ ਵੀ ਅਜੇ ਉਸ ਲੈਵਲ ਤੱਕ ਲਾਗੂ ਹੋਈ ਨਹੀਂ, ਗੱਲਾਂ ਉਹਦੀਆਂ ਜ਼ਿਆਦਾ ਹੋਈਆਂ ਨੇ। ਵਾਸੂ ਜੀ ਜਿਹੜੇ ਬਜ਼ੁਰਗ ਜਦੋਂ ਆਉਂਦੇ ਨੇ ਜਿਨ੍ਹਾਂ ਜਿਨ੍ਹਾਂ ਘਰਾਂ ਦੇ ਵਿੱਚ ਬਜ਼ੁਰਗ ਹੈਗੇ ਨੇ ਤੁਸੀਂ ਉੱਥੇ ਪੁੱਛੋ ਉਹ ਇਹੀ ਉਹ ਜਿਹੜਾ $10 ਡੇ ਚਾਈਲਡ ਕੇਅਰ ਵਾਲੀ ਪੋਲਿਸੀ ਦੀ ਜਿਹੜੀ ਲੋੜ ਹੈ ਨਾ ਜੇ ਬਜ਼ੁਰਗ ਨਾ ਹੋਣ ਘਰਾਂ 'ਚ ਜਿਹੜੇ ਕਈ ਇਮੀਗ੍ਰੈਂਟ ਫੈਮਿਲੀਜ਼ ਦੇ ਵਿੱਚ ਹੈਗਾ ਤਾਂ ਫਿਰ ਉਹ ਲੋੜ ਕਿਤੇ ਜ਼ਿਆਦਾ ਹੋਣੀ ਆ।
100%
ਆਲਰੇਡੀ ਸਰਕਾਰ ਕੈਚਅਪ ਨਹੀਂ ਕਰ ਪਾ ਰਹੀ।
ਬਿਲਕੁਲ ਵੀਰੇ ਜੀ, ਮੇਰੇ ਟਵਿਨਸ ਨੇ ਘਰ
ਜੀ ਜੀ ਜੀ
ਤੇ ਜੇ ਮੇਰੇ ਪੇਰੈਂਟਸ ਮੇਰੇ ਨਾਲ ਨਾ ਰਹਿੰਦੇ ਹੋਣ ਤੇ ਟਵਿਨਸ ਨੂੰ ਇੱਕ ਕਪਲ ਵਾਸਤੇ ਮੈਨੇਜ ਕਰਨਾ ਤਾਂ ਆਲਮੋਸਟ ਇੰਪੋਸੀਬਲ ਹੈ, ਮਤਲਬ ਵਾਈਲ ਕੀਪਿੰਗ ਦੇ ਜੋਬ।
ਇੱਕ ਤਾਂ ਤੁਸੀਂ ਦੇਖੋ ਜਸਟ ਦ ਮਕੈਨਿਕਸ ਆਫ ਮੈਨੇਜਿੰਗ ਦ ਕਿਡਸ ਹੈ ਨਾ, ਜਾਂ ਉਹਨਾਂ ਦੀ ਦੇਖਭਾਲ ਕਰਨੀ, ਪਰ ਦੂਜੀ ਗੱਲ ਇਹ ਹੈ ਨਾ ਦ ਇਮੋਸ਼ਨਲ ਬੌਂਡਿੰਗ ਆਲਸੋ, ਉਹਦੇ ਤਾਂ ਕੋਈ ਪੈਰਲਲ ਹੈ ਹੀ ਨਹੀਂ ਨਾ।
ਤੁਸੀਂ ਚਲੋ ਇਮੋਸ਼ਨਲ ਬੌਂਡਿੰਗ ਨੂੰ ਕੋਈ ਅਸੀਂ ਹਾਲ ਦੀ ਘੜੀ ਬੈਕ ਬਰਨਰ ਤੇ ਰੱਖਦੇ ਹਾਂ,
ਕਿਉਂਕਿ ਤੁਸੀਂ ਉਹਦੀ ਕੋਈ ਇਕਨੋਮਿਕ ਵੈਲਿਊ ਨਹੀਂ ਲਾ ਸਕਦੇ
ਕਿ ਆਰਥਿਕ ਤੰਗੀ ਹੈ, ਚਲੋ ਮੰਨ ਲਿਆ।
ਨਹੀਂ ਨਹੀਂ, ਜਾਂ ਉਹਦੀ ਕੋਈ ਇਕਨੋਮਿਕ ਵੈਲਿਊ, ਉਹਦੀ ਕੋਈ ਡਾਲਰ ਵੈਲਿਊ ਨਹੀਂ ਨਾ,
ਡਾਲਰ ਵੈਲਿਊ ਵੀ ਨਹੀਂ ਹੈ। ਪਲੱਸ ਤੁਸੀਂ ਕਹਿੰਦੇ ਹੋ ਵੀ ਚਲੋ ਜੇ ਹੱਥ ਤੰਗ ਹੈ ਵੀ ਪੇਰੈਂਟਸ ਨੂੰ ਇੱਥੇ ਬੁਲਾ ਕੇ ਇਕਨੋਮੀ ਤੇ ਬੋਝ ਪੈਂਦਾ, ਵੀ ਚਲੋ ਜੇ ਗੱਲ ਸਿਰਫ ਇਮੋਸ਼ਨਸ ਦੀ ਹੈ, ਬੰਦਾ ਕਹਿੰਦਾ ਚਲ ਕੋਈ ਗੱਲ ਨਹੀਂ ਯਾਰ, ਵੀ ਅੰਡਰਸਟੈਂਡ। ਪਰ ਇਹ ਤਾਂ ਜੇ ਇੱਥੇ ਪੇਰੈਂਟਸ ਹੈਗੇ ਨੇ ਤਾਂ ਹੀ ਅਸੀਂ ਕੰਮ ਕਰ ਪਾ ਰਹੇ ਹਾਂ
ਜੀ, ਜੇ
ਘਰ 'ਚ ਟਵਿਨਸ ਨੇ, ਦੋ ਬੱਚੇ ਨੇ ਛੋਟੇ, ਤੇ ਉਹਨਾਂ ਨੂੰ ਮੈਨੇਜ ਕਰਨਾ, ਇਟਸ ਅ ਮੋਰ ਦੈਨ ਅ ਫੁੱਲ ਟਾਈਮ, ਇਟਸ ਅ ਓਵਰ ਟਾਈਮ ਜੋਬ
ਜੀ, ਜੀ ਐਬਸੋਲੂਟਲੀ।
ਤੇ ਸੋ ਉਹ ਪੇਰੈਂਟਸ ਤੋਂ ਬਿਨਾ ਪੋਸੀਬਲ ਨਹੀਂ ਹੈ। ਫਿਰ ਜਾਂ ਤਾਂ ਕਪਲਸ ਜਿਹੜੇ ਨੇ ਉਹ ਬੱਚੇ ਨਾਲ ਪੈਦਾ ਕਰਨ,
ਜਾਂ
ਫਿਰ ਉਹ ਕੰਮ ਛੱਡਣਾ ਜਾਣ। ਸੋ ਇਕਨੋਮੀ ਵਾਸਤੇ ਦੋਨੋਂ ਚੀਜ਼ਾਂ ਮਾੜੀਆਂ ਨੇ
ਜੀ, ਜੀ, ਜੀ।
ਸੋ ਇਹ ਵੀ ਜਿਹੜਾ ਇਸੇ ਕਰਕੇ ਸਰਕਾਰ ਨੇ ਪਹਿਲਾਂ ਫੈਮਿਲੀ ਰੀਯੂਨੀਫਿਕੇਸ਼ਨ ਦੇ ਪ੍ਰੋਗਰਾਮ ਚਲਾਏ ਸੀ, ਤੇ ਪਰ ਹੁਣ ਸਰਕਾਰ ਸਾਰੇ ਇਮੀਗ੍ਰੇਸ਼ਨ ਟਾਰਗੇਟ ਜਿਹੜੇ ਆ ਉਹਨਾਂ ਰਿਵਾਈਜ਼ ਡਾਊਨ ਕਰ ਰਹੀ ਹੈ
ਜੀ, ਜੀ,
ਤੇ ਉਹਦੇ ਵਿੱਚ ਹੁਣ PGP ਦਾ ਵੀ ਨੰਬਰ ਲੱਗ ਗਿਆ।
ਅਸਲ ਜੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ, ਹੁਣ ਦੇਖੋ PGP ਦੀ ਥਾਂ ਉਹਨੇ ਕਿਹਾ ਵੀ ਸੁਪਰ ਵੀਜ਼ਾ ਤੇ ਪੇਰੈਂਟਸ ਨੂੰ ਸੱਦੋ, ਉਹ ਇੱਕ ਅਵਾਇਬਲ ਆਪਸ਼ਨ ਆ। ਸੁਪਰ ਵੀਜ਼ਾ ਤੇ ਪੇਰੈਂਟਸ ਨੂੰ ਬੁਲਾਉਣ ਲਈ ਜਦ ਤੁਸੀਂ ਐਪਲੀਕੇਸ਼ਨ ਹੀ ਲਾਉਣੀ ਆ, ਪ੍ਰੀ ਰੈਕੁਜ਼ਿਟ ਕੀ ਹੁੰਦਾ ਵੀ ਘੱਟੋ ਘੱਟ $1,00,000 ਦੀ ਤੁਹਾਡੇ ਕੋਲ ਕਵਰੇਜ ਹੋਣੀ ਚਾਹੀਦੀ ਆ ਸੁਪਰ ਵੀਜ਼ਾ ਇੰਸ਼ੋਰੈਂਸ। ਸੋ ਜੇ ਸੁਪਰ ਵੀਜ਼ਾ ਇੰਸ਼ੋਰੈਂਸ ਤੁਸੀਂ ਕਰਾਉਣੀ ਆ ਤਾਂ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਇਹੋ ਜਿਹੀਆਂ ਆਪਸ਼ਨਸ ਦੱਸਣਗੇ ਜੋ $2-3 ਪਰ ਡੇ 'ਚ ਤੁਹਾਨੂੰ ਰੈਲੇਵੈਂਟ ਅਤੇ ਇਫੈਕਟਿਵ ਸੁਪਰ ਵੀਜ਼ਾ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। $1,00,000 ਦੀ ਤਾਂ ਮਿਨੀਮਮ ਰਿਕੁਆਇਰਮੈਂਟ ਆ, ਤੁਸੀਂ ਉਸ ਤੋਂ ਜ਼ਿਆਦਾ ਦੀ ਵੀ ਸੁਪਰ ਵੀਜ਼ਾ ਇੰਸ਼ੋਰੈਂਸ ਕਰਵਾ ਸਕਦੇ ਹੋ, ਅਤੇ ਉਸ ਪਲਾਨ ਨੂੰ ਡਿਜ਼ਾਇਨ ਕਰਨ ਦੇ ਵਿੱਚ ਅਮਰਿੰਦਰ ਨੱਡਾ ਜੀ ਤੁਹਾਡੀ ਮਦਦ ਕਰਨਗੇ। ਇਸੇ ਤਰ੍ਹਾਂ ਇਹਨਾਂ ਕੋਲ ਲਾਈਫ, ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਦੀਆਂ ਵੀ ਲੋਅ ਕੋਸਟ ਆਪਸ਼ਨਸ ਅਵੇਲੇਬਲ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਜੀ ਨੂੰ ਕਾਲ ਕਰੋ 604-363-2200 ਤੇ 604-363-2200 ਔਰ ਵਿਜ਼ਿਟ planinsurance.ca, ਦੈਟਸ planinsurance.ca। ਧਨੋਵਾ ਕੰਸਟਰਕਸ਼ਨ ਵੀ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ ਕਰ ਰਹੇ ਨੇ। ਕਸਟਮ ਘਰ ਲਈ ਤੁਹਾਡਾ ਜੋ ਵੀ ਵਿਜ਼ਨ ਹੈ, ਧਨੋਵਾ ਕੰਸਟਰਕਸ਼ਨ ਉਹਨੂੰ ਸਮਝਣਗੇ ਵੀ, ਅਤੇ ਜਿਵੇਂ ਦਾ ਘਰ ਤੁਸੀਂ ਕਹੋਗੇ ਉਹੋ ਜਿਹਾ ਕਸਟਮ ਘਰ ਬਣਾ ਕੇ ਦੇਣਗੇ। ਹਾਂ ਜੇ ਤੁਹਾਡੀ ਡਿਮਾਂਡ ਹੀ ਕੋਈ ਇਹੋ ਜਿਹੀ ਹੋਈ ਜਿੱਥੇ ਉਹਨਾਂ ਨੂੰ ਲੱਗਿਆ ਵੀ ਨਹੀਂ ਨਹੀਂ ਇਹ ਤਾਂ ਪੋਸੀਬਲ ਹੀ ਨਹੀਂ ਹੋ ਸਕਦਾ, ਉੱਥੇ ਤੁਹਾਨੂੰ ਸਲਾਹ ਵੀ ਦੇਣਗੇ। ਇੱਦਾਂ ਨਹੀਂ ਹੈ ਵੀ ਜੇ ਤੁਸੀਂ ਕੋਈ ਇਹੋ ਜਿਹੀ ਮੰਗ ਰੱਖ ਦਿੱਤੀ ਹੈ ਨਾ ਮੂਹਰੇ ਜੋ ਕਿ ਪੋਸੀਬਲ ਹੀ ਨਹੀਂ ਹੈ ਪ੍ਰੈਕਟੀਕਲੀ ਐਂਡ ਟੈਕਨੀਕਲੀ, ਫਿਰ ਇਹ ਕਹਿਣਗੇ ਕਿ ਨਹੀਂ ਜੀ ਨਹੀਂ ਇੱਦਾਂ ਨਾ ਕਰੋ, ਇੱਦਾਂ ਕਰ ਲਓ। ਸਿਆਣੀ ਸਲਾਹ ਵੀ ਦੇਣਗੇ ਨਾਲ ਨਾਲ, ਕਿਉਂਕਿ ਸਰੀ ਕੋਕਟਲਮ, ਵਾਈਟ ਰੌਕ ਅਤੇ ਰਿਚਮੰਡ ਵਿੱਚ ਕਸਟਮ ਘਰ ਬਣਾਉਣ ਦਾ ਤਜਰਬਾ ਵੀ ਰੱਖਦੇ ਨੇ, ਅਤੇ ਬਤੌਰ ਟ੍ਰੇਡਸ ਪਰਸਨ 1500 ਘਰਾਂ 'ਤੇ ਕੰਮ ਕਰ ਚੁੱਕੇ ਨੇ। ਕਾਲ ਕਰੋ ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਨੂੰ 604-618-1471 ਤੇ 604-618-1471। ਧਨੋਵਾ ਕੰਸਟਰਕਸ਼ਨ ਦੇ ਸ਼ਮਸ਼ੇਰ ਧਨੋਵਾ ਜੀ ਦਾ ਨੰਬਰ ਹੈ 604-618-1471। ਵਾਸੂ ਜੀ, ਵੈਸਜੈਟ ਵਾਲੇ ਵੀ ਸਟ੍ਰਾਈਕ ਦੀ ਤਿਆਰੀ ਕਰੀ ਫਿਰਦੇ ਹੁਣ?
ਅੱਛਾ ਜੀ।
ਵੈਸੇ ਅਜੇ ਉਹਨਾਂ ਨੇ ਜਿਹੜਾ ਸਟ੍ਰਾਈਕ ਦਾ ਮੈਂਡੇਟ ਹੀ ਆ, ਪਰ ਜੇ ਕਿਉਂਕਿ ਨੈਗੋਸੀਏਸ਼ਨ ਚੱਲਦੀ ਉਹਨਾਂ ਦੀ, ਅਤੇ ਏਅਰਲਾਈਨ ਦਾ ਇਹ ਕਹਿਣਾ ਵੀ ਇਹ ਇੱਦਾਂ ਸਟ੍ਰਾਈਕ ਮੈਂਡੇਟ ਦੇ ਹੱਕ ਵਿੱਚ ਵੋਟ ਪਾ ਦਿੱਤੀ ਜਾਣੀ ਜਦੋਂ ਨੈਗੋਸੀਏਸ਼ਨ ਚੱਲ ਰਹੀ ਹੋਵੇ, ਟੈਕਟਿਕ ਹੁੰਦਾ ਇੱਕ ਦਬਾਅ ਪਾਉਣ ਦਾ, ਪਰ ਕਹਿੰਦੇ ਕੋਈ ਨਾ ਕੋਈ ਨਿਪਟਾਰਾ ਹੋ ਜਾਏਗਾ, ਚਿੰਤਾ ਨਾ ਕਰੋ। ਪਰ ਵਾਸੂ ਜੀ, ਜੇ ਨਿਪਟਾਰਾ ਨਾ ਹੋਇਆ, ਜਿਹੜਾ ਅਗਸਤ ਵਾਲਾ ਲੌਂਗ ਵੀਕਐਂਡ ਆ ਰਿਹਾ, ਉਦੋਂ ਤੱਕ ਹੋ ਸਕਦਾ ਕਿ ਵੈਸਜੈਟ ਦੇ ਜਿਹੜੇ ਕਰਮਚਾਰੀ ਨੇ ਉਹ ਹੜਤਾਲ 'ਤੇ ਚੱਲ ਜਾਣ, ਫਲਾਈਟ ਅਟੈਂਡੈਂਟ।
ਵੀਰੇ ਜੀ, ਇਹ ਹੜਤਾਲਾਂ ਹੁਣ ਜ਼ਿਆਦਾ ਹੋਣ ਲੱਗ ਪਈਆਂ ਨੇ ਕੈਨੇਡਾ ਦੇ ਵਿੱਚ, ਕਿ ਰਿਪੋਰਟਿੰਗ ਜ਼ਿਆਦਾ ਹੋਣ ਲੱਗ ਪਈ ਹੈ, ਸਮਝ ਨਹੀਂ ਆਉਂਦੀ। ਕੋਈ ਨਾ ਕੋਈ ਹੜਤਾਲ ਐਟ ਅ ਗਿਵਨ ਟਾਈਮ ਚੱਲਦੀ ਹੁੰਦੀ ਹੈ
ਯਾਰ। ਇਹਨਾਂ ਦਾ ਨਾ ਇੱਕ ਵਾਰ ਫਿਰ ਇਹ ਕਹਿ ਰਹੇ ਨੇ ਕਿ ਸਾਨੂੰ ਜਦੋਂ ਅਸੀਂ ਔਨ ਦਾ ਗਰਾਊਂਡ ਹੁੰਦੇ ਹਾਂ ਸਾਨੂੰ ਪੈਸੇ ਨਹੀਂ ਮਿਲਦੇ। ਮੈਨੂੰ ਤਾਂ ਲੱਗਿਆ ਸੀ ਕਿ ਜਦੋਂ ਪਿਛਲੇ ਸਾਲ ਸਟ੍ਰਾਈਕ ਇਸੇ ਕੰਮ ਦੇ ਹੋਈ ਸੀ ਨਾ, ਇਸੇ ਇਸ਼ੂ 'ਤੇ, ਕਿ ਔਨ ਦਾ ਗਰਾਊਂਡ ਜਦ ਤੱਕ ਫਲਾਈਟ ਹਵਾ ਜਦੋਂ ਤੱਕ ਉਡਾਨ ਨਹੀਂ ਭਰਦੀ ਉਦੋਂ ਤੱਕ ਪੈਸੇ ਮਿਲਣੇ ਨਹੀਂ ਸ਼ੁਰੂ ਹੁੰਦੇ, ਵੀ ਇਹਦਾ ਨਿਪਟਾਰਾ ਹੋ ਗਿਆ ਸੀ। ਕਿਉਂਕਿ ਵੈਸਜੈਟ ਵਾਲਿਆਂ ਦਾ ਇਹ ਕਹਿਣਾ ਕਿ ਜਿਹੜੀ ਇਨ ਦਾ ਏਅਰ ਪੇ ਆ ਉਹ ਜ਼ਿਆਦਾ ਹੈ, ਉਹ ਕੰਪਨਸੇਟ ਕਰ ਦਿੰਦੀ ਆ ਫੋਰ ਦਾ ਟਾਈਮ ਔਨ ਦਾ ਗਰਾਊਂਡ, ਵੀ ਉਹਦਾ ਫਾਰਮੂਲਾ ਕਹਿੰਦੇ ਠੀਕ ਠਾਕ ਹੈ ਤਾਂ ਹੈ। ਪਰ ਇਹ ਗੱਲ ਤੁਹਾਡੀ ਦਰੁਸਤ ਆ ਕਿ ਜਿਹੜਾ ਲੈਵਲ ਆਫ ਡਿਸਸੈਟਿਸਫੈਕਸ਼ਨ ਹੈ ਨਾ, ਉਹ ਕਾਫੀ ਜ਼ਿਆਦਾ ਵੱਧ ਗਿਆ ਹੋਇਆ ਵਰਕਫੋਰਸ ਦੇ ਵਿੱਚ,
ਕਿ ਮੈਟਰੋ ਵੈਂਕੂਵਰ ਦੇ ਜਿਹੜੇ ਮੁਲਾਜ਼ਮ ਨੇ ਜੀ ਉਹ ਹੜਤਾਲ ਕਰਨਗੇ। ਅੱਛਾ, ਫਿਰ ਨਹੀਂ ਕੋਈ ਗੱਲ ਨਹੀਂ, ਗੱਲਬਾਤ ਪ੍ਰੋਗਰੈਸ ਹੋ ਰਹੀ ਆ, ਨਹੀਂ ਉਹ ਫੁੱਲ ਫਲੈਜਡ ਸਟ੍ਰਾਈਕ 'ਤੇ ਜਾਣਗੇ।
ਨਰਸਿਸ
ਯੂਨੀਅਨ ਵੱਲੋਂ ਜੀ ਉਹਨਾਂ ਨੂੰ 12% ਦਾ ਆਫਰ ਆ, ਉਹ 25% ਦੀ ਮੰਗ ਕਰ ਰਹੇ ਨੇ, ਕਿ ਇਹਦੇ ਨਾਲ ਪਤਾ ਨਹੀਂ ਕਿੰਨੇ $1 billion, $5 billion ਦਾ ਹਰ ਸਾਲ ਫਰਕ ਪੈ ਜਾਣਾ। ਸੋ ਕੋਈ ਨਾ ਕੋਈ ਸਟ੍ਰਾਈਕ ਦੇ ਉੱਤੇ ਕੋਈ ਨਾ ਕੋਈ ਗੱਲਬਾਤ ਚੱਲ ਹੀ ਰਹੀ ਹੈ, ਹਰ ਕੋਈ ਬੰਦਾ ਆਪਣੇ ਕੰਮ ਤੋਂ ਪਰੇਸ਼ਾਨ ਹੈ, ਅਤੇ ਫਿਰ ਕੰਮ ਕਰ ਕੌਣ ਰਿਹਾ, ਫਿਰ ਇਕਨੋਮੀ ਦਾ ਬਣੇਗਾ ਕੀ?
ਸਿਸਟਮ ਬੇਹਾਲ ਹੈ, ਚੱਲ ਰਹੀ ਹੜਤਾਲ ਹੈ।
ਹਾਂ ਪਹਿਲਾਂ ਜਿਹੜਾ ਉਹ ਇੱਕ ਸੈਕਸ਼ਨ ਇਸਤੇਮਾਲ ਕੀਤਾ ਸੀ ਲੇਬਰ ਕੋਡ ਦਾ ਸਰਕਾਰ ਨੇ, ਉਹਦੇ ਨਾਲ ਕਿੰਨੀਆਂ ਸਾਰੀਆਂ ਉਹਨਾਂ ਨੇ ਹੜਤਾਲਾਂ ਜਿਹੜੀਆਂ ਤੋੜੀਆਂ ਤੇ ਹੁਣ ਉਹਦੇ ਉੱਤੇ ਵੀ ਕਾਰਵਾਈ ਚੱਲ ਰਹੀ ਹੈ ਤੇ ਸੋ ਪਤਾ ਨਹੀਂ ਕੀ ਬਣੇਗਾ।
ਤੁਸੀਂ ਦੇਖ ਲਓ ਕੱਲ੍ਹ ਦੀ ਗੱਲ ਰਹੀ, ਬੈਂਕ ਆਫ ਕੈਨੇਡਾ ਵਾਲਿਆਂ ਵੱਲੋਂ ਜਿਹੜਾ ਜਰਨਲਿਸਟ ਨੂੰ ਬੁਲਾ ਕੇ ਇੱਕ ਐਡਵਾਂਸ ਪ੍ਰੈਜੈਂਟੇਸ਼ਨ ਦੇ ਦਿੱਤੀ ਜਾਂਦੀ ਆ ਲੋਕਅਪ ਦੇ ਵਿੱਚ ਬੁਲਾ ਕੇ ਕਿ ਭਾਈ ਪਹਿਲਾਂ ਸੁਣ ਲਓ, ਅਜੇ ਜਨਤਕ ਨਾ ਕਰਿਓ, ਜਦੋਂ ਅਸੀਂ ਰਿਲੀਜ਼ ਜਾਰੀ ਕਰਤੀ ਫਿਰ ਆ ਸਾਰੀਆਂ ਡਿਟੇਲ ਤੁਸੀਂ ਡਿਸਕਸ ਕਰ ਲੈਣਾ, ਕਿਉਂਕਿ ਉਹਨਾਂ ਦੇ ਬੈਂਕ ਆਫ ਕੈਨੇਡਾ ਦੇ ਸਿਕਿਉਰਿਟੀ ਗਾਰਡ ਦੀ ਹੜਤਾਲ ਚੱਲ ਰਹੀ ਹੈ, ਕੱਲ੍ਹ ਉਹ ਕੰਮ ਵੀ ਨਹੀਂ ਹੋ ਸਕਿਆ। ਜਿਹੜੀ ਡਿਸਸੈਟਿਸਫੈਕਸ਼ਨ ਆ ਵਸ ਰਹੀ, ਦੇਖੋ ਜਿਸ ਹਿਸਾਬ ਨਾਲ ਲੋਕਾਂ ਦੇ ਖਰਚੇ ਵੱਧ ਗਏ ਨਾ, ਜਿਹੜੀ ਕੋਸਟ ਆਫ ਲਿਵਿੰਗ ਆ ਉਹ ਸਿੱਧੇ ਸਿੱਧੇ ਤੌਰ 'ਤੇ ਇਹਦੇ ਲਈ ਜ਼ਿੰਮੇਵਾਰ ਆ। ਕੋਸਟ ਆਫ ਲਿਵਿੰਗ ਵਧਣ ਪਿੱਛੇ ਕਈ ਅਲੱਗ ਅਲੱਗ ਫੈਕਟਰਸ ਨੇ। ਕੱਲ੍ਹ ਬੈਂਕ ਆਫ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ ਕਿ ਫੂਡ ਇਨਫਲੇਸ਼ਨ ਇਸ ਸਾਲ ਦੇ ਬਾਕੀ ਦੇ ਹਿੱਸੇ ਵਿੱਚ ਵੀ ਜਾਰੀ ਰਹੇਗੀ, ਕਿਉਂਕਿ ਆ ਮਿਡਲ ਈਸਟ ਵਾਲੀ ਵਾਰ ਜਿਹੜੀ ਦੁਬਾਰਾ ਭੱਗ ਗਈ ਆ ਉਹਦੇ ਕਰਕੇ ਫਰਟੀਲਾਈਜ਼ਰ ਦੀਆਂ ਕੀਮਤਾਂ ਵਧਣਗੀਆਂ, ਕਿਉਂਕਿ ਫਰਟੀਲਾਈਜ਼ਰ ਦੀ ਜਿਹੜੀ ਪੈਦਾਵਾਰ ਆ ਉਹ ਨੈਚੁਰਲ ਗੈਸ ਉੱਪਰ ਡਿਪੈਂਡ ਕਰਦੀ ਆ, ਨੈਚੁਰਲ ਗੈਸ ਦੀ ਵਰਤੋਂ ਹੁੰਦੀ ਆ ਉਹਦੇ 'ਚ, ਨੈਚੁਰਲ ਗੈਸ ਮਹਿੰਗੀ ਹੋ ਰਹੀ ਹੈ। ਸਟ੍ਰੇਟ ਆਫ ਹੋਰਮੂਜ਼ 'ਚੋਂ ਵੈਸੇ ਵੀ ਦੁਨੀਆ ਦੇ ਵਿੱਚ ਵਰਤਿਆ ਜਾਣ ਵਾਲਾ ਫਰਟੀਲਾਈਜ਼ਰ ਦਾ ਸਿਗਨੀਫਿਕੈਂਟ ਹਿੱਸਾ ਉੱਥੋਂ ਨਿਕਲਦਾ, ਸੋ ਉਹਦੇ ਕਰਕੇ ਜਿਹੜਾ ਫੋਰ ਦਾ ਰੈਸਟ ਆਫ ਦਾ ਈਅਰ ਫੂਡ ਇਨਫਲੇਸ਼ਨ ਹੋਰ ਵਧੇਗੀ। ਅਤੇ ਇਹ ਇੱਕ ਅਜਿਹੀ ਚੀਜ਼ ਆ, ਕੁਝ ਚੀਜ਼ਾਂ ਦੀ ਮਹਿੰਗਾਈ ਨਾ ਬਸ ਜੀ ਮਹਿਸੂਸ ਜ਼ਿਆਦਾ ਹੁੰਦੀ ਆ, ਕਿਉਂਕਿ ਤੁਸੀਂ ਉਹ ਚੀਜ਼ਾਂ ਰੈਗੂਲਰਲੀ ਖਰੀਦਦੇ ਹੋ। ਜਿਹੜੀ ਚੀਜ਼ ਤੁਸੀਂ ਇੱਕ ਵਾਰ ਖਰੀਦਣੀ ਆ ਨਾ, ਮੰਨ ਲਓ ਜਿਹੜੀ ਕਾਰ ਸੀ ਜਿਹੜੀ ਪਹਿਲਾਂ ਫਰਜ਼ ਕਰੋ ਜੇ 25,000 ਦੀ ਮਿਲਦੀ ਸੀ, ਹੁਣ ਉਹ 35,000 ਦੀ ਹੋ ਗਈ, ਪਹਿਲਾਂ ਉਹਦਾ ਲੋਨ ਤੁਹਾਡਾ 5 ਸਾਲ ਦਾ ਹੁੰਦਾ ਸੀ, ਉਹ ਲੋਨ ਹੁਣ 8 ਸਾਲਾਂ ਦਾ ਹੋ ਗਿਆ। ਜਦ ਤੁਸੀਂ ਇੱਕ ਵਾਰ ਗੱਡੀ ਖਰੀਦਣ ਜਾਓਗੇ ਤੁਹਾਨੂੰ ਉਹ ਇੱਕ ਵਾਰ ਮਹਿਸੂਸ ਹੋਏਗਾ ਵੀ ਯਾਰ ਕੀ ਬਣੀਆ, ਪਰ ਫਿਰ ਉਸ ਤੋਂ ਬਾਅਦ ਤੁਹਾਡੇ ਉਹਦਾ ਇੱਕ ਹਿੱਸਾ ਬਣ ਜਾਂਦੀ ਹੈ ਤੁਹਾਡੇ ਐਕਸਪੈਂਸ ਦਾ। ਪਰ ਜਦ ਤੁਸੀਂ ਉਸ ਗੱਡੀ 'ਚ ਤੇਲ ਪਾਉਣਾ ਹਰ ਹਫ਼ਤੇ, ਉਹ ਤੁਹਾਨੂੰ ਮਹਿਸੂਸ ਹੋਣਾ। ਇਸੇ ਤਰ੍ਹਾਂ ਗਰੋਸਰੀ ਸ਼ੋਪਿੰਗ ਆ, ਤੁਸੀਂ ਕੰਪੇਅਰ ਜਦੋਂ ਕਰਦੇ ਹੋ ਕੁਝ ਚੀਜ਼ਾਂ ਦੇ ਵਿੱਚ, ਕੀਮਤਾਂ ਦੇ ਵਿੱਚ ਹੋਣ ਵਾਲਾ ਜਿਹੜਾ ਗ੍ਰੈਜੂਅਲ ਵਾਧਾ, ਉਹ ਤੁਹਾਨੂੰ ਤੁਹਾਡੀ ਪਰਸੈਪਸ਼ਨ ਨੂੰ ਬਹੁਤ ਬੁਰੀ ਤਰ੍ਹਾਂ ਹਿੱਟ ਕਰਦਾ।
ਜਾਂ ਖਰਚੇ ਪੂਰੇ ਨਹੀਂ ਹੋ ਰਹੇ, ਸੋ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ ਪਰ ਆਮਦਨ ਦੇ ਵਿੱਚ ਉਹਨਾਂ ਵਾਧਾ ਨਹੀਂ ਹੋ ਰਿਹਾ, ਜਿਹੜਾ ਇਹ ਮਿਸਮੈਚ ਹੈ ਸਾਰਿਆਂ ਨੂੰ ਚੁੱਭ ਰਿਹਾ। ਪਰ ਇੱਕ ਗੱਲ ਇਹ ਵੀ ਹੈ ਕਿ ਜਿਵੇਂ ਸੁਰੇਸ਼ ਜੀ ਦਾ ਮੈਸੇਜ ਆਇਆ, ਕਹਿੰਦੇ ਜਿੰਨੀਆਂ ਵੀ ਹੜਤਾਲਾਂ ਹੋ ਰਹੀਆਂ ਨੇ ਉਹ ਯੂਨੀਅਨਾਈਜ਼ਡ ਵਰਕਰਸ ਹੀ ਕਰ ਰਹੇ ਨੇ, ਸੋ ਜਿਹੜੇ ਕਹਿ ਲਓ ਵੀ ਨੋਨ ਯੂਨੀਅਨਾਈਜ਼ਡ ਵਰਕਰਸ ਨੇ ਉਹ ਕਿੱਥੇ ਜਾਣ।
ਸਹੀ ਗੱਲ ਹੈ ਵਾਸੂ ਜੀ, ਸਾਨੂੰ ਪਤਾ ਕਿ ਆਪਰੇਸ਼ਨ ਹਾਰਡਬਾਲ ਜਦੋਂ ਦਾ ਹੁਣ ਪਿਛਲੇ ਹਫ਼ਤੇ ਅਨਾਊਂਸ ਕੀਤਾ US ਡਿਪਾਰਟਮੈਂਟ ਆਫ ਜਸਟਿਸ ਨੇ, ਉਸ ਤੋਂ ਬਾਅਦ ਕਾਫੀ ਵੱਖੋ ਵੱਖਰੇ ਕਿਸਮ ਦੀ ਕਾਰਵਾਈ ਪੈ ਰਹੀ ਆ। ਅੱਛਾ, ਲਾਰੈਂਸ ਬਿਸ਼ਨੋਈ ਗਰੁੱਪ ਨਾਲ ਸੰਬੰਧਿਤ ਜਿਹੜੇ ਵਿਅਕਤੀ ਕੈਨੇਡਾ ਦੇ ਵਿੱਚ ਨੇ, ਉਹਨਾਂ ਬਾਰੇ ਪਿਛਲੇ ਸਮੇਂ ਤੋਂ ਸਮੇਂ ਸਮੇਂ ਸਿਰ ਕੁਝ ਅਪਡੇਟਸ ਆਉਂਦੀਆਂ ਨੇ। ਕਈਆਂ ਦੀ IRB ਦੀ ਹੀਅਰਿੰਗ ਹੁੰਦੀ ਆ, ਉਹਨਾਂ ਦੇ ਰੈਫਿਊਜੀ ਮਾਮਲੇ ਦੀ, ਉਹਨਾਂ ਦੀ ਡਿਪੋਰਟੇਸ਼ਨ ਦੀ ਹੀਅਰਿੰਗਸ ਹੁੰਦੀਆਂ, ਉਹਦੇ ਵਿੱਚੋਂ ਕਾਫੀ ਜਾਣਕਾਰੀ ਸਾਹਮਣੇ ਆਉਂਦੀ ਆ। ਹੁਣ ਇੱਕ ਹੋਰ ਵਿਅਕਤੀ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ, ਇਹਦਾ ਨਾਮ ਹੈ ਕਰਮਵੀਰ ਸਿੰਘ। ਕਰਮਵੀਰ ਸਿੰਘ ਜਿਹੜਾ ਕਿ 2012 ਦੇ ਵਿੱਚ ਇੰਡੀਆ ਦੇ ਵਿੱਚ ਇੱਕ ਕਤਲ ਕਰਦਾ, 2019 ਕਿਉਂਕਿ ਇੰਡੀਆ ਦੇ ਵਿੱਚ ਟ੍ਰਾਇਲ ਚੱਲੀ ਜਾਂਦੀ ਆ ਉਸ ਮਾਮਲੇ ਦੇ ਵਿੱਚ, ਇਹ ਪੁਲਿਸ ਕਸਟਡੀ 'ਚ ਹੁੰਦਾ। 2019 'ਚ ਇਹਦੇ ਫਾਦਰ
ਤੇ ਕਤਲ ਕਰਨ ਦੇ ਦੋਸ਼ ਨੇ, ਕਤਲ 2012 ਦੇ ਵਿੱਚ ਮੁਕੱਦਮਾ ਚੱਲਦਾ
ਹਾਂ ਕਤਲ ਕਰਨ ਦੇ ਉਹਨਾਂ ਦੋਸ਼ਾਂ ਤਹਿਤ। 2019 'ਚ ਇਸ ਦੇ ਪਿਤਾ ਦਾ ਦੇਹਾਂਤ ਹੁੰਦਾ ਅਤੇ ਇਹਨੂੰ ਜ਼ਮਾਨਤ ਦੇ ਉੱਪਰ ਰਿਹਾ, ਉਹਨੂੰ ਛੱਡ ਦਿੱਤਾ ਜਾਂਦਾ। ਜ਼ਮਾਨਤ 'ਤੇ ਬਾਹਰ ਆ ਕੇ ਇੰਡੀਆ ਤੋਂ ਇਹ ਮੈਕਸੀਕੋ ਦਾ ਵੀਜ਼ਾ ਲੈ ਲੈਂਦਾ, ਮੈਕਸੀਕੋ ਆ ਜਾਂਦਾ 2019 ਦੇ ਵਿੱਚ, ਫਿਰ ਉੱਥੋਂ ਅਮਰੀਕਾ ਦਾਖਲ ਹੁੰਦਾ, ਅਮਰੀਕਾ ਆ ਕੇ ਆਪਣੀ ਇਹ ਇੱਕ ਕਹਿ ਲਓ ਰੈਫਿਊਜੀ ਦੀ ਅਰਜ਼ੀ ਲਾਉਂਦਾ, ਉੱਥੇ ਰਹੀ ਜਾਂਦਾ। ਇਹਦੀ ਰੈਫਿਊਜੀ ਦੀ ਅਰਜ਼ੀ ਅਮਰੀਕਾ ਦੇ ਵਿੱਚ ਐਟ ਸਮ ਟਾਈਮ 2024-2025 ਦੇ ਵਿੱਚ ਰਿਜੈਕਟ ਹੁੰਦੀ ਆ। ਅਰਲੀ 2025 ਦੇ ਵਿੱਚ ਇਹ ਕੈਨੇਡਾ ਦਾਖਲ ਹੋ ਜਾਂਦਾ, ਜਦੋਂ ਅਮਰੀਕਾ ਵਾਲਿਆਂ ਨੇ ਕਹਿ ਦਿੱਤਾ ਇੱਥੇ ਨਹੀਂ ਰਹਿ ਸਕਦਾ, ਅਤੇ ਇਹ ਕੈਨੇਡਾ ਦਾਖਲ ਹੁੰਦਾ। ਕੈਨੇਡਾ ਦਾਖਲ ਹੋਣ 'ਤੇ ਇਹਨੂੰ RCMP ਵਾਲੇ ਇੰਟਰਸੈਪਟ ਕਰ ਲੈਂਦੇ, ਫੜ ਲੈਂਦੇ,
ਕਿਉਂਕਿ ਇਹ ਇਲੀਗਲੀ ਐਂਟਰ ਹੁੰਦਾ ਬਿਟਵੀਨ ਪੋਰਟਸ ਆਫ ਐਂਟਰੀ,
ਇਲੀਗਲ ਐਂਟਰ ਕਰਦਾ। ਉਸ ਤੋਂ ਬਾਅਦ ਇਹ ਇਮੀਗ੍ਰੇਸ਼ਨ ਦੀ ਜਿਹੜੀ ਜਿਹੜਾ ਡਿਟੈਂਸ਼ਨ ਸੈਂਟਰ ਆ ਉਹਨਾਂ ਦੀ ਕਸਟਡੀ ਦੇ ਵਿੱਚ ਰਹਿੰਦਾ। ਇਹਨੇ ਵਾਸੂ ਜੀ ਕੈਨੇਡਾ ਦੇ ਵਿੱਚ ਰਹਿਣ ਦੀ ਜਿਹੜੀ ਇਹਦੀ, ਇਹਨੇ ਇੱਥੇ ਰੈਫਿਊਜੀ ਦੀ ਅਰਜ਼ੀ ਲਾ ਦਿੱਤੀ, ਇਹ ਨਿਰਧਾਰਿਤ ਕੀਤਾ ਜਾਂਦਾ ਭਾਈ ਤੂੰ ਇੱਥੇ ਰਹਿ ਨਹੀਂ ਸਕਦਾ। 7 ਜੁਲਾਈ ਨੂੰ IRB ਨੇ ਇਹਨੂੰ ਪਰਮਿਸ਼ਨ ਦੇ ਦਿੱਤੀ ਕਿ ਤੈਨੂੰ ਅਸੀਂ ਇੱਕ ਤਰ੍ਹਾਂ ਕਹਿ ਲਓ ਹਾਊਸ ਅਰੈਸਟ ਦੇ ਵਿੱਚ ਰੱਖ ਲੈਂਦੇ ਹਾਂ,
ਵੀ ਵਰਚੁਅਲ ਹਾਊਸ ਅਰੈਸਟ,
ਵਰਚੁਅਲ ਹਾਊਸ ਅਰੈਸਟ, ਐਂਕਲ ਮੋਨੀਟਰਿੰਗ ਬ੍ਰੇਸਲੈਟ ਪਾ ਕੇ ਵੀ ਤੁਸੀਂ ਤੁਹਾਨੂੰ ਡਿਟੈਂਸ਼ਨ ਸੈਂਟਰ 'ਚੋਂ ਛੱਡ ਦਿੰਦੇ ਹਾਂ। ਹੁਣ ਜਿਹੜੇ ਫੈਡਰਲ ਪਬਲਿਕ ਸੇਫਟੀ ਮਿਨਿਸਟਰ ਹੈਗੇ ਨੇ, ਜਿਹੜਾ ਉਹਨਾਂ ਦਾ ਵਕੀਲ ਹੈ, ਉਹਨਾਂ ਦਾ ਮੰਤਰਾਲਾ, ਉਹਨਾਂ ਨੇ ਫਿਰ ਅਦਾਲਤ ਦੇ ਵਿੱਚ ਇੱਕ ਲਾਸਟ ਡਿਚ ਐਫਰਟ, ਇੱਕ ਅਰਜ਼ੀ ਲਗਾਈ ਆ ਕਿ ਭਾਈ ਇਸ ਬੰਦੇ ਨੂੰ ਬਾਹਰ ਨਾ ਜਾਣ ਦਿਓ। ਉਹਦੇ ਰੀਜ਼ਨਸ ਕੀ ਨੇ, ਪੂਰੀ ਹਿਸਟਰੀ ਆਪਾਂ ਹੁਣ ਗੱਲ ਕਰਦੇ ਹਾਂ ਕਿ 2012 'ਚ ਕਤਲ ਦੇ ਦੋਸ਼ ਲੱਗੇ, 2019 'ਚ ਜ਼ਮਾਨਤ 'ਤੇ ਬਾਹਰ ਆਇਆ, ਭੱਜ ਕੇ ਅਮਰੀਕਾ ਆ ਗਿਆ। ਇਸ ਵਿਅਕਤੀ ਨੂੰ ਲਾਰੈਂਸ ਬਿਸ਼ਨੋਈ ਨੇ ਜ਼ਿੰਮੇਵਾਰੀ ਇਹ ਦਿੱਤੀ ਸੀ ਕਰਮਵੀਰ ਸਿੰਘ ਨੂੰ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ, ਜਿਹੜਾ ਕਿ ਹੁਣ ਆਲਰੇਡੀ ਉਹ ਵੀ ਇੰਡੀਆ ਡਿਪੋਰਟ ਹੋ ਚੁੱਕਾ ਅਮਰੀਕਾ ਤੋਂ, ਕਿ ਕੈਲੀਫੋਰਨੀਆ ਦੇ ਵਿੱਚ ਤੂੰ ਮੇਰੇ ਭਰਾ ਦਾ ਖਿਆਲ ਰੱਖਣਾ ਹੈ, ਸੋ ਉਹਦੇ ਰਖਵਾਲੇ ਦੇ ਤੌਰ 'ਤੇ ਇਹਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਅਮਰੀਕਾ 'ਚ ਲਾਰੈਂਸ ਬਿਸ਼ਨੋਈ ਵੱਲੋਂ।
ਯਾ ਸੋ ਸੈਨ ਫਰਾਂਸਿਸਕੋ ਦੇ ਨੇੜੇ ਇੱਕ ਸ਼ਹਿਰ ਹੈ ਮਾਰਟੀਨੇਜ਼, ਉੱਥੇ ਰਹਿੰਦਾ ਸੀ ਅਨਮੋਲ ਬਿਸ਼ਨੋਈ, ਅਤੇ ਅਨਮੋਲ ਬਿਸ਼ਨੋਈ ਦੇ ਘਰ ਇਸ ਵਿਅਕਤੀ ਨੂੰ, ਕਰਮਵੀਰ ਸਿੰਘ ਨੂੰ, ਉੱਥੇ ਰਹਿੰਦਿਆਂ ਹੋਇਆਂ ਉੱਠਦੇ ਬੈਠਦਿਆਂ ਹੋਇਆਂ ਦੇਖਿਆ ਗਿਆ। FBI ਵੱਲੋਂ ਅਨਮੋਲ ਬਿਸ਼ਨੋਈ ਦੇ ਘਰ ਦੀ 3 ਹਫ਼ਤੇ ਸਰਵੇਲੈਂਸ ਕੀਤੀ ਗਈ, ਉਹਦੇ ਘਰ ਦੇ ਬਾਹਰ ਕੈਮਰਾ ਲਾਇਆ ਹੋਇਆ ਸੀ, ਉਹਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਗਈਆਂ ਕਰਮਵੀਰ ਸਿੰਘ ਦੀਆਂ ਅਨਮੋਲ ਬਿਸ਼ਨੋਈ ਦੇ ਨਾਲ ਉੱਠਦਿਆਂ ਬੈਠਦਿਆਂ। ਸੋ ਉਹ ਸਾਰਾ ਜਿਹੜਾ ਕੇਸ ਬਣਾ ਕੇ ਸਰਕਾਰ ਵੱਲੋਂ ਪੇਸ਼ ਕੀਤਾ ਜਾ ਰਿਹਾ ਹੁਣ, ਅਤੇ ਉਹਨਾਂ ਨੇ IRB ਨੂੰ, ਸੋ ਫੈਡਰਲ ਕੋਰਟ ਦੇ ਵਿੱਚ ਉਹਨਾਂ ਨੇ, ਸੋ ਦੇਖੋ IRB ਦਾ ਫੈਸਲਾ ਆਉਂਦਾ 7 ਜੁਲਾਈ ਨੂੰ ਕਿ ਇਹਦੇ ਐਂਕਲ ਬ੍ਰੇਸਲੇਟ ਪਾ ਕੇ ਇਹਨੂੰ ਰਿਲੀਜ਼ ਕੀਤਾ ਜਾ ਸਕਦਾ, ਵਰਚੁਅਲ ਹਾਊਸ ਅਰੈਸਟ। ਪਰ ਅਗਲੇ ਹੀ ਦਿਨ, ਦ ਵੈਰੀ ਨੈਕਸਟ ਡੇ, ਸੋ ਸਰਕਾਰ ਦੀ ਇੱਥੇ ਤਾਰੀਫ ਕਰਨੀ ਵੀ ਬਣ ਰਹੀ
ਹੈ
ਕਿ ਉਹਨਾਂ ਨੇ ਅਗਲੇ ਹੀ ਦਿਨ ਫੈਡਰਲ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਹੀਅਰਿੰਗ ਦੀ ਅਰਜ਼ੀ ਲਗਾਈ, ਅਤੇ ਉੱਥੇ ਫਿਰ ਜੱਜ ਨੇ ਅਜੇ ਹੁਣ ਕਹਿ ਲਓ ਇੱਕ ਪੌਜ਼ ਲਗਾ ਦਿੱਤਾ ਹੈ ਉਹਦੀ ਵਰਚੁਅਲ ਰਿਲੀਜ਼ ਦੇ ਉੱਤੇ ਕਹਿ ਲਓ, ਜਾਂ ਵੀ ਉਹਨੂੰ ਅਜੇ ਹੁਣ ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਜਾਏਗਾ।
ਬੇਸਿਕਲੀ IRB ਦਾ ਆਰਡਰ ਫੈਡਰਲ ਕੋਰਟ ਦੇ ਜੱਜ ਨੇ ਸਟੇ ਕਰਤਾ,
ਸਟੇ ਲਾਤਾ, ਉੱਤੇ ਉਸਨੂੰ ਉੱਤੇ ਪੌਜ਼ ਲਗਾ ਦਿੱਤਾ ਹੈ। ਸੋ ਪਰ ਇਹ ਵੀ ਗੱਲ ਹੈ ਕਿ ਇਹ ਬਿਲਕੁਲ ਕੋਇਨਸਾਈਡ ਕਰਦੀ ਹੈ ਹੀਅਰਿੰਗ ਆਪਰੇਸ਼ਨ ਹਾਰਡ ਬਾਲ ਦੀ ਅਨਾਊਂਸਮੈਂਟ ਦੇ ਨਾਲ,
ਬਿਲਕੁਲ।
ਸੋ ਫੈਡਰਲ ਸਰਕਾਰ ਦੀ ਥੋੜ੍ਹੀ ਆਪਾਂ ਜਿਹੜੀ ਤਾਰੀਫ ਕੀਤੀ ਆ ਉਹਦੇ 'ਚੋਂ ਥੋੜ੍ਹੇ ਨੰਬਰ ਕੱਟੇ ਵੀ ਜਾਂਦੇ ਨੇ, ਕਿਉਂਕਿ ਉੱਧਰੋਂ ਅਨਾਊਂਸਮੈਂਟ ਹੋ ਰਹੀ ਸੀ ਅਤੇ ਇੱਧਰੋਂ ਇਹ, ਸੋ ਤਾਂ ਕਰਕੇ ਵੀ ਹੋ ਸਕਦਾ ਵੀ ਸਰਕਾਰ ਜਲਦੀ ਹਰਕਤ ਵਿੱਚ ਆਈ।
ਜੇ ਤੁਸੀਂ ਅਮਰੀਕਾ ਤੋਂ ਭੇਜਿਆ ਬੰਦਾ, ਉੱਥੋਂ ਕੱਢਿਆ ਬੰਦਾ, ਕੈਨੇਡਾ ਵਾਲੇ ਉਹਨੂੰ ਇੱਦਾਂ ਤੁਸੀਂ ਵਰਚੁਅਲ ਹਾਊਸ ਅਰੈਸਟ ਛੱਡ ਦਿੰਦੇ ਹੋ ਡਿਟੈਂਸ਼ਨ ਸੈਂਟਰ 'ਚੋਂ,
ਸੇਮ ਦੇ ਨੂੰ ਹੀ,
ਸੇਮ ਦੇ ਨਾ, ਅਮਰੀਕਾ ਵਾਲਿਆਂ ਨੇ ਕਹਿਣਾ ਭਾਈ ਤੁਹਾਡੇ ਪੰਗਿਆਂ ਕਰਕੇ ਸਾਡੇ ਨੁਕਸਾਨ ਹੋ ਰਿਹਾ, ਉਹਦੇ ਕਰਕੇ ਥੂ ਥੂ ਬਹੁਤ ਹੋਏਗੀ।
ਸੋ IRB ਵੱਲੋਂ ਜਿਹੜਾ ਇਹ ਫੈਸਲਾ ਕੀਤਾ ਗਿਆ ਉਹਦੇ ਵਿੱਚ ਦੱਸਿਆ ਗਿਆ ਕਿ ਕਰਮਵੀਰ ਸਿੰਘ ਦੀਆਂ ਦੋ ਭੈਣਾਂ ਵੱਲੋਂ $1,10,000 ਦੇ ਬੌਂਡਸ ਜਿਹੜੇ ਨੇ ਕਲੈਕਟਿਵਲੀ ਉਹ ਲਗਾਏ ਗਏ ਸੀ ਕਿ ਵੀ ਇਹਨੂੰ ਰਿਲੀਜ਼ ਕਰ ਲਓ, ਅਸੀਂ ਦੀ ਗਰੰਟੀ ਦਿੰਦੇ,
ਮੁਚਲਕਾ ਭਰਤਾ ਉਹਨਾਂ ਨੇ।
ਹਾਂ, ਸੋ ਪਰ ਉਹਦੇ ਹੁਣ ਜਿਹੜੀ ਸਰਕਾਰ ਵੱਲੋਂ ਫੈਡਰਲ ਕੋਰਟ ਦੇ ਵਿੱਚ ਜਿਹੜੀ ਅਰਜ਼ੀ ਲਗਾਈ ਗਈ ਉਹਦੇ ਵਿੱਚ ਉਹ ਕਹਿ ਰਹੇ ਨੇ ਕਿ ਵੀ ਇਹ ਜਿਹੜੇ ਬੌਂਡਸ ਨੇ ਜਿਹੜੇ ਵਿਅਕਤੀਆਂ ਵੱਲੋਂ, ਜਿਹੜੀਆਂ ਦੋ ਭੈਣਾਂ ਵੱਲੋਂ ਲਗਾਏ ਗਏ ਨੇ, ਵੀ ਉਹ ਆਪ ਕੁਐਸਚਨੇਬਲ ਹੈਗਾ ਉਹਨਾਂ ਦਾ ਸਾਰਾ ਜਿਹੜਾ ਫਾਈਨੈਂਸ਼ੀਅਲ ਸਟਰਕਚਰ ਹੈ। ਕਿ ਕਰਮਵੀਰ ਸਿੰਘ, ਸੋ ਦੋ ਭੈਣਾਂ ਦੇ ਵਿੱਚੋਂ ਇੱਕ ਦਾ, ਇੱਕ ਦੇ ਹਸਬੈਂਡ ਦਾ ਜੁਐਲਰੀ ਸਟੋਰ ਹੈ, ਕਹਿੰਦੇ ਉਸ ਜੁਐਲਰੀ ਸਟੋਰ ਵਾਸਤੇ ਉਹਨੂੰ ਬੇਸਿਕਲੀ ਫਾਈਨੈਂਸਿੰਗ ਪ੍ਰਦਾਨ ਕੀਤੀ
ਕਰਮਵੀਰ
ਸਿੰਘ ਨੇ $2,40,000 ਦੇ, ਕਹਿੰਦੇ ਉਹਨੇ ਇਲੈਕਟ੍ਰੋਨਿਕ ਟ੍ਰਾਂਸਫਰਸ ਕੀਤੇ ਨੇ ਜੋ ਕਿ ਪ੍ਰੋਪਰਲੀ ਡਿਸਕਲੋਜ਼ ਨਹੀਂ ਕੀਤੇ ਗਏ ਭੈਣ ਵੱਲੋਂ ਅਤੇ ਉਹਦੇ ਹਸਬੈਂਡ ਵੱਲੋਂ। ਜਿਹੜੀ ਦੂਜੀ ਭੈਣ ਆ,
ਹਾਂ, ਉਹਦੇ ਵੀ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਲੈ ਕੇ ਸਵਾਲ ਬਣੇ ਹੋਏ ਨੇ ਕਿ ਉਹਦੇ ਫੋਰਨ ਟ੍ਰਿਪਸ ਨੂੰ ਲੈ ਕੇ, ਉਹਦੇ ਖਾਤੇ ਵਿੱਚ ਜਮ੍ਹਾਂ ਹੋਏ ਪੈਸਿਆਂ ਨੂੰ ਲੈ ਕੇ ਕੋਈ ਜਿਹੜੀ ਪ੍ਰੋਪਰ ਸੋਰਸ ਜਿਹੜੇ ਹੈਗੇ ਨੇ ਉਹ ਡਿਸਕਲੋਜ਼ ਨਹੀਂ ਕੀਤੇ ਗਏ, ਉਹਨੂੰ ਤੁਸੀਂ ਪ੍ਰੋਪਰ ਕਿਸੇ ਸੋਰਸ ਨਾਲ ਟਰੈਕ ਨਹੀਂ ਕਰ ਸਕਦੇ।
ਉਹਦੀ ਕਹਿੰਦੇ ਜਿਹੜੀ ਟਰੈਵਲ ਹਿਸਟਰੀ ਆ, ਉਹਦਾ ਜਿਹੜਾ ਰਹਿਣ ਸਹਿਣ ਆ, ਉਹ ਸੋਰਸ ਆਫ ਇੰਪਲੋਇਮੈਂਟ ਦੇ ਨਾਲ ਕਹਿੰਦੇ
ਮੇਲ ਨਹੀਂ ਖਾਂਦਾ,
ਅਤੇ ਉਹਨੂੰ ਵੀ ਬਹੁਤ ਸਾਰੇ ਜਿਹੜੇ ਇਲੈਕਟ੍ਰੋਨਿਕ ਟ੍ਰਾਂਸਫਰਸ ਕਰਮਵੀਰ ਸਿੰਘ ਵੱਲੋਂ ਭੇਜੇ ਗਏ ਨੇ। ਅਤੇ ਇਹ ਜਿਹੜਾ ਕਰਮਵੀਰ ਸਿੰਘ ਹੈ ਇਹ ਕੈਨੇਡਾ ਜਦੋਂ ਦਾ ਆਇਆ, ਸੋ ਅਰਲੀ 2025, ਉਦੋਂ ਤੋਂ ਇਹ ਇੱਥੇ ਕੈਨੇਡਾ ਦੇ ਵਿੱਚ ਅਨਇੰਪਲੋਇਡ ਆ
ਜੀ,
ਅਤੇ ਦੱਸਿਆ ਜਾਂਦਾ ਕਿ ਸਰਕਾਰ ਦਾ ਇਹ ਦੋਸ਼ ਆ ਕਿ ਇਹਦਾ ਕੋਈ ਕਜ਼ਨ ਆ, ਕਰਮਵੀਰ ਸਿੰਘ ਦਾ ਅੱਗੋਂ ਕੋਈ ਕਜ਼ਨ ਹੈ ਜਿਹਦੇ ਨਾਲ ਇਹ ਕਲੋਜ਼ ਕੰਟੈਕਟ ਦੇ ਵਿੱਚ ਰਹਿੰਦਾ, ਜਿਹੜਾ ਉਹ ਕਜ਼ਨ ਆ ਪੰਜਾਬੀ ਸਿੰਗਰਸ ਦੇ ਘਰ ਜਿੰਨੀਆਂ ਵੀ ਕੋਈ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਹੋਈਆਂ ਨੇ ਉਹਦੇ ਵੱਲੋਂ ਆਰਡਰ ਕੀਤੀਆਂ ਜਾਂਦੀਆਂ ਨੇ, ਅਤੇ AP ਢਿੱਲੋਂ ਦੇ ਘਰ ਜਿਹੜੀ ਗੋਲੀ ਚੱਲੀ ਸੀ ਕੋਲਵੁੱਡ ਦੇ ਵਿੱਚ ਆਈਲੈਂਡ 'ਤੇ, ਉਹਦੇ ਵਿੱਚ ਵੀ ਕਰਮਵੀਰ ਸਿੰਘ ਦਾ ਨਾਂ ਬੋਲਦਾ ਹੈ ਕਿ ਵੀ ਇਹਨੇ ਆਰਡਰ ਕੀਤੀ ਥਰੂ ਹਿਜ਼ ਕਜ਼ਨ। ਸੋ ਇਹ ਸਾਰਾ ਮਾਮਲਾ ਹੈ, ਅਤੇ ਇਹਨੂੰ ਸਾਰਾ ਪੇਸ਼ ਕੀਤਾ ਗਿਆ ਅਦਾਲਤ ਦੇ ਵਿੱਚ, ਅਤੇ ਇਹਦੇ ਆਧਾਰ 'ਤੇ ਫੈਡਰਲ ਸਰਕਾਰ ਨੇ ਕਿਹਾ ਕਿ ਇਹਨੂੰ ਰਿਲੀਜ਼ ਨਾ ਕੀਤਾ ਜਾਵੇ, ਇਮੀਗ੍ਰੇਸ਼ਨ ਡਿਟੈਂਸ਼ਨ ਦੇ ਵਿੱਚ ਹੀ ਰੱਖਿਆ ਜਾਵੇ। ਹੁਣ ਇਮੀਗ੍ਰੇਸ਼ਨ ਦੇ ਵਿੱਚ ਇਹਦਾ ਡਿਪੋਰਟੇਸ਼ਨ ਦਾ ਕੇਸ ਚੱਲਦਾ, ਐਟ ਦ ਸੇਮ ਟਾਈਮ ਇਹਨੇ ਵਿਜੇ ਜੀ ਵਿਆਹ ਕਰ ਲਿਆ ਇੱਥੇ ਇੱਕ ਕੈਨੇਡੀਅਨ ਦੇ ਨਾਲ, ਅਤੇ ਉਹ ਕੈਨੇਡੀਅਨ ਦੇ ਥਰੂ, ਸੋ ਇਹਨੇ ਆਪਣੀ PR ਦੀ ਅਰਜ਼ੀ ਲਗਾਈ ਹੋਈ ਆ ਵਿਆਹ ਦੇ ਬੇਸਿਸ, ਸਪਾਊਸਲ ਵੀਜ਼ਾ, ਸਪਾਊਸਲ ਜਿਹੜੀ PR ਹੁੰਦੀ ਹੈ, ਸੋ ਉਹਦੀ ਅਰਜ਼ੀ ਵੀ ਇਹਦੀ ਨਾਲ ਨਾਲ ਚੱਲ ਰਹੀ ਆ, ਇੱਕ ਪਾਸੇ ਡਿਪੋਰਟੇਸ਼ਨ ਦੀ ਅਰਜ਼ੀ, ਇੱਕ ਪਾਸੇ PR
ਦੀ ਅਰਜ਼ੀ ਬੇਸਡ ਔਨ ਮੈਰਿਜ ਟੂ ਅ ਕੈਨੇਡੀਅਨ ਸਿਟੀਜ਼ਨ। ਹਾਂਜੀ,
ਸੋ ਇਹ ਹੁਣ ਸਾਰੀ ਗੱਲਬਾਤ ਆ, ਅਤੇ ਇਹਦੇ ਵਿੱਚ ਕਰਮਵੀਰ ਸਿੰਘ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹਨੂੰ ਅਨਮੋਲ ਬਿਸ਼ਨੋਈ ਦੇ ਨਾਲ ਇੱਕ ਕੰਟੈਕਟ ਦੇ ਵਿੱਚ ਆਇਆ ਥਰੂ ਅ ਫਰੈਂਡ, ਕਿ ਫਰੈਂਡ ਨੇ ਇੰਟਰੋਡਿਊਸ ਕਰਾਇਆ, ਅਤੇ ਕਹਿੰਦੇ ਵੀ ਉਹ ਅਨਮੋਲ ਬਿਸ਼ਨੋਈ ਦਾ ਨਾਂ ਬਹੁਤ ਵੱਡਾ ਸੀ, ਇਹਨੇ ਆਪਣਾ ਜਿਹੜਾ ਇੱਕ ਆਪ ਡਾਕੂਮੈਂਟ ਲਾਇਆ ਉਹਦੇ 'ਚ ਲਿਖਿਆ ਹੀ ਐਜ਼ ਅ ਬਿਗ ਨੇਮ, ਉਹਦਾ ਬਹੁਤ ਵੱਡਾ ਨਾਂ ਸੀ, ਅਤੇ ਮੈਂ ਥੋੜ੍ਹਾ ਫੈਸੀਨੇਟ ਹੋ ਗਿਆ ਕਿ ਵੀ ਇੰਨੇ ਵੱਡੇ ਬੰਦੇ ਨਾਲ ਮੈਨੂੰ ਉੱਠਣ ਬੈਠਣ ਦਾ ਮੌਕਾ ਮਿਲ ਰਿਹਾ, ਅਤੇ ਕਹਿੰਦੇ ਇਟ ਵਾਜ਼ ਅ ਸ਼ੀਅਰ ਲੈਕ ਆਫ ਜਜਮੈਂਟ ਔਨ ਮਾਈ ਪਾਰਟ, ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ, ਅਤੇ ਵੀ ਇਸ ਗਲਤੀ ਦਾ ਹੀ ਮੈਨੂੰ ਸਜ਼ਾ ਨਾ ਮਿਲੇ, ਅਤੇ ਜਿਹੜਾ 200 ਕਹਿੰਦੇ ਮੇਰੇ ਉੱਤੇ ਹੋਰ ਕੋਈ ਚਾਰਜਿਸ ਨਹੀਂ ਹੈਗੇ, ਸਿਰਫ ਇੰਡੀਆ ਦੇ ਵਿੱਚ ਕਹਿੰਦੇ 212 ਦੇ ਕਤਲ ਦੇ ਚਾਰਜਿਸ ਲੱਗੇ ਨੇ,
ਜਿਹੜਾ
ਅਤੇ ਉਹ ਕਹਿ ਰਿਹਾ ਵੀ ਇੰਡੀਆ ਦਾ ਕਰਪਟ ਸਿਸਟਮ ਹੈ, ਅਤੇ ਉਹ ਕਰਪਟ ਸਿਸਟਮ ਦਾ ਮੈਂ ਵਿਕਟਿਮ ਹਾਂ, ਸੋ ਇਹਨੇ ਇਹ ਆਪਣੀ ਪਲੀ ਲਗਾਈ ਹੋਈ ਆ।
ਜਿਹੜਾ ਇੰਡੀਆ ਵਾਲਾ ਉਹ ਕਤਲ ਦਾ ਮਾਮਲਾ, ਉਹਦੇ ਵਿੱਚ ਇਹਦੇ ਨਾਲ ਇੱਕ ਹੋਰ ਕੋ ਅਕਿਊਜ਼ਡ ਸੀ,
ਹਾਂਜੀ,
ਕਿਉਂਕਿ ਇਹਦੇ ਪਿਤਾ ਦਾ ਦੇਹਾਂਤ ਹੋ ਜਾਂਦਾ, ਇਸ ਕਰਕੇ ਉਹਨੂੰ ਜ਼ਮਾਨਤ ਮਿਲਦੀ ਹੈ 219 'ਚ। ਜਿਹੜਾ ਦੂਜਾ, ਫਿਰ ਭੱਜ ਕੇ ਮੈਕਸੀਕੋ ਰਾਹੀਂ ਅਮਰੀਕਾ ਆ ਗਿਆ, ਫਿਰ ਕੈਨੇਡਾ ਆ ਗਿਆ, ਜਿਹੜਾ ਦੂਜਾ ਵਿਅਕਤੀ ਉਹਦੇ ਵਿੱਚ ਦੋਸ਼ੀ ਸੀ, ਜਿਹੜੀ ਪੂਰੀ ਦੀ ਪੂਰੀ ਕਾਨੂੰਨੀ ਕਾਰਵਾਈ ਇੰਡੀਆ ਦੇ ਵਿੱਚ ਚੱਲੀ ਉਹਨੂੰ ਕਨਵਿਕਟ ਕੀਤਾ ਗਿਆ। ਅਤੇ ਇਹ ਵੀ ਦੱਸਿਆ ਗਿਆ ਕਿ ਇੰਡੀਆ ਦੇ ਵਿੱਚ ਲਾਅ ਇਨਫੋਰਸਮੈਂਟ ਨੇ ਅਤੇ ਅਦਾਲਤ ਨੇ ਜਿਹੜਾ ਸਾਰੇ ਸਬੂਤ ਵਗੈਰਾ ਨੇ ਉਹ ਸੰਭਾਲ ਕੇ ਰੱਖੇ ਹੋਏ ਨੇ, ਕਿਉਂਕਿ ਉਹ ਸਬੂਤ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਉਹਨਾਂ ਦੇ ਆਧਾਰ 'ਤੇ ਇਸ ਵਿਅਕਤੀ ਕਰਮਵੀਰ ਸਿੰਘ ਦੇ ਉੱਪਰ ਵੀ ਜਦੋਂ ਮੁਕੱਦਮਾ ਚੱਲੇਗਾ ਵੀ ਉਹ ਚਲਾਇਆ ਜਾ ਸਕਦਾ, ਵੀ ਪੁਖਤਾ ਸਬੂਤ ਨੇ। ਉਹਨਾਂ ਦਾ ਕਹਿਣਾ ਵੀ ਜੇ ਇਹ ਕਦੇ ਇੰਡੀਆ ਆਉਂਦਾ ਤਾਂ ਉਹਨਾਂ ਸਬੂਤਾਂ ਦੀ ਵਰਤੋਂ ਕਰਕੇ ਕਰਮਵੀਰ ਸਿੰਘ ਉੱਪਰ ਵੀ ਮੁਕੱਦਮਾ ਚੱਲੇਗਾ। ਸੋ ਇਹਨਾਂ ਸਾਰੀਆਂ ਚੀਜ਼ਾਂ ਦੀ ਬੈਕਗਰਾਉਂਡ ਦੇ ਵਿੱਚ ਸਾਡਾ IRB 7 ਜੁਲਾਈ ਨੂੰ ਇਸ ਵਿਅਕਤੀ ਨੂੰ ਐਂਕਲ ਮੋਨੀਟਰਿੰਗ ਬ੍ਰੇਸਲੈਟ ਪਹਿਨ ਕੇ ਡਿਟੈਂਸ਼ਨ ਸੈਂਟਰ 'ਚੋਂ ਰਿਹਾਅ ਹੋ ਕੇ ਹਾਊਸ ਅਰੈਸਟ ਦੇ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੰਦਾ, ਬਾਵਜੂਦ ਇਸ ਦੇ ਪਤਾ ਹੋਣ ਦੇ ਕਿ ਅਜਿਹੇ ਕੇਸਿਸ ਹੋ ਚੁੱਕੇ ਨੇ ਕੈਨੇਡਾ 'ਚ, ਆਹ ਲਾਰੈਂਸ ਬਿਸ਼ਨੋਈ ਗਰੁੱਪ ਦੇ ਨਾਲ ਜੁੜੇ ਬੰਦਿਆਂ ਦੇ ਹੀ, ਜਿਨ੍ਹਾਂ ਨੂੰ ਇਸੇ ਤਰ੍ਹਾਂ ਡਿਟੈਂਸ਼ਨ ਸੈਂਟਰ 'ਚੋਂ ਮੋਨੀਟਰਿੰਗ ਬ੍ਰੇਸਲੈਟ ਪਾ ਕੇ ਰਿਹਾਅ ਕਰ ਦਿੱਤਾ, ਛੱਡ ਦਿੱਤਾ ਗਿਆ ਸੀ, ਅਤੇ ਫਿਰ ਉਹ ਬ੍ਰੇਸਲੈਟ ਨੂੰ ਕੱਟ ਕੇ ਫਲਾਈਟ ਲੈ ਕੇ ਇੱਥੋਂ ਫਰਾਰ ਹੋ ਗਏ।
ਬਿਲਕੁਲ, ਅਤੇ ਨਾਲ ਵਿਜੇ ਜੀ ਇਹ ਗੱਲ ਦੇਖੋ ਕੁਝ ਹੱਦ ਤੱਕ ਉੱਥੇ ਵੀ ਜੁੜਦੀ ਜਾ ਕੇ ਕਿ ਜਿਹੜੇ ਇਸ ਤਰ੍ਹਾਂ ਲੋਕ ਇਲੀਗਲ ਤਰੀਕੇ ਨਾਲ ਜਿਹੜੇ ਕ੍ਰਿਮੀਨਲਸ ਕੈਨੇਡਾ ਵਿੱਚ ਦਾਖਲ ਹੋ ਜਾਂਦੇ ਆ ਉਹਨਾਂ ਨੂੰ ਅਸੀਂ ਮਹਿਮਾਨ ਬਣਾ ਕੇ ਕਈ ਵਾਰ ਰੱਖਦੇ ਇੱਥੇ,
ਅਤੇ
ਪੇਰੈਂਟਸ ਵਾਸਤੇ ਤੁਸੀਂ ਫਿਰ ਆਪਣੀ PR ਨਹੀਂ ਲਾ ਸਕਦੇ,
ਪੇਰੈਂਟਸ ਵਾਸਤੇ PR ਨਹੀਂ ਲਾਉਂਦੇ। ਹੁਣ ਜਿਹੜੇ ਵਿਅਕਤੀ ਦਾ ਇਹ ਕਲੀਅਰਲੀ ਦੇਅਰ ਆਰ ਪੁਆਇੰਟਸ ਜਿਹੜੇ ਡੋਟਸ ਕਨੈਕਟ ਹੁੰਦੇ ਆ, ਜੇ ਫਾਈਨੈਂਸ਼ੀਅਲ ਟ੍ਰਾਂਜੈਕਸ਼ਨਸ ਨੂੰ ਲੈ ਕੇ ਸ਼ੱਕ ਸ਼ੁਬਾ ਹੈ, ਜੇ ਉਹਦੀ ਹਿਸਟਰੀ ਇਹੋ ਜਿਹੀ ਆ, ਬੈਨੀਫਿਟ ਆਫ ਡਾਊਟ ਕਿੱਥੇ ਤੱਕ ਦੇਣਾ, ਕਿਸ ਪੁਆਇੰਟ ਤੱਕ ਬੈਨੀਫਿਟ ਆਫ ਡਾਊਟ ਦੇਣਾ ਅਤੇ ਕਿਹੋ ਜਿਹੇ ਬੰਦੇ ਨੂੰ ਦੇਣਾ।
ਵਿਜੇ ਜੀ ਜਿਹੜੀਆਂ ਮੈਂ ਤੁਹਾਨੂੰ ਦੱਸਿਆ ਕਿ 3 ਹਫ਼ਤੇ FBI ਨੇ ਅਨਮੋਲ ਬਿਸ਼ਨੋਈ ਦੇ ਘਰ ਦੇ ਬਾਹਰ ਕੈਮਰਾ ਲਾ ਕੇ ਸਰਵੇਲੈਂਸ ਰਿਪੋਰਟਸ ਬਣਾਈਆਂ, ਫੋਟੋਆਂ ਨੇ, ਫੋਟੋਆਂ ਦੇ ਵਿੱਚ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਕਿ ਇਹ ਗੱਡੀ ਧੋ ਰਹੇ ਨੇ ਇਕੱਠੇ ਤੇ ਹੋਰ ਵੀ ਕਈ ਪੁੱਠੇ ਸਿੱਧੇ ਕੰਮ ਕਰ ਰਹੇ ਨੇ, ਉਹ ਸਾਰੀਆਂ ਤਸਵੀਰਾਂ, ਉਹ ਸਾਰੀਆਂ ਰਿਪੋਰਟਾਂ FBI ਦੇ ਕੋਲ ਨੇ
ਜੀ,
ਤੇ ਉਸ ਤੋਂ ਜ਼ਿਆਦਾ ਫਿਰ ਐਵੀਡੈਂਸ ਹੋਰ ਕੀ ਚਾਹੀਦਾ।
ਜੀ ਜੀ ਬਿਲਕੁਲ, ਜਿਹੜਾ ਗੋਡੀ ਹਾਓ ਬ੍ਰਿਜ ਜਿਹੜਾ ਕਿ ਓਨਟੇਰੀਓ ਤੋਂ ਉੱਧਰ ਮਿਸ਼ੀਗਨ ਤੱਕ ਜਾਂਦਾ ਨਵਾਂ ਬ੍ਰਿਜ ਬਣਿਆ, ਕੈਨੇਡਾ ਨੇ ਸਾਰੇ ਪੈਸੇ ਲਾ ਕੇ ਬ੍ਰਿਜ ਬਣਾਇਆ, ਪਿਛਲੇ ਦਿਨਾਂ 'ਚ ਆਪਾਂ ਸਾਰੀ ਉਹਦੀ ਕਹਾਣੀ ਕੀਤੀ ਸ਼ੇਅਰ। ਇਹਦੀ ਓਪਨਿੰਗ ਹੋਣੀ ਸੀ ਲਾਸਟ ਮੰਥ, ਟਰੰਪ ਅੜ ਗਏ, ਕਹਿੰਦੇ ਕਿ ਨਹੀਂ ਜੀ ਇਹਦੇ ਤਾਂ ਅਮਰੀਕਾ ਨੂੰ ਵੀ ਇਹਦਾ ਹਿੱਸਾ ਦਿਓ, ਜਦਕਿ ਗੱਲ ਇਹ ਸੀ ਵੀ $6.4 billion ਲਾਇਆ ਕੈਨੇਡਾ ਨੇ, ਆ ਕਿ ਪਹਿਲਾਂ ਕੈਨੇਡਾ ਟੋਲ ਕਲੈਕਟ ਕਰਕੇ ਇਹਦੇ ਨਾਲ ਆਪਣੀ ਜਿਹੜੀ ਕੋਸਟ ਆ ਉਹ ਰਿਕਵਰ ਕਰ ਲਏਗਾ, ਉਹ ਤੋਂ ਬਾਅਦ ਫਿਰ ਦੇਖਾਂਗੇ ਵੀ ਅਮਰੀਕਾ ਨਾਲ ਪੈਸੇ ਸ਼ੇਅਰ ਹੋਣਗੇ। ਉਹਨੂੰ ਲੱਗਣੇ ਸੀ ਤਕਰੀਬਨ 50 ਸਾਲ। ਫਿਰ ਪਿਛਲੇ ਦਿਨ ਹੀ ਗੱਲ ਇਹ ਆਉਂਦੀ ਹੈ ਕਿ ਜੀ 27 ਜੁਲਾਈ ਨੂੰ ਬ੍ਰਿਜ ਖੁੱਲ੍ਹੇਗਾ ਅਤੇ ਇਹਨੂੰ ਲੈ ਕੇ ਐਗਰੀਮੈਂਟ ਹੋ ਗਿਆ। ਐਗਰੀਮੈਂਟ ਦੇ ਵਿੱਚ ਇਹ ਆ, ਨੈੱਟ ਰੈਵਨਿਊਜ਼ ਦਾ ਅੱਧਾ ਹਿੱਸਾ ਅਮਰੀਕਾ ਵੱਲੋਂ ਮੈਨੇਜ ਕੀਤੇ ਜਾਣ ਵਾਲੇ ਇੱਕ ਫੰਡ 'ਚ ਜਾਏਗਾ, ਅੱਧਾ ਹਿੱਸਾ ਕੈਨੇਡਾ ਕੋਲ ਰਹੇਗਾ, ਅਤੇ 15 ਸਾਲ ਵਾਸਤੇ ਇਹ ਅਰੇਂਜਮੈਂਟ ਹੋਏਗਾ ਜਿਹਦੇ ਚੱਲਦੇ 27 ਜੁਲਾਈ ਨੂੰ ਬ੍ਰਿਜ ਖੁੱਲ੍ਹੇਗਾ। ਇਸ ਡੀਲ ਦਾ ਟੈਕਸਟ ਅਜੇ ਤੱਕ ਜਿਹੜੇ ਐਗਜੈਕਟ ਵੇਰਵੇ ਕੀ ਨੇ ਉਹ ਰਿਲੀਜ਼ ਨਹੀਂ ਕੀਤਾ ਗਿਆ, ਨਾ ਅਮਰੀਕਾ ਵੱਲੋਂ ਨਾ ਕੈਨੇਡਾ ਵੱਲੋਂ। ਪਰ ਜਿਹੜੀ ਇਹ ਕੈਨੇਡਾ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ, ਜਾਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਨਫੈਕਟ ਇਹ ਗੱਲ ਕਹੀ ਸੀ 12 ਜੁਲਾਈ ਨੂੰ ਇੱਕ ਇੰਟਰਵਿਊ 'ਚ ਕਿ ਜੀ ਅਸੀਂ ਤਾਂ ਅਮਰੀਕਾ ਨੂੰ ਨੈੱਟ ਰੈਵਨਿਊ ਦੇਣੇ ਨੇ, ਇੰਟਰਸਟ ਕੋਸਟ ਜਿਹੜੀ ਬ੍ਰਿਜ ਦੀ ਆ, ਡੈਪਰੀਸੀਏਸ਼ਨ ਕੱਟ ਕੁੱਟ ਕੇ ਥੋੜ੍ਹੇ ਜਿਹੇ ਪੈਸੇ ਬਚਣੇ ਆ, ਵੀ ਕੈਨੇਡਾ ਵਾਸਤੇ ਵਧੀਆ ਡੀਲ ਆ। ਅਮਰੀਕਾ ਵੱਲੋਂ ਕੀ ਹੁਣ ਇਸ ਗੱਲ ਨੂੰ ਰਿਫਿਊਟ ਕੀਤਾ ਜਾ ਰਿਹਾ?
ਯਾ ਸੋ ਕਿਉਂਕਿ ਟੈਕਸ ਦੋਨੋਂ ਪਾਸਿਓਂ ਰਿਲੀਜ਼ ਨਹੀਂ ਹੋਇਆ, ਇਸ ਕਰਕੇ ਕਨਫਿਊਜ਼ਨ ਇੱਥੇ ਵੀ ਹੈਗੀ ਆ।
ਜੀ ਜੀ,
ਸੋ ਪ੍ਰਾਈਮ ਮਿਨਿਸਟਰ ਨੇ ਬੜਾ ਕਲੀਅਰਲੀ ਕਿਹਾ ਸੀ ਕਿ ਵੀ ਡੈਟ ਚਾਰਜਿਸ ਵੀ ਜਿਹੜੇ ਨੇ ਉਹ ਵੀ ਵਿੱਚੋਂ ਪਹਿਲਾਂ ਅਸੀਂ ਰਿਕਵਰ ਕਰਾਂਗੇ, ਫਿਰ ਬਾਅਦ ਵਿੱਚ ਜੋ ਬਚੇਗਾ ਜੋ ਨੈੱਟ ਹੋਏਗਾ, ਕਹਿੰਦੇ ਦੇਰ ਵਿਲ ਨਾਟ ਬੀ ਮਚ ਆਫ ਲੈਟ ਨੈੱਟ ਲੈਫਟ ਟੂ ਡਿਵਾਈਡ। ਉਹਨਾਂ ਇੱਦਾਂ ਦੀ ਗੱਲ ਕਹੀ ਸੀ, ਮੈਂ ਤੁਹਾਨੂੰ ਐਗਜੈਕਟਲੀ ਦੱਸ ਰਿਹਾ ਕੀ ਕਿਹਾ। ਸੋ ਕਹਿੰਦੇ ਵੀ ਆਰ ਸ਼ੇਅਰਿੰਗ ਆਫਟਰ ਕੈਨੇਡਾ ਇਜ਼ ਪੇਡ ਬੈਕ, ਇਹਨਾਂ ਨੇ ਪ੍ਰਧਾਨ ਮੰਤਰੀ ਨੇ 12 ਜੁਲਾਈ ਨੂੰ ਇਹ ਗੱਲ ਕਹੀ ਸੀ। ਸੋ ਵੀ ਗੈਟ ਦ ਰੈਵਨਿਊਜ਼, ਦੈਨ ਦ ਸਰਵਿਸਿੰਗ ਆਫ ਦ ਕੋਸਟ ਆਫ ਦ ਬ੍ਰਿਜ ਐਂਡ ਪੇਇੰਗ ਦ ਡੈਟ ਆਫ ਦ ਬ੍ਰਿਜ ਐਂਡ ਦੈਨ ਵਾਟਸ ਲੈਫਟ ਓਵਰ, ਦੇਰ ਇਜ਼ ਅ ਸਪਲਿਟ ਆਫ ਦੈਟ ਫੋਰ ਦ ਨੈਕਸਟ 15 ਈਅਰਸ। ਸੋ ਪ੍ਰਾਈਮ ਮਿਨਿਸਟਰ ਬੜਾ ਕਲੀਅਰ ਕਰਤਾ ਕਿ ਇਹਦੇ ਵਿੱਚੋਂ ਜਿਹੜੇ ਸਾਡੇ ਜੋ ਡੈਟ ਦੀ ਰੀਪੇਮੈਂਟ ਹੈ ਉਹ ਵੀ ਵਿੱਚੋਂ ਕੱਟੀ ਜਾਏਗੀ, ਕਿ ਅਸੀਂ ਉਹ ਲਵਾਂਗੇ ਪਹਿਲਾਂ, ਫਿਰ ਬਾਅਦ ਜੋ ਬਚੇਗਾ ਉਹਨੂੰ ਅਸੀਂ ਸਪਲਿਟ ਕਰ ਲਾਂਗੇ 50-50 ਫੋਰ ਦ ਨੈਕਸਟ 15 ਈਅਰਸ।
ਤੇ ਬਚੇਗਾ ਬਹੁਤਾ ਹੈ ਹੀ ਨਹੀਂ,
ਹਾਂ ਬਹੁਤਾ ਬਚਣਾ ਹੀ ਨਹੀਂ। ਉਹਨਾਂ ਨੇ ਉਦੋਂ ਇਹ ਵੀ ਗੱਲ ਕਹੀ ਸੀ, ਦੇਰ ਇਜ਼ ਨਾਟ ਗੋਇੰਗ ਟੂ ਬੀ ਅ ਲੋਟ ਆਫ ਨੈਟ ਟੂ ਸਪਲਿਟ, ਇਟਸ ਅ ਗੁੱਡ ਡੀਲ ਫੋਰ ਕੈਨੇਡਾ। ਸੋ ਪ੍ਰਾਈਮ ਮਿਨਿਸਟਰ ਨੇ ਕੋਈ ਐਂਬੀਗਿਊਟੀ ਨਹੀਂ ਛੱਡੀ ਇਹਦੇ ਵਿੱਚ, ਪਰ ਉਧਰੋਂ ਅਮਰੀਕਾ ਵਾਲੇ ਜਿਹੜੇ ਅਫੀਸ਼ਲਸ ਨੇ ਉਹ ਕਹਿ ਰਹੇ ਨੇ ਕਿ ਨਾ 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 ਡੈਟ ਚਾਰਜਿਸ ਅਤੇ ਨਾ ਹੀ ਡੈਪਰੀਸੀਏਸ਼ਨ ਵੀ ਇਹਦੇ ਵਿੱਚੋਂ ਕੱਟ ਹੋਣੀ ਆ। ਕਹਿੰਦੇ ਰੈਵਨਿਊ ਜਿਹੜਾ ਹੈ ਵੀ ਉਹਦੇ ਜੋ ਮੇ ਬੀ ਓਪਰੇਟਿੰਗ ਕੋਸਟ ਵਿੱਚੋਂ ਕੱਟੀਆਂ ਜਾਣ, ਬਾਕੀ ਜਿਹੜਾ ਹੈ ਉਹ ਸਪਲਿਟ ਹੋਏਗਾ 50-50।
ਸੋ ਜਿਹੜੀਆਂ ਇਹਦੇ ਵਿੱਚੋਂ ਜਿਹੜੇ ਕਹਿ ਲਓ ਲੈਜੀਟੀਮੇਟ ਰਾਈਟ ਆਫਸ ਹੁੰਦੇ ਆ, ਬਸ ਜਿਹੜੀ ਇਹ ਜਿਹੜਾ ਕੋਈ ਬੰਦਾ ਬਿਜ਼ਨਸ ਵੀ ਰਨ ਕਰਦਾ, ਜੇ ਤੁਸੀਂ ਉਸ ਬਿਜ਼ਨਸ ਦੇ ਪ੍ਰੈਮਿਸਿਸ ਵਾਸਤੇ ਕੋਈ ਲੋਨ ਲਿਆ ਹੋਇਆ ਤਾਂ ਉਹਦੀਆਂ ਕਿਸ਼ਤਾਂ ਧਾਰ ਰਹੇ ਹੋ, ਚਲੋ ਤੁਸੀਂ ਇਹ ਕਹਿ ਲਓ ਉਹਦਾ ਪ੍ਰਿੰਸੀਪਲ ਭਾਵੇਂ ਰਾਈਟ ਆਫ ਨਾ ਹੋਵੇ, ਜਿਹੜਾ ਉਹਦਾ ਵਿਆਜ ਦਾ ਪੋਰਸ਼ਨ ਆ ਉਹ ਤਾਂ ਰਾਈਟ ਆਫ ਹੁੰਦਾ ਹੀ ਆ। ਫਿਰ ਅੱਗੇ ਜਿਹੜੀ ਆਹ ਵੱਡੇ ਜਿਹੜੀ ਕੈਪੀਟਲ ਐਕਸਪੈਂਸਿਸ ਹੁੰਦੇ ਆ ਉਹਦੇ ਵੀ ਜਿਹੜਾ ਕੈਪੀਟਲ ਕੋਸਟ ਅਲਾਵੈਂਸ ਆ ਕਿ ਤੁਸੀਂ ਹਰ ਸਾਲ ਜਿੰਨੀ ਵੀ ਉਹਦੀ ਵੈਲਿਊ ਆ ਉਹਦਾ ਇੱਕ ਹਿੱਸਾ ਡਿਪਰੀਸੀਏਸ਼ਨ ਦੇ ਤੌਰ 'ਤੇ ਕਿ ਜੀ ਜਦੋਂ ਨਵਾਂ ਬਣਿਆ ਸੀ ਉਹਦੀ ਇਹਦੀ ਵੈਲਿਊ ਉਦੋਂ ਇਹਦੀ ਵੈਲਿਊ ਇੰਨੀ ਸੀ, ਹੁਣ ਕਿਉਂਕਿ ਪੁਰਾਣਾ ਹੋਈ ਜਾਂਦਾ ਇਹਦੀ ਵੈਲਿਊ ਥੋੜ੍ਹੀ ਥੋੜ੍ਹੀ ਘਟੀ ਜਾਂਦੀ ਆ। ਉਹ ਡਿਪਰੀਸੀਏਸ਼ਨ ਕੋਸਟ ਇੱਕ ਬਹੁਤ ਵੱਡਾ ਇੱਕ ਇਨਸੈਂਟਿਵ ਹੁੰਦਾ ਕਈ ਵਾਰੀ ਕਿਸੇ ਵੱਡੀ ਇਨਵੈਸਟਮੈਂਟ ਲਈ, ਕਿਉਂਕਿ ਡਿਪਰੀਸੀਏਸ਼ਨ ਕੋਸਟ ਤੁਹਾਡੀ ਆਊਟ ਆਫ ਪੋਕਟ ਕੋਸਟ ਥੋੜ੍ਹੇ ਆ ਹਰ ਸਾਲ ਦੀ। ਉਹ ਤਾਂ ਤੁਸੀਂ ਇਹ ਕਹਿੰਦੇ ਹੋ ਜੀ ਜਦੋਂ ਬਣਿਆ ਸੀ ਮੰਨ ਲਓ ਇਹ ਐਸੈਟ 100 million ਦਾ ਸੀ, ਹੁਣ ਕਿਉਂਕਿ ਇਸ ਸਾਲ ਇਹਦੀ ਵੈਲਿਊ 10 million ਘੱਟ ਗਈ ਵੇਅਰ ਐਂਡ ਟੇਅਰ ਕਰਕੇ, ਉਹ 10 million ਤੁਸੀਂ ਜੇਬ 'ਚੋਂ ਦਿੱਤਾ ਨਹੀਂ ਹੁੰਦਾ ਪਰ ਤੁਸੀਂ ਇਨਕਮ ਦੇ ਵਿੱਚੋਂ ਰਾਈਟ ਆਫ ਕਰਕੇ ਆਪਣਾ ਜਿਹੜਾ ਨੈੱਟ ਪ੍ਰੋਫਿਟ ਆ ਉਹ ਘਟਾ ਲੈਂਦੇ ਹੋ। ਸੋ ਅਮਰੀਕਾ ਕਹਿੰਦਾ ਇੱਦਾਂ ਨਹੀਂ ਕਰਨ ਦੇਣਾ ਅਸੀਂ।
ਸੋ ਜਦੋਂ ਇਹ ਸਵਾਲ ਪੁੱਛਿਆ ਗਿਆ, ਪ੍ਰਾਈਮ ਮਿਨਿਸਟਰ ਆਫਿਸ ਵੱਲੋਂ ਇੱਧਰ ਕੈਨੇਡਾ ਦੇ ਵਿੱਚ ਸਟੇਟਮੈਂਟ ਦਿੱਤੀ ਗਈ, ਕਹਿੰਦੇ ਕੈਨੇਡਾ ਐਂਡ ਯੂਨਾਈਟਿਡ ਸਟੇਟਸ ਅਗਰੀਡ ਅਪੋਨ ਹਾਫ ਆਫ ਨੈੱਟ ਪ੍ਰੋਫਿਟਸ ਬੀਂਗ ਡਾਇਰੈਕਟਿਡ ਟੂ ਦਾ ਇਕਨੋਮਿਕ ਡਿਵੈਲਪਮੈਂਟ ਫੰਡ ਫੋਰ ਅ ਪੀਰੀਅਡ ਆਫ 15 years. As the Prime Minister said, we expect these net profits to be a small portion of total bridge revenue. So, ethe inna ne hun debt charges di gal nahi kiti. Jadon statement ditti hai clarification waste. Udron America de Department of Commerce vallon jadon unna nu eh sawal puchya gaya, unna ne kiha ke US is pleased to have reached an agreement with Canada on the Gordie Howe International Bridge that ensures the United States will participate in setting tolls and receive an equal share of net bridge revenues.
ਨੈੱਟ ਦਾ ਹੁਣ ਕੀ
ਨੈੱਟ ਦੀ ਪਰਿਭਾਸ਼ਾ ਕੀ ਆ? ਸੋ ਉਹਦੇ ਵਿੱਚੋਂ ਸਾਡੀ ਜਿਹੜੀ ਕੋਸਟ ਅਸੀਂ ਰਿਕਵਰ ਪਹਿਲਾਂ ਕਰਾਂਗੇ, ਫਿਰ ਜੋ ਬਚਿਆ ਉਹ ਨੈੱਟ ਹੈ, ਜਾਂ ਫਿਰ ਉਹਦੇ ਵਿੱਚੋਂ ਡੈਟ ਚਾਰਜਿਸ ਜਿਹੜੇ ਸਾਨੂੰ ਮਨਫੀ ਕਰਨ ਦਾ ਪਹਿਲਾਂ ਮੌਕਾ ਨਹੀਂ ਮਿਲੇਗਾ। ਸੋ ਇਹ ਦੇਖਣ ਵਾਲੀ ਗੱਲ ਆ, ਕਿਉਂਕਿ ਇਹਦੇ ਨਾਲ ਬਹੁਤ ਜ਼ਿਆਦਾ ਫਰਕ ਪਏਗਾ।
ਆਫ ਕੋਰਸ, ਕਿਉਂਕਿ ਅਮਰੀਕਾ ਨੇ ਹੁਣ ਕੀ ਨੈੱਟ ਦੀ ਡੈਫੀਨੇਸ਼ਨ ਆਪਣੀ ਲੈ ਦੀ ਘੜੀ ਬੈਠੇ ਨੇ ਉਹ।
ਜੀ 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 ਤੇ ਕੀ ਇੱਥੇ ਅਜੇ ਵੀ ਡਿਸਐਗਰੀਮੈਂਟ ਦੇ ਚਾਂਸਿਸ ਨੇ?
ਸੋ ਕੀ 27 ਜੁਲਾਈ ਨੂੰ ਖੁੱਲੂਗੇ? ਨਹੀਂ,
ਹਾਂ ਵੀ ਫੋਨ ਤੇ ਗੱਲਬਾਤ ਹੋਈ, ਹਾਂਜੀ ਹਾਂਜੀ ਠੀਕ ਆ ਜੀ, ਨੈੱਟ ਨੈੱਟ ਨੈੱਟ
ਜੀ,
ਇੱਧਰ ਨੈੱਟ ਦੀ ਪਰਿਭਾਸ਼ਾ ਕੁਝ ਹੋਰ ਤੇ ਉਧਰ ਕੁਝ ਹੋਰ
ਜੀ।
ਬਾਅਦ ਜਦੋਂ ਹੁਣ ਉਹਨਾਂ ਨੇ ਕਿਉਂਕਿ ਕਿਹਾ ਵੀ ਜਿਹੜਾ ਫਾਈਨਲ ਅਗਰੀਮੈਂਟ ਹੈ ਦੈਟ ਸਟਿਲ ਬੀਇੰਗ ਪ੍ਰਿਪੇਅਰਡ, ਕਿ ਉਹ ਜੇ ਮਤਲਬ ਕਾਗਜ਼ ਜਿਹੜੇ ਨੇ ਉਹ ਤਿਆਰ ਹੋ ਰਹੇ ਨੇ ਅਜੇ। ਸੋ ਕੀ ਇੱਥੇ ਅਜੇ ਵੀ ਕੋਈ ਗੁੰਜਾਇਸ਼ ਹੈ ਕਿ 27 ਜੁਲਾਈ ਤੋਂ ਪਹਿਲਾਂ ਦੁਬਾਰਾ ਰੇੜਕਾ ਪੈ ਜਾਏ?
ਟਰੰਪ ਐਡਮਿਨਿਸਟ੍ਰੇਸ਼ਨ ਨਾਲ ਇੱਕ ਇਹ ਗੱਲ ਪੱਕੀ ਹੈ ਕਿ ਕੰਮ ਹਜੇ ਹੋਇਆ ਨਹੀਂ ਹੁੰਦਾ, ਅਨਾਊਂਸਮੈਂਟ ਪਹਿਲਾਂ ਹੋ ਜਾਂਦੀ ਆ,
ਕੱਚੀਆਂ ਪੱਕੀਆਂ
ਅਨਾਊਂਸਮੈਂਟ, ਕੱਚੀਆਂ ਪੱਕੀਆਂ।
ਐਂਡ ਵੀ ਟਰੰਪ ਨੂੰ ਛੱਡੋ, ਇੱਧਰ ਆਪਣੇ ਵਾਲੇ ਪਾਸੇ ਵੀ ਕੌਂਡੋ ਕਨਵਰਜਨ ਵਾਲਾ ਜਿਹੜਾ ਪ੍ਰੋਗਰਾਮ,
ਸਹੀ ਗੱਲ ਆ, ਉਹ ਵੀ ਤਾਂ ਇਹੀ ਹੋਇਆ ਸੀ।
ਕਿੰਨੀਆਂ ਸਾਰੀਆਂ ਅਨਾਊਂਸਮੈਂਟਸ ਹੋ ਜਾਂਦੀਆਂ ਪਰ ਉਹਨਾਂ ਦਾ ਵੇਰਵਾ ਜਿਹੜਾ ਕਾਫੀ ਸਮੇਂ ਆਉਂਦਾ ਨਹੀਂ,
ਆਉਂਦਾ ਨਹੀਂ,
ਤੇ ਉਹਦੇ ਕਰਕੇ ਜਿਹੜੀ ਕਨਫਿਊਜ਼ਨ ਜਨਰੇਟ ਹੁੰਦੀ ਆ ਉਹਦੇ ਕਰਕੇ ਹੋਰ ਖਰਾਬਾ ਹੋ ਜਾਂਦਾ।
ਮੈਨੂੰ ਤਾਂ ਕਈ ਵਾਰ ਇਹ ਲੱਗਦਾ ਵਾ ਸੁਰੀ, ਜਿਹੜੀ ਅਨਾਊਂਸਮੈਂਟ ਪਹਿਲਾਂ ਕਰ ਦਿੱਤੀ ਜਾਂਦੀ ਆ ਵੇਰਵੇ ਬਾਅਦ 'ਚ ਆਉਂਦੇ ਨੇ, ਉਹ ਇੱਕ ਵਾਰੀ ਹੁੰਦਾ ਨਾ ਟ੍ਰਾਇਲ ਬਲੂਨ, ਮਾੜੀ ਜਿਹੀ ਗੱਲ ਕਰਕੇ ਦੇਖੋ ਵੀ ਇਹਨੂੰ ਲੈ ਕੇ ਇਹਨੂੰ ਕਿੱਦਾਂ ਰਿਐਕਸ਼ਨ ਕੀ ਆਉਂਦਾ, ਰਿਐਕਸ਼ਨ ਤਿੱਖਾ ਆਉਂਦਾ, ਰਿਐਕਸ਼ਨ ਮੱਠਾ ਜਿਹਾ ਆਉਂਦਾ, ਜਾਂ ਲੋਕ ਇਹਨੂੰ ਗੋਲਦੇ ਹੀ ਨਹੀਂ ਵੀ ਉਹਦੇ ਆਧਾਰ 'ਤੇ ਅੱਗੇ ਕੰਮ ਕਰ ਲਾਂਗੇ।
ਹਾਂ, ਪਰ ਉਹਦੇ ਨਾਲ ਹੋਰ ਕਨਫਿਊਜ਼ਨ ਜਿਹੜੀ ਉਹਦੇ ਨਾਲ ਤਾਂ ਖਾਸ ਤੌਰ 'ਤੇ ਰੀਅਲ ਇਸਟੇਟ ਦੇ ਵਿੱਚ
ਸਰਟਨਲੀ
ਹੋਰ ਨੁਕਸਾਨ ਹੁੰਦਾ ਉਹਦੇ ਨਾਲ।
ਅੱਛਾ, ਸਪੀਕਿੰਗ ਆਫ, ਹੁਣ ਦੇਖੋ ਆਹ ਬ੍ਰਿਜ ਖੁੱਲੇਗਾ ਕਿ ਨਹੀਂ ਖੁੱਲੇਗਾ, ਟਰੰਪ ਨੇ ਬ੍ਰਾਜ਼ੀਲ ਦੇ ਉੱਪਰ 25% ਟੈਰਿਫ ਲਾਤਾ, ਅਤੇ ਹੁਣ ਇਹ ਕਿਉਂਕਿ ਜਿਹੜਾ ਨਵਾਂ ਰਾਊਂਡ ਆਫ ਟੈਰਿਫਸ ਲੱਗਣਾ ਉਹਦੇ ਵਿੱਚ ਕਹਿੰਦੇ ਆਉਂਦੇ ਹਫ਼ਤਿਆਂ ਦੇ ਵਿੱਚ ਵਿਦ ਇਨ ਦ ਮੈਟਰ ਆਫ ਨੈਕਸਟ ਫਿਊ ਵੀਕਸ 80 ਹੋਰ ਮੁਲਕਾਂ ਦੇ ਉੱਪਰ ਟੈਰਿਫ ਲੱਗਣੇ ਆ। ਸੋ ਕੈਨੇਡਾ ਦੇ ਉੱਪਰ ਉਹ ਕੀ ਟੈਰਿਫ ਲਾਉਂਦੇ ਆ, ਕੀ ਕਰਦੇ ਆ, ਕਿਉਂਕਿ ਹੁਣ ਤੱਕ ਤਾਂ ਸਭ ਤੋਂ ਵੱਡੀ ਤਲਵਾਰ ਲਟਕਾਈ ਸੀ ਕਿ ਜੀ USMCA ਦੀ ਨੈਗੋਸੀਏਸ਼ਨ, ਉਹਦਾ ਰਿਵਿਊ 1 July। ਇਹ ਪਤਾ ਸੀ ਕਿ 1 July ਤੋਂ ਬਾਅਦ ਵੀ ਅਗਰੀਮੈਂਟ ਤਾਂ ਐਜ਼ ਇਟ ਇਜ਼ ਸਟੈਂਡ ਕਰਦਾ ਨਾ, ਜਿਹੜੀਆਂ ਉਸ ਅਗਰੀਮੈਂਟ ਦੀਆਂ ਪ੍ਰੋਟੈਕਸ਼ਨਸ ਨੇ ਉਹ ਤਾਂ ਅਜੇ ਵੀ ਲਾਗੂ ਨੇ। ਸੋ ਜਿਹੜਾ ਨਵਾਂ ਰਾਊਂਡ ਆਫ ਟੈਰਿਫਸ ਅਮਰੀਕਾ ਵੱਲੋਂ ਲਾਇਆ ਜਾਂਦਾ ਉਹਦੇ 'ਚ ਕੈਨੇਡਾ ਉੱਪਰ ਕਿੰਨਾ ਟੈਰਿਫ ਲੱਗਦਾ, ਉਹ ਕਿਹਦਾ ਉਹਦਾ ਕੀ ਇੰਪੈਕਟ ਹੁੰਦਾ, ਇਹ ਦੇਖਦੇ ਹਾਂ।
ਸੋ ਉਹੀ ਵਾਲੀਆਂ ਟੈਰਿਫਸ ਨੇ ਕਿ ਵੀ ਤੁਸੀਂ ਜਿਹੜਾ ਮੁਲਕਾਂ ਦੇ ਵਿੱਚ ਫੋਰਸ ਲੇਬਰ ਹੁੰਦੀ ਆ ਵੀ ਉਹਨਾਂ ਦੇ ਨਾਲ ਡੀਲ ਕਰ ਰਹੇ ਹੋ ਅਤੇ ਉਹਦੇ ਖਿਲਾਫ਼ ਤੁਹਾਡੇ ਮੁਲਕ ਦੇ ਵਿੱਚ ਪ੍ਰੋਟੈਕਸ਼ਨਸ ਨਹੀਂ ਹੈਗੀਆਂ। ਸੋ 10 ਜਾਂ 12.5% ਟੈਰਿਫ ਲਗਾਉਣ ਦੀ ਇਹਨਾਂ ਨੇ ਗੱਲ ਕੀਤੀ ਸੀ ਅਤੇ ਉਹਦੇ ਵਿੱਚ ਵੀ ਇਹ ਦੇਖਿਆ ਹੋਇਆ ਸੀ ਕਿ USMCA ਦੇ ਜਿਹੜੇ ਕਵਰਡ ਪ੍ਰੋਡਕਟਸ ਹੋਣਗੇ, ਕੰਪਲਾਇੰਟ ਪ੍ਰੋਡਕਟਸ, ਉਹਨਾਂ ਦੇ ਉੱਤੇ ਉਹ ਟੈਰਿਫ ਨਹੀਂ ਲੱਗੇਗੀ। ਸੋ USMCA ਭਾਵੇਂ ਅਜੇ ਅਸੀਂ ਰਿਨਿਊ ਨਹੀਂ ਕੀਤਾ ਬਟ ਇਟ ਸਟਿਲ ਐਗਜ਼ਿਸਟ, ਉਹਦਾ ਹੁਣ ਈਅਰਲੀ ਰਿਵਿਊ ਹੁੰਦਾ ਰਹੇਗਾ, ਪਰ ਉਹ ਜਿਹੜੀ ਟੈਰਿਫ ਨਵੀਂ ਕੋਈ ਅਨਾਊਂਸ ਕਰਨਗੇ ਵੀ ਸਾਡੇ ਤੋਂ ਤਾਂ ਕੋਈ ਬਹੁਤਾ ਅਸਰ ਹਾਲ ਦੀ ਘੜੀ ਤਾਂ ਨਹੀਂ ਹੋਣਾ ਕਿਉਂਕਿ USMCA ਕੰਪਲਾਇੰਟ ਪ੍ਰੋਡਕਟਸ ਵਿਲ ਬੀ ਐਗਜ਼ੈਂਪਟ।
ਬਾਕੀ ਜਿਹੜੇ ਬ੍ਰਾਜ਼ੀਲ ਦੇ ਉੱਪਰ 25% ਟੈਰਿਫ ਲਾਇਆ ਵੀ ਆ, ਬ੍ਰਾਜ਼ੀਲ ਦੇਖੋ ਦੁਨੀਆ ਦੀ 10th ਲਾਰਜੈਸਟ ਇਕਨੋਮੀ ਆ। ਪਿਛਲੇ ਸਮੇਂ 'ਚ ਕਾਫੀ ਬੜੀ ਮਹਿੰਗੀ ਹੋ ਗਈ ਸੀ ਅਤੇ ਗੱਲ ਇਹ ਸੀ ਵੀ ਕਾਫੀ ਇਸ ਕਰਕੇ ਮਹਿੰਗੀ ਹੋ ਰਹੀ ਹੈ ਕਿ ਜਿਹੜੀ ਰੋ ਕਾਫੀ ਆ, ਕਾਫੀ ਬੀਨਸ ਨੇ, ਉਹ ਅਮਰੀਕਾ ਆਉਂਦੀਆਂ ਨੇ, ਉੱਥੋਂ ਪ੍ਰੋਸੈਸਿੰਗ ਹੋ ਕੇ ਫਿਰ ਉਹ ਕੈਨੇਡਾ ਆਉਂਦੀ ਹੈ, ਇਸ ਕਰਕੇ ਕੈਨੇਡਾ ਆਉਣ ਵਾਲੀ ਕਾਫੀ ਵੀ ਮਹਿੰਗੀ ਹੋ ਗਈ ਆ। ਫਿਰ ਇਹ ਲੱਗਿਆ ਵੀ ਬ੍ਰਾਜ਼ੀਲ 'ਤੇ ਜੇ ਟੈਰਿਫ ਲੱਗਿਆ ਮਤਲਬ ਕਾਫੀ ਦੇ ਭਾਅ ਦੁਬਾਰਾ ਤੋਂ ਹੋਰ ਵਧਣਗੇ, ਉਹਦੇ 'ਚ ਕਾਫੀ ਨੂੰ ਐਗਜ਼ੈਂਪਟ ਕੀਤਾ ਗਿਆ। ਹੋਰ ਵੀ ਕਈ ਆਈਟਮਸ ਨੇ, ਵਨ ਆਫ ਦੀ ਐਗਜ਼ੈਂਪਸ਼ਨਸ ਜੋ ਕਿ ਅਮਰੀਕਾ ਵੱਲੋਂ ਜਿੱਤੇ ਬ੍ਰਾਜ਼ੀਲੀਅਨ ਪ੍ਰੋਡਕਟ 'ਤੇ ਟੈਰਿਫ ਨਹੀਂ ਲੱਗੇਗਾ, ਉਹਦੇ ਵਿੱਚ ਇੱਕ ਆਈਟਮ ਕਾਫੀ ਆ।
ਹਾਂ, ਅਤੇ ਦੇਖੋ ਦ ਆਇਰਨੀ ਆਫ ਇਟ ਕਿ ਜਿਹਨਾਂ ਨੇ ਫੋਰਸ ਲੇਬਰ ਦੀ ਗੱਲ ਕੀਤੀ ਆ ਅਤੇ ਕੋਕੋ ਫਾਰਮਸ ਦੇ ਵਿੱਚ ਫੋਰਸ ਲੇਬਰ ਦੀ ਸਭ ਤੋਂ ਜ਼ਿਆਦਾ ਗੱਲ ਹੁੰਦੀ ਆ
ਅਤੇ
ਉਹੀ ਇਹਨਾਂ ਨੇ ਐਗਜ਼ੈਂਪਟ ਕੀਤਾ ਹੋਇਆ। ਸੋ ਅਮੈਰੀਕਾ ਦੀ ਪਾਲਿਸੀ ਵਿਜੇ ਜੀ,
ਜੀ ਜੀ, ਵਿਚਾਰ ਕੁਝ ਹੋਰ, ਗੱਲ ਕੁਝ ਹੋਰ, ਇੰਪੈਕਟ ਸੋਚਿਆ ਕੁਝ ਹੋਰ ਹੁੰਦਾ, ਹੁੰਦਾ ਕੁਝ ਹੋਰ ਹੁੰਦਾ। ਮੈਨੂੰ ਤਾਂ ਲੱਗਦਾ ਕਈ ਵਾਰੀ ਇੰਪੈਕਟ ਸੋਚਿਆ ਹੀ ਨਹੀਂ ਹੁੰਦਾ। ਇੱਧਰ ਮਿਡਲ ਈਸਟ ਦੇ ਵਿੱਚ ਵੀ ਸਿਚੁਏਸ਼ਨ ਦੁਬਾਰਾ ਤੋਂ ਐਸਕਲੇਟ ਹੋ ਗਈ ਆ। ਅੱਜ ਹੁਣ ਗੱਲ ਇਹ ਆ ਰਹੀ ਹੈ ਕਿ ਈਰਾਨ ਵੱਲੋਂ ਹੁਥੀ ਰੈਬਲਸ ਨੂੰ ਇਹ ਕਿਹਾ ਗਿਆ ਵੀ ਜੇ ਅਮਰੀਕਾ ਨੇ ਸਾਡੇ 'ਤੇ ਅਟੈਕ ਕੀਤਾ ਤਾਂ ਸਾਡੇ ਇੱਕ ਇਸ਼ਾਰੇ 'ਤੇ ਰੈੱਡ ਸੀ ਵੀ ਬੰਦ ਕਰ ਦਿਓ, ਅਤੇ ਜੇ ਰੈੱਡ ਸੀ ਉਹਨੇ ਕਰ ਵੀ ਦੇਣਾ, ਜੇ ਰੈੱਡ ਸੀ ਬੰਦ ਹੋ ਗਿਆ ਅਜੇ ਤਾਂ ਸਟ੍ਰੇਟ ਆਫ ਹੋਰਮੂਜ਼ ਕਰਕੇ ਇਕੱਲਾ ਤੇਲ ਦਾ ਆਦਾਨ ਪ੍ਰਦਾਨ ਇੰਪੈਕਟ ਹੋਇਆ, ਤੇਲ ਦੀਆਂ ਕੀਮਤਾਂ ਦੇ ਵਿੱਚ ਹੀ ਵਾਧਾ ਹੋਇਆ। ਜਦੋਂ ਹੁਥੀ ਰੈਬਲਸ ਵੱਲੋਂ ਪਹਿਲਾਂ ਵੀ ਰੈੱਡ ਸੀ ਦੇ ਉੱਪਰ ਜਦੋਂ ਇਜ਼ਰਾਈਲ ਅਤੇ ਗਾਜ਼ਾ ਵਾਲਾ ਕੰਫਲਿਕਟ ਬਣਿਆ ਸੀ ਜਦੋਂ ਉਦੋਂ ਅਟੈਕ ਕੀਤੇ ਸੀ, ਉਸਦੇ ਵੀ ਦੁਨੀਆ ਭਰ ਦੀ ਸਪਲਾਈ ਚੇਨ ਹਿਲਾਤੀ ਸੀ।
ਬਿਲਕੁਲ।
ਸੋ ਇੱਕ ਵਾਰੀ ਜਿਹੜੀ ਉਹ ਵਾਰ ਦੀ ਐਸਕਲੇਸ਼ਨ ਆ ਉਹਨੇ ਦੁਬਾਰਾ ਤੋਂ ਚਿੰਤਾ ਕਾਫੀ ਵਧਾ ਦਿੱਤੀ ਹੋਈ ਹੈ। ਵਾਸੂ ਜੀ, ਅਸੀਂ ਗੱਲ ਕਰ ਰਹੇ ਸੀ ਅਮਰੀਕਾ ਦੀ ਪੋਲਿਸੀ ਕਿਹੋ ਜਿਹੀ, ਸਮਝ ਨਹੀਂ ਆਉਂਦਾ, ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਕਈ ਵਾਰ ਲੱਗਦਾ ਵੀ ਸੋਚ ਵੀ ਰਹੇ ਨੇ ਜੋ ਕਰ ਰਹੇ ਨੇ, ਉਹਦਾ ਫਿਰ ਇੰਪੈਕਟ ਕੀ ਹੁੰਦਾ ਉਹ ਇਹਨਾਂ ਨੂੰ ਪਤਾ ਨਹੀਂ ਹੁੰਦਾ, ਜਾਂ ਉਸ 'ਚ ਉੱਥੇ ਤੱਕ ਇਹਨਾਂ ਨੇ ਸੋਚਿਆ ਹੀ ਨਹੀਂ ਹੁੰਦਾ। ਇਹੀ ਰੀਜ਼ਨ ਹੈ ਕਿ ਅਮਰੀਕਾ ਦੇ ਵਿੱਚ ਜਿਹੜੀ ਵਿਸ਼ਵਾਸਯੋਗਤਾ ਹੈ ਬਾਕੀ ਮੁਲਕਾਂ ਦੀ ਉਹ ਘੱਟਦੀ ਜਾ ਰਹੀ ਆ। ਇੱਕ ਸਰਵੇਖਣ ਜਿਹੜਾ ਪਿਊ ਰੀਸਰਚ ਸੈਂਟਰ ਵੱਲੋਂ ਕੀਤਾ ਗਿਆ ਸਰਵੇ, ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਵੀ ਦੁਨੀਆ ਭਰ ਦੇ ਵਿੱਚ ਇਹ ਪੁੱਛਿਆ ਗਿਆ ਵੀ ਅਮਰੀਕਾ ਨੂੰ ਤੁਸੀਂ ਕਿੰਨਾ ਕੁ ਫੇਵਰੇਬਲੀ ਵੇਖਦੇ ਹੋ ਅਤੇ ਚਾਈਨਾ ਨੂੰ ਕਿੰਨਾ ਕੁ ਫੇਵਰੇਬਲੀ ਵੇਖਦੇ ਹੋ ਗਲੋਬਲੀ ਸਪੀਕਿੰਗ, ਜੇ ਸਾਰਾ ਐਵਰੇਜ ਲਈਏ।
20 ਮੁਲਕਾਂ ਦੇ ਵਿੱਚ ਸਰਵੇ ਕੀਤਾ,
ਫਰਵਰੀ ਤੋਂ ਮਈ ਦੇ ਵਿਚਕਾਰ, ਅਤੇ ਬਸ ਜੀ ਚਾਈਨਾ ਨੂੰ ਫੇਵਰੇਬਲੀ ਵੇਖਦੇ ਨੇ 46% ਲੋਕ ਜਾਂ ਜਿਹੜੇ ਮੁਲਕ ਨੇ, ਅਤੇ 36% ਹੀ ਫੇਵਰੇਬਲੀ ਵੇਖਦੇ ਨੇ ਅਮਰੀਕਾ ਨੂੰ।
ਹਾਂ, ਅਤੇ ਪਿਛਲੇ ਸਾਲ ਜਦੋਂ ਇਹ ਸਰਵੇਖਣ ਹੋਇਆ ਨਤੀਜੇ ਤਕਰੀਬਨ ਉਲਟੇ ਸਨ
ਜੀ,
ਕਿ ਅਮਰੀਕਾ ਨੂੰ ਜ਼ਿਆਦਾ ਲੋਕ ਫੇਵਰੇਬਲੀ ਦੇਖ ਰਹੇ ਸਨ ਅਤੇ ਚਾਈਨਾ ਨੂੰ ਘੱਟ ਲੋਕ, ਦੇ 10 points ਦਾ ਹੀ ਫਰਕ ਸੀ।
ਅਤੇ 2023 'ਚ
ਹੁਣ 40-36 ਨਾਲ ਚਾਈਨਾ ਅੱਗੇ ਆ,
ਅਤੇ 2023 'ਚ ਅਮਰੀਕਾ ਦੀ ਅਪਰੂਵਲ ਰੇਟਿੰਗ 58% 'ਤੇ ਸੀ।
ਹਾਂਜੀ, ਅਤੇ ਉਹ ਹੁਣ ਘੱਟ ਕੇ 36% 'ਤੇ ਆ ਗਈ ਹੈ। ਅਤੇ ਇਹਦੇ ਵਿੱਚ ਸਵਾਲ ਇਹ ਵੀ ਪੁੱਛਿਆ ਗਿਆ ਵੀ ਜਿਹੜੇ ਇਹ ਵੱਡੇ ਲੀਡਰਸ ਨੇ, ਵਰਲਡ ਲੀਡਰਸ ਵੀ, ਸੋ ਸਵਾਲ ਇਹ ਸੀ ਕਿ ਵੀ ਡੂ ਯੂ ਥਿੰਕ ਦ ਫੋਲੋਇੰਗ ਲੀਡਰ ਵਿਲ ਡੂ ਦ ਰਾਈਟ ਥਿੰਗ ਰਿਗਾਰਡਿੰਗ ਵਰਲਡ ਅਫੇਅਰਸ, ਕਿ ਕੋਈ ਕਹਿ ਲਓ ਕਿ ਵਿਸ਼ਵ ਪੱਧਰ ਦਾ ਕੋਈ ਗਲੋਬਲ ਲੈਵਲ ਦਾ ਕੋਈ ਫੈਸਲਾ ਕਰਨਾ ਹੋਵੇ ਵੀ ਫਲਾਣੇ ਮੁਲਕ ਕੋਈ ਜੰਗ ਛੇੜਨੀ ਹੈ ਮਿਡਲ ਈਸਟ ਦੇ ਵਿੱਚ ਜਾ ਕੇ ਪੰਗਾ ਲੈਣਾ ਕਿ ਨਹੀਂ, ਫੋਰ ਐਗਜ਼ਾਮਪਲ, ਵੀ ਤੁਹਾਨੂੰ ਲੱਗਦਾ ਵੀ ਇਹ ਲੀਡਰ ਸਹੀ ਫੈਸਲਾ ਕਰੇਗਾ? ਡੋਨਲਡ ਟਰੰਪ ਵਾਸਤੇ 21% ਨੇ ਕਿਹਾ, ਸਿਰਫ 21% ਨੇ ਕਿ ਸਾਨੂੰ ਲੱਗਦਾ ਵੀ ਇਹ ਸਹੀ ਫੈਸਲਾ ਕਰਨਗੇ, ਦੇ ਵਿਲ ਡੂ ਦ ਰਾਈਟ ਥਿੰਗ। ਜੋ ਬਾਈਡਨ ਬਾਰੇ ਪੁੱਛਿਆ ਵੀ ਜੇ ਜੋ ਬਾਈਡਨ ਹੁੰਦੇ ਅਤੇ ਫਿਰ ਉਹ ਪੁਰਾਣੀ ਚੀਜ਼ ਸਾਰਿਆਂ ਨੂੰ ਯਾਦ ਆਉਂਦੀ ਹੈ, ਕਹਿੰਦੇ 54% ਕਹਿੰਦੇ ਵੀ ਜੋ ਬਾਈਡਨ ਸਹੀ ਫੈਸਲਾ ਕਰਦੇ। ਸ਼ੀ ਜਿਨਪਿੰਗ ਬਾਰੇ ਪੁੱਛਿਆ 30%, ਮਤਲਬ ਅਮਰੀਕਾ ਦੇ ਰਾਸ਼ਟਰਪਤੀ ਤੋਂ 9 points ਜ਼ਿਆਦਾ ਚਾਈਨੀਜ਼ ਪ੍ਰੈਜ਼ੀਡੈਂਟ ਦੇ ਉੱਤੇ ਹੁਣ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਸਹੀ ਫੈਸਲਾ ਕਰਨਗੇ। ਅਤੇ ਇਹ ਪਿਛਲੇ ਸਾਲ ਸ਼ੀ ਜਿਨਪਿੰਗ ਵਾਸਤੇ ਜਦੋਂ ਸਵਾਲ ਪੁੱਛਿਆ ਸੀ ਉਦੋਂ 25% ਨੇ ਕਿਹਾ ਸੀ ਕਿ ਸ਼ੀ ਜਿਨਪਿੰਗ ਸਹੀ ਫੈਸਲਾ ਕਰਨਗੇ। ਹੁਣ ਉਹਨਾਂ ਦੀ ਜਿਹੜੀ ਕਹਿ ਲਓ ਵੀ ਕ੍ਰੈਡੀਬਿਲਿਟੀ ਹੈ
ਉਹ ਵੱਧ ਰਹੀ ਹੈ,
ਉਹ ਵੀ 5 points ਵੱਧ ਗਈ ਹੈ ਇੱਕ ਸਾਲ ਦੇ ਅੰਦਰ।
ਅਤੇ ਵਾਸੂ ਜੀ, ਜਦੋਂ ਇਹੀ ਗੱਲ ਆਪਾਂ, ਇਹ ਤਾਂ ਰਿਹਾ ਕਿਉਂਕਿ ਇਹ ਗਲੋਬਲ ਐਵਰੇਜਿਸ ਨੇ ਇਹ 20 ਮੁਲਕਾਂ ਦੀਆਂ। ਕੈਨੇਡਾ ਦੇ ਵਿੱਚ ਜਦੋਂ ਪੁੱਛਿਆ ਗਿਆ ਕਿ ਫੇਵਰੇਬਲ ਓਪੀਨੀਅਨ ਕਿਵੇਂ ਆ, ਅਮਰੀਕਾ ਪ੍ਰਤੀ ਕੈਨੇਡਾ ਦੇ ਵਿੱਚ ਸਿਰਫ 33% ਦਾ ਹੀ ਫੇਵਰੇਬਲ ਓਪੀਨੀਅਨ ਰਹਿ ਗਿਆ, 2023 ਦੇ ਵਿੱਚ 57% ਸੀ। ਅਤੇ ਚਾਈਨਾ ਪ੍ਰਤੀ 2023 ਦੇ ਵਿੱਚ ਜਿਹੜਾ ਨੰਬਰ ਸੀ ਫੇਵਰੇਬਲ, ਉਹ 14% ਹੀ ਸੀ, ਉਹ ਹੁਣ ਵੱਧ ਕੇ 44% ਹੋ ਗਿਆ। ਸੋ ਕੈਨੇਡਾ ਦੇ ਵਿੱਚ ਵੀ, ਕੈਨੇਡੀਅਨਸ ਵੀ ਚਾਈਨਾ ਨੂੰ ਜ਼ਿਆਦਾ ਫੇਵਰੇਬਲੀ ਵੇਖਦੇ ਨੇ ਐਜ਼ ਕੰਪੇਅਰ ਟੂ ਦ US।
ਵਿਜੇ ਜੀ, ਪਿਛਲੇ ਸਾਲ ਹੀ ਡਿਬੇਟ ਹੋਈ ਸੀ ਜਿਹਦੇ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਸੀ ਵੀ ਕੈਨੇਡਾ ਵਾਸਤੇ ਸਭ ਤੋਂ ਵੱਡਾ ਖਤਰਾ ਚਾਈਨਾ ਹੈ।
ਚਾਈਨਾ ਹੈ,
ਉਹ ਪਿਛਲੇ ਸਾਲ ਦੀ ਗੱਲ ਹੈ, ਕੋਈ ਇੱਦਾਂ 4-5 ਸਾਲ ਪੁਰਾਣੀ ਗੱਲ ਨਹੀਂ ਹੈ। ਅਤੇ ਉਹ ਹੁਣ ਦੇਖੋ ਵੀ ਚਾਈਨਾ ਜਿਹਨੂੰ ਅਸੀਂ ਸਭ ਤੋਂ ਵੱਡਾ ਖਤਰਾ ਮੰਨਦੇ ਸੀ, ਇੱਕ ਸਾਲ ਦੇ ਅੰਦਰ ਅੰਦਰ ਉਹ ਅਮਰੀਕਾ ਤੋਂ ਵੀ ਜ਼ਿਆਦਾ ਫੇਵਰੇਬਲ ਮੁਲਕ ਬਣ ਗਿਆ ਸਾਡੇ ਵਾਸਤੇ।
ਸਹੀ ਗੱਲ ਹੈ,
44% ਕੈਨੇਡੀਅਨਸ ਚਾਈਨਾ ਨੂੰ ਫੇਵਰੇਬਲੀ ਦੇਖਦੇ ਨੇ ਅਤੇ ਸਿਰਫ 33% ਅਮਰੀਕਾ ਨੂੰ।
ਅਮਰੀਕਾ ਨੂੰ ਫੇਵਰੇਬਲੀ ਦੇਖਣ ਵਾਲੇ ਕੁਝ ਮੁਲਕ ਹੈਗੇ ਨੇ ਜਿੱਥੇ, ਮਤਲਬ ਨਹੀਂ ਸੋਰੀ, ਜਿੱਥੇ ਚਾਈਨਾ ਦੀ ਜਿਹੜੀ ਲੀਡ ਆ ਉਹ ਕਿਤੇ ਜ਼ਿਆਦਾ ਹੈ।
ਹਾਂ, ਸੋ ਚਾਈਨਾ ਨੂੰ ਫੇਵਰੇਬਲ ਦੇਖਣ ਵਾਲੇ ਜਿਹੜੇ ਲੋਕ ਨੇ, ਉਹ ਬੜਾ, ਨੋ ਪੁਆਇੰਟਸ ਫੋਰ ਗੈਸਿੰਗ ਕਿ ਉਹਦੇ ਵਿੱਚ ਪਾਕਿਸਤਾਨ ਬਹੁਤ ਅੱਗੇ ਹੈ। ਪਾਕਿਸਤਾਨ ਦੇ ਵਿੱਚ 90% ਲੋਕ ਚਾਈਨਾ ਨੂੰ ਫੇਵਰੇਬਲੀ ਦੇਖਦੇ ਨੇ
ਅਤੇ
ਸਿਰਫ 15% ਹੀ ਅਮਰੀਕਾ ਨੂੰ ਫੇਵਰੇਬਲੀ ਦੇਖਦੇ ਨੇ। 75 points ਦਾ ਫਰਕ ਹੈ, ਅਤੇ ਜਿਹੜਾ ਇਹ ਫਰਕ ਹੈ ਜਿਹਦੇ ਵਿੱਚ ਚਾਈਨਾ ਨੂੰ ਲੀਡ ਹੈ, ਉਹਦੇ ਵਿੱਚ ਦੂਜੇ ਨੰਬਰ 'ਤੇ ਆਉਂਦਾ ਮਲੇਸ਼ੀਆ। ਮਲੇਸ਼ੀਆ ਵਾਲੇ 56 points ਦਾ ਫਰਕ ਹੈ ਕਿ ਉਹ ਚਾਈਨਾ ਨੂੰ ਜ਼ਿਆਦਾ ਫੇਵਰੇਬਲੀ ਦੇਖਦੇ ਨੇ। ਇੰਡੋਨੇਸ਼ੀਆ ਦੇ ਵਿੱਚ ਇਹ ਫਰਕ 43 points ਦਾ ਹੈ। ਅਤੇ ਇਹ ਜਿਹੜੇ ਤਿੰਨੋਂ ਹੀ ਮੁਲਕ ਨੇ ਵਿਜੇ ਜੀ, ਇਹ ਮੁਸਲਿਮ ਮੈਜੋਰਿਟੀ ਨੇਸ਼ਨਸ ਨੇ।
ਐਂਡ ਸੇਮ ਫਾਰ ਪਾਕਿਸਤਾਨ, ਚਾਰੋਂ ਹੀ ਜੇ ਲਾ ਲਓ।
ਸੋ ਤਿੰਨੋਂ ਹੀ, ਪਾਕਿਸਤਾਨ, ਮਲੇਸ਼ੀਆ, ਇੰਡੋਨੇਸ਼ੀਆ।
ਅੱਛਾ, ਹਾਂ ਸੋਰੀ, ਠੀਕ ਹੈ ਠੀਕ ਹੈ।
ਹਾਂਜੀ, ਮੁਲਕ ਇਹ ਮੁਸਲਿਮ ਮੈਜੋਰਿਟੀ ਨੇ ਅਤੇ ਇਹਨਾਂ ਮੁਸਲਿਮ ਮੈਜੋਰਿਟੀ ਮੁਲਕਾਂ ਦੇ ਵਿੱਚ ਖਾਸ ਤੌਰ 'ਤੇ ਪਿਛਲੇ ਸਾਲ ਦੌਰਾਨ ਅਮਰੀਕਾ ਦੀ ਫੇਵਰੇਬਿਲਿਟੀ ਬਹੁਤ ਜ਼ਿਆਦਾ ਘਟੀ ਹੈ ਕਿਉਂਕਿ
ਇਜ਼ਰਾਈਲ
ਦੇ ਕੰਫਲਿਕਟ ਦੇ ਕਰਕੇ। ਅੱਛਾ, ਫਿਰ ਇਹ ਤਾਂ ਚਲੋ ਹੋ ਗਏ ਮੁਸਲਿਮ ਮੈਜੋਰਿਟੀ ਨੇਸ਼ਨਸ, ਪਰ ਜਿਹੜੇ ਕੁਝ ਮੁਲਕ ਨੇ, ਸਿੰਗਾਪੁਰ, ਸਵੀਡਨ, ਇਟਲੀ, ਅਰਜਨਟੀਨਾ, ਆਸਟ੍ਰੇਲੀਆ, ਕੈਨੇਡਾ, ਇਹ ਤਾਂ ਵੈਸਟਰਨ ਐਲਾਈਜ਼ ਨੇ
ਜੀ ਜੀ ਜੀ
ਅਮਰੀਕਾ ਦੇ, ਇਹਨਾਂ ਦੇ ਵਿੱਚ ਵੀ ਹੁਣ ਚਾਈਨਾ ਨੂੰ ਜ਼ਿਆਦਾ ਫੇਵਰੇਬਲੀ ਦੇਖ ਰਹੇ ਨੇ ਲੋਕ।
ਸਿਰਫ 6 ਮੁਲਕ ਜਿਹੇ ਨੇ ਜਿੱਥੇ ਕਿ ਅਮਰੀਕਾ ਨੂੰ ਜ਼ਿਆਦਾ ਫੇਵਰੇਬਲੀ ਵੇਖਿਆ ਜਾਂਦਾ ਜਦੋਂ ਚਾਈਨਾ ਦੇ ਕੰਪੈਰੀਜ਼ਨ 'ਚ ਵੇਖਿਆ ਜਾਵੇ,
ਜਿੱਥੇ ਸਿਗਨੀਫੀਕੈਂਟ ਫਰਕ ਹੈ,
ਸਿਗਨੀਫੀਕੈਂਟ ਫਰਕ ਆ
10 ਪੁਆਇੰਟ ਤੋਂ ਜ਼ਿਆਦਾ।
ਇੱਕ ਪੋਲੈਂਡ,
ਹਾਂਜੀ,
ਦੂਜਾ ਫਿਲੀਪੀਨਸ, ਸਾਊਥ ਕੋਰੀਆ, ਇੰਡੀਆ, ਜਪਾਨ ਅਤੇ ਇਜ਼ਰਾਈਲ। ਸੋ ਇਜ਼ਰਾਈਲ ਨੂੰ, ਇਜ਼ਰਾਈਲ ਦਾ ਕਹਿ ਲਓ ਅਮਰੀਕਾ ਦੇ ਹੱਕ ਵਿੱਚ ਭੁਗਤਣਾ ਉਹ ਗੈਸ ਕਰਨਾ ਕੋਈ ਬਹੁਤਾ ਮੁਸ਼ਕਲ ਨਹੀਂ ਆ, ਪਰ ਜਿਹੜੇ ਬਾਕੀ ਦੇ ਇਹ ਮੁਲਕ ਹੈਗੇ ਨੇ, ਸਪੈਸ਼ਲੀ ਜਿਹੜੀਆਂ ਇਹ ਈਸਟ ਏਸ਼ੀਅਨ ਕੰਟਰੀਜ਼ ਨੇ ਜਾਂ ਇੰਡੀਆ ਵੀ ਹੋਇਆ, ਇਹ ਵੀ ਚਾਈਨਾ ਨਾਲ ਇਸ ਕਰਕੇ ਘੱਟ ਉਹਨਾਂ ਨੂੰ ਫੇਵਰੇਬਲੀ ਵੇਖਦੇ ਆ ਕਿਉਂਕਿ ਹਰ ਕਿਸੇ ਦਾ ਚਾਈਨਾ ਦੇ ਨਾਲ ਕੋਈ ਨਾ ਕੋਈ ਲੈਂਡ ਨੂੰ ਰਿਲੇਟਡ, ਜ਼ਮੀਨ ਨੂੰ ਲੈ ਕੇ ਡਿਸਪਿਊਟ ਚੱਲਦਾ ਪਿਆ।
ਹਾਂਜੀ,
ਟੈਰੀਟੋਰੀਅਲ ਡਿਸਪਿਊਟ।
ਉਹਨਾਂ ਦੇ ਰੀਜ਼ਨਸ ਬੜੇ ਕਲੀਅਰ ਨੇ, ਜਿਵੇਂ ਇੰਡੀਆ ਦੇ ਵਿੱਚ ਅਮਰੀਕਾ ਨੂੰ ਫੇਵਰੇਬਲੀ ਦੇਖਣ ਵਾਲੇ 45% ਲੋਕ ਨੇ, ਚਾਈਨਾ ਨੂੰ ਫੇਵਰੇਬਲੀ ਦੇਖਣ ਵਾਲੇ ਫਿਰ ਵੀ 23% ਲੋਕ ਹੈਗੇ ਨੇ।
ਜੀ,
ਤਾਂ ਇਸ ਗੱਲ ਤੋਂ ਵੀ ਹੈਰਾਨੀ ਹੋਈ ਕਿ ਇੰਡੀਆ ਦੇ ਵਿੱਚ ਚਾਈਨਾ ਨੂੰ ਮਤਲਬ 23% ਲੋਕ ਫੇਵਰੇਬਲੀ ਦੇਖ ਰਹੇ ਨੇ।
ਜੀ ਜੀ,
ਪਰ ਫਿਰ ਵੀ ਉੱਥੇ ਅਮਰੀਕਾ ਨੂੰ ਲੀਡ ਹਾਸਲ ਹੈ ਫੋਰ ਓਬਵੀਅਸ ਰੀਜ਼ਨਸ ਕਿ ਚਾਈਨਾ ਦੇ ਨਾਲ ਬਣਦੀ ਨਹੀਂ ਕਿਉਂਕਿ ਗੁਆਂਢੀ ਆ, ਕਿਉਂਕਿ ਬਾਕੀ ਵੀ ਜਿਹੜੇ ਮੁਲਕ ਨੇ ਫਿਲੀਪੀਨਸ, ਜਪਾਨ ਜਾਂ ਸਾਊਥ ਕੋਰੀਆ, ਉਹ ਗੁਆਂਢ ਦੇ ਵਿੱਚ ਹੀ ਨੇ ਚਾਈਨਾ ਦੇ, ਅਤੇ ਟੈਰੀਟੋਰੀਅਲ ਡਿਸਪਿਊਟ ਕਿਤੇ ਨਾ ਕਿਤੇ ਹੈਗਾ।
ਸੋ ਕੀ ਜਿਹੜਾ ਇਹ ਸਰਵੇ ਆ, ਇਹ ਦੁਨੀਆ ਦੇ ਵਿੱਚ ਆ ਰਹੀ ਵੱਡੀ ਜੀਓ ਪੋਲੀਟੀਕਲ ਤਬਦੀਲੀ ਦਾ ਸੰਕੇਤ ਆ?
ਕਲੀਅਰਲੀ ਹੈ,
ਕਲੀਅਰਲੀ।
ਅਸੀਂ ਕੱਲ੍ਹ ਪਰਸੋਂ ਵੀ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਚਾਈਨਾ ਇਸ ਪੂਰੇ ਕੌਨਫਲਿਕਟ ਨੂੰ ਹੈਂਡਲ ਕਰ ਰਿਹਾ ਕਿ ਫੋਰ ਫਰੰਟ ਤੇ ਨਾ ਆ ਕੇ ਦੇ ਸਟਿਲ ਅਪੀਅਰ ਟੂ ਬੀ ਕਾਲਿੰਗ ਦ ਸ਼ਾਟਸ, ਉਹ ਬੜੀ ਇੱਕ ਮਚੋਰ ਡਿਪਲੋਮੇਸੀ ਹੈ ਜਿਸ ਵੇਲੇ ਸ਼ੀ ਜਿਨਪਿੰਗ ਵੱਲੋਂ ਡਿਸਪਲੇ ਕੀਤੀ ਜਾ ਰਹੀ ਹੈ।
ਜੀ, ਸੋ ਇਹ ਇੱਥੋਂ ਗੱਲਬਾਤ ਆ। ਬਸ ਜੀ, ਮੈਂ ਘੜੀ ਦੇਖ ਰਿਹਾ, ਇੱਕ ਖਬਰ ਆਪਾਂ ਫਟਾਫਟ ਕਰ ਲਈਏ, ਇੱਕ ਹੋਰ।
ਸ਼ੋਰ,
ਜਿਹੜਾ ਨਾ ਇੱਕ ਨੈਕਸਟ ਜਨਰੇਸ਼ਨ ਫਾਈਟਰ ਜੈੱਟ ਬਣਾਉਣ ਦਾ ਇੱਕ ਪ੍ਰੋਗਰਾਮ ਹੈ, ਦਾ ਗਲੋਬਲ ਕੌਮਬੈਟ ਏਅਰ ਪ੍ਰੋਗਰਾਮ, GCAP, GCAP ਅਧੀਨ ਇੱਕ ਨਵਾਂ ਫਾਈਟਰ ਜੈੱਟ ਡਿਵੈਲਪ ਕਰਨ ਵਾਸਤੇ ਜਿਹੜਾ ਕੰਮ ਕੀਤਾ ਜਾ ਰਿਹਾ ਬ੍ਰਿਟੇਨ, ਜਪਾਨ, ਇਟਲੀ ਵੱਲੋਂ। ਇਹਦੇ ਸੰਬੰਧੀ ਅਗਲੇ ਹਫ਼ਤੇ ਕੈਨੇਡਾ ਦੇ ਡਿਫੈਂਸ ਮਿਨਿਸਟਰ ਡੇਵਿਡ ਮਕੈਂਟੀ ਇੱਕ ਅਨਾਊਂਸਮੈਂਟ ਕਰ ਸਕਦੇ ਨੇ। ਸੂਤਰਾਂ ਤੋਂ ਇਹ ਖਬਰ ਮਿਲੀ ਆ, ਉਹਨਾਂ ਵੱਲੋਂ ਸੂਚਨਾ ਜਾਰੀ ਕੀਤੀ, ਸਾਂਝੀ ਕੀਤੀ ਗਈ ਆ ਕਿ ਇਹਦੇ ਵਿੱਚ ਕੈਨੇਡਾ ਨੂੰ ਇਸ ਨਵੇਂ ਜਨਰੇਸ਼ਨ ਦੇ ਫਾਈਟਰ ਜੈੱਟ ਦੀ ਡਿਵੈਲਪਮੈਂਟ ਦੇ ਵਿੱਚ ਇੱਕ ਓਬਜ਼ਰਵਰ ਸਟੇਟਸ ਮਿਲ ਸਕਦਾ, ਜਿਹਦਾ ਮਤਲਬ ਇਹ ਹੋਏਗਾ ਕਿ ਕੈਨੇਡਾ ਭਵਿੱਖ ਦੇ ਵਿੱਚ ਜਦੋਂ ਕਦੇ ਇਹ ਨਵਾਂ ਫਾਈਟਰ ਜੈੱਟ ਬਣ ਜਾਂਦਾ ਤਾਂ ਇਹਨੂੰ ਪ੍ਰੋਕਿਓਰ ਕਰਨ ਦੇ ਵਿੱਚ, ਅਤੇ ਜਿਹੜੇ ਕੈਨੇਡੀਅਨ ਬਿਜ਼ਨਸਿਸ ਨੇ ਇਸ ਡਿਵੈਲਪਮੈਂਟ, ਇਸ ਜੈੱਟ ਦੀ ਡਿਵੈਲਪਮੈਂਟ ਦੇ ਵਿੱਚ ਵੀ ਕੋਈ ਭੂਮਿਕਾ ਨਿਭਾ ਸਕਦੇ ਨੇ।
ਸੋ ਜਿਹੜੇ ਫਾਈਟਰ ਜੈੱਟਸ ਨੇ ਇਹਨਾਂ ਦੀਆਂ ਜਿਵੇਂ ਜਨਰੇਸ਼ਨਸ ਹੁੰਦੀਆਂ ਨੇ,
ਜੀ ਜੀ,
ਕੈਨੇਡਾ ਦੇ ਕੋਲ ਇਸ ਵੇਲੇ CF-18s ਨੇ, ਉਹਨਾਂ ਨੂੰ ਬਾਏ ਲਾਰਜ ਮੰਨਿਆ ਜਾਂਦਾ ਕਿ ਉਹ ਫੋਰਥ ਜਨਰੇਸ਼ਨ ਫਾਈਟਰ ਜੈੱਟ ਹੈਗਾ, ਤੇ ਉਸ ਤੋਂ ਬਾਅਦ ਫਿਫਥ ਜਨਰੇਸ਼ਨ ਫਾਈਟਰ ਜੈੱਟ ਆ ਗਿਆ F-35 ਜਾਂ ਫਿਰ ਸਾਬ ਦਾ ਗ੍ਰਿਪਨ, ਜਿਹਨਾਂ ਨੂੰ ਅਸੀਂ ਪ੍ਰੋਕਿਓਰ ਕਰਨ ਵਾਸਤੇ ਪੂਰੀ ਜਿਹੜੀ ਪ੍ਰਕਿਰਿਆ ਛੇੜੀ ਹੋਈ ਆ, ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਵਿਵਾਦ ਨੇ ਹੋਣ। ਹੁਣ ਆਲਰੇਡੀ ਵਿਸ਼ਵ ਦੇ ਵਿੱਚ 6th ਜਨਰੇਸ਼ਨ ਫਾਈਟਰ ਜੈੱਟ ਦੀ ਡਿਵੈਲਪਮੈਂਟ ਦੇ ਉੱਤੇ ਕੰਮ ਹੋ ਰਿਹਾ। ਅਮਰੀਕਾ ਨੇ ਜਦੋਂ F-35 ਫਿਫਥ ਜਨਰੇਸ਼ਨ ਜੈੱਟ ਜਦੋਂ ਡਿਵੈਲਪ ਕੀਤਾ ਸੀ, ਉਦੋਂ ਉਹਨਾਂ ਨੇ ਆਪਣੇ ਜਿਹੜੇ ਐਲਾਈਜ਼ ਨੇ ਕੈਨੇਡਾ, ਨੈਦਰਲੈਂਡਸ, ਇਟਲੀ, ਇਹ ਸਾਰੇ ਮੁਲਕਾਂ ਨੂੰ ਨਾਲ ਵਿੱਚ ਅਰਲੀ ਐਕਸੈਸ ਦਿੱਤੀ ਸੀ,
ਤੇ ਕੁਝ ਕੁਝ ਜ਼ਿੰਮੇਵਾਰੀਆਂ ਦਿੱਤੀਆਂ ਸੀ ਡਿਵੈਲਪਮੈਂਟ ਦੇ ਵਿੱਚ, ਤੁਸੀਂ ਆਹ ਭੂਮਿਕਾ ਨਿਭਾਉਣੀ ਹੈ, ਤੁਸੀਂ ਆਹ ਭੂਮਿਕਾ ਨਿਭਾਉਣੀ
ਹੈ, ਸਾਡਾ ਰੋਲ ਸੀ, ਵੀ ਹੈਡ ਅਰਲੀ ਐਕਸੈਸ, ਜਿਹਦੇ ਕਰਕੇ F-35 ਦੇ ਕੁਝ ਪੁਰਜ਼ੇ ਸਾਨੂੰ ਪਤਾ ਕੈਨੇਡਾ ਦੇ ਵਿੱਚ ਵੀ ਬਣਦੇ।
ਬਿਲਕੁਲ,
ਪਰ ਹੁਣ ਕੈਨੇਡਾ ਵੱਲੋਂ ਜਿਹੜਾ, ਸੋਰੀ, ਅਮਰੀਕਾ ਵੱਲੋਂ ਜਿਹੜਾ ਨੈਕਸਟ 6th ਜਨਰੇਸ਼ਨ ਫਾਈਟਰ ਜੈੱਟ ਤਿਆਰ ਕੀਤਾ ਜਾ ਰਿਹਾ,
F-47
ਉਹਦਾ ਨਾਮ ਉਹਨਾਂ ਨੇ ਰੱਖਿਆ F-47, ਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਵੀ ਵਿਲ ਗੋ ਅਲੋਨ, ਅਸੀਂ ਉਹਦੇ ਵਿੱਚ ਕਿਸੇ ਮੁਲਕ ਨਾਲ ਕੋਈ ਪਾਰਟਨਰਸ਼ਿਪ ਨਹੀਂ ਕਰਨੀ, ਅਸੀਂ ਆਪ ਇਹਨੂੰ ਡਿਵੈਲਪ ਕਰਾਂਗੇ, ਤੇ ਕਿਸੇ ਨੂੰ ਕੋਈ ਅਰਲੀ ਐਕਸੈਸ ਨਹੀਂ ਮਿਲੇਗੀ। ਡਾਊਨ ਦਾ ਰੋਡ ਅਸੀਂ ਕਹਿੰਦੇ ਇਹਦਾ ਇੱਕ ਵਾਟਰ ਡਾਊਨ ਵਰਜ਼ਨ ਦੇ ਕੁਝ ਜਿਹੜੇ ਫੀਚਰਸ ਵਗੈਰਾ ਘਟਾ ਕੇ ਤੁਹਾਨੂੰ ਵੇਚ ਦਵਾਂਗੇ।
ਸੋ ਜੇ ਕਿਸੇ ਦੂਜੇ ਅਮਰੀਕਾ ਤੋਂ ਇਲਾਵਾ ਜੇ ਕਿਸੇ ਵੀ ਮੁਲਕ ਨੇ F-47 ਜੈੱਟ ਲੈਣਾ ਜਿਹੜਾ ਅਜੇ ਡਿਵੈਲਪਮੈਂਟ ਦੀ ਨਾ, ਜਿਹਦੇ ਵਿੱਚ ਅਮਰੀਕਾ ਦਾ ਕਹਿਣਾ ਕਿਸੇ ਹੋਰ ਨਾਲ ਅਸੀਂ ਕਿਸੇ ਨੂੰ ਵਿੱਚ ਲਵਾਉਣਾ ਨਹੀਂ, ਆਪ ਹੀ ਬਣਾਵਾਂਗੇ, ਜੇ ਕੋਈ ਹੋਰ ਮੁਲਕ ਖਰੀਦੇਗਾ ਭਾਵੇਂ ਹੋਇਆ ਲਈ ਆ, ਉਹਨਾਂ ਨੂੰ ਪੂਰੇ ਫੀਚਰ ਵਾਲਾ ਪਲੇਨ ਨਹੀਂ ਮਿਲੇਗਾ,
ਨਹੀਂ ਮਿਲੇਗਾ,
ਘਟੇ ਹੋਏ ਫੀਚਰ ਵਾਲਾ ਪਲੇਨ ਮਿਲੇਗਾ।
ਸੋ ਵੀ ਸਾਡਾ ਇਹ ਐਕਸਕਲੂਸਿਵ ਕਹਿ ਲਓ ਵੀ ਅਸੀਂ ਆਪ ਡਿਵੈਲਪ ਕਰਾਂਗੇ, ਤੁਸੀਂ ਤਾਂ ਸਾਰੇ ਫ੍ਰੀ ਲੋਡਰਸ ਹੋ, ਹਮੇਸ਼ਾ ਇਹ ਕਹਿੰਦੇ ਆ। ਸੋ ਇਸ ਕਰਕੇ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਵੱਲੋਂ ਇਹ ਅਨਾਊਂਸ ਕੀਤਾ ਹੋਇਆ ਕਿ F-47 ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨੂੰ ਅਰਲੀ ਐਕਸੈਸ ਨਹੀਂ ਦੇਣੀ। ਫਿਰ ਇਹਨਾਂ ਨੇ ਕਿਹਾ ਚਲੋ ਠੀਕ ਹੈ, ਨਹੀਂ ਦੇਣੀ ਤਾਂ ਨਾ ਸਹੀ, ਫਿਰ GCAP ਪ੍ਰੋਗਰਾਮ ਬਣਾ ਦਿੱਤਾ ਗਿਆ, ਤੇ ਇਹਦੇ ਵਿੱਚ ਜਿਹੜੇ ਮੁਲਕ ਨੇ UK, ਜਪਾਨ ਤੇ ਇਟਲੀ, ਇਹਨਾਂ ਰਲ ਕੇ ਕਿਹਾ ਸੀ ਫਿਰ ਆਪਣਾ ਜਿਹੜਾ ਜੈੱਟ ਅਸੀਂ ਆਪ ਬਣਾਵਾਂਗੇ, ਤੇ ਕੈਨੇਡਾ ਹੁਣ ਇਹਦੇ ਵਿੱਚ ਓਬਜ਼ਰਵਰ ਸਟੇਟਸ ਹਾਸਲ ਕਰਨ ਲੱਗਿਆ, ਤੇ ਮੰਗਲਵਾਰ ਨੂੰ ਇਹ ਅਨਾਊਂਸਮੈਂਟ ਹੋਣ ਦੇ ਆਸਾਰ ਨੇ, ਤੇ ਉਹਦੇ ਵਿੱਚ ਸੋ ਮਿਗਿੰਟੀ ਹੋਣਗੇ, ਡੇਵਿਡ ਮਿਗਿੰਟੀ ਡਿਫੈਂਸ ਮਿਨਿਸਟਰ, ਤੇ ਨਾਲ UK, ਜਪਾਨ ਤੇ ਇਟਲੀ ਦੇ ਡਿਫੈਂਸ ਮਿਨਿਸਟਰਸ ਵੀ ਉੱਥੇ ਮੌਜੂਦ ਹੋਣ ਦੇ ਆਸਾਰ ਹੈਗੇ ਨੇ, ਤੇ ਉੱਥੇ ਅਨਾਊਂਸਮੈਂਟ ਕੀਤੀ ਜਾਣੀ ਹੈ।
ਸੋ ਦਿਸ ਹੈਪਨਸ ਟਿਊਜ਼ਡੇ।
ਹਾਂ, ਤੇ ਇਹ ਹੁਣ ਦਿਸ ਇਜ਼ ਆਲਸੋ ਪਾਰਟ ਆਫ ਡਾਇਵਰਸੀਫਿਕੇਸ਼ਨ ਦਾ ਜਿਹੜਾ ਪੂਰਾ ਨੈਰੇਟਿਵ ਹੈ, ਤੇ ਕੈਨੇਡਾ ਦਾ ਇਸ ਅਲਾਇੰਸ ਦੇ ਵਿੱਚ ਕਹਿ ਲਓ ਵੀ ਸ਼ਾਮਲ ਹੋਣਾ, ਕਿਉਂਕਿ ਇਹ ਕਿਹਾ ਗਿਆ ਵੀ ਅਜੇ ਅਸੀਂ ਓਬਜ਼ਰਵਰ ਸਟੈਟਸ ਹੀ ਲੈ ਰਹੇ ਹਾਂ, ਬਟ ਡਾਊਨ ਦ ਰੋਡ ਫੁੱਲ ਮੈਂਬਰਸ਼ਿਪ ਵੀ ਹੋ ਸਕਦੀ ਹੈ।
ਜੀ ਜੀ,
ਤੇ ਇਟਸ ਓਨਲੀ ਇਟ ਓਨਲੀ ਮੇਕਸ ਸੈਂਸ, ਕਿਉਂਕਿ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਨੂੰ ਵਿਸ਼ਵ ਦੇ ਵਿੱਚ ਡਾਇਵਰਸੀਫਿਕੇਸ਼ਨ ਕਿ ਜਿਹੜਾ ਮਿਡਲ ਪਾਵਰਸ ਦਾ ਜਿਹੜਾ ਇੱਕ ਉਹ ਕਹਿ ਰਹੇ ਵੀ ਅਲਾਇੰਸ ਬਣਾਉਣਾ ਤੇ ਉਹਦਾ ਲੀਡਰ ਮਾਰ ਕਾਰਨੀ ਹੋਵੇਗਾ, ਹਮਾਰਾ ਲੀਡਰ ਕੈਸਾ ਹੋ। ਸੋ ਉਹ ਇਟਸ ਓਨਲੀ ਓਬਵੀਅਸ ਕਿ ਕੈਨੇਡਾ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਰਿਹਾ ਅਤੇ ਇਹਦੇ ਨਾਲ ਜਿਹੜਾ ਅਸੀਂ F-35 ਦੀ ਪ੍ਰੋਕਿਓਰਮੈਂਟ ਦੀ ਜਿਹੜੀ ਸਾਰੀ ਇਸ ਵੇਲੇ ਰਿਵਿਊ ਆਰਡਰ ਕੀਤਾ ਹੋਇਆ, ਰਿਵਿਊ ਹੋ ਚੁੱਕਿਆ, ਉਹਦਾ ਨਤੀਜਾ ਅਸੀਂ ਜਾਰੀ ਨਹੀਂ ਕਰ ਰਹੇ, ਹੁਣ ਇੱਕ ਬਾਰਗੇਨਿੰਗ ਚਿੱਪ ਵਜੋਂ ਇਸਤੇਮਾਲ ਕਰਨਾ ਚਾਹੁੰਦੇ ਹਾਂ USMCA ਦੀ ਰੀਨੈਗੋਸੀਏਸ਼ਨ ਦੇ ਵਿੱਚ। ਸੋ ਦਿਸ ਵਿਲ ਆਲਸੋ ਫਰਦਰ ਦੈਟ ਕੋਜ਼ ਕਿ ਵੀ ਅਸੀਂ ਜਿਹੜਾ ਫਿਊਚਰ ਜੈਟ ਵੀ ਤੁਹਾਡੇ ਕੋਲੋਂ ਨਹੀਂ ਖਰੀਦਾਂਗੇ, F-35 ਵੀ ਹੋ ਸਕਦਾ ਤੁਹਾਡੇ ਕੋਲੋਂ ਨਾ ਖਰੀਦੀਏ ਹੁਣ, ਅਸੀਂ ਗ੍ਰਿਪਨ ਖਰੀਦ ਲਈਏ ਜਾਂ ਕੋਈ ਹੋਰ, F-47 ਵੀ ਤੁਹਾਡੇ ਕੋਲੋਂ ਨਹੀਂ ਖਰੀਦਾਂਗੇ, ਅਸੀਂ ਤਾਂ ਜੀ ਕੈਪ ਵਾਲਾ ਜੈਟ ਖਰੀਦਾਂਗੇ।
ਬਸ ਜੀ 20 ਫਰਵਰੀ 1959 ਇਹ ਤਰੀਕ ਸਾਰੇ ਜਾਣੇ ਯਾਦ ਰੱਖਣ ਜਦੋਂ ਆ ਜੈਟਸ ਦੀ ਅਤੇ ਹੁਣ ਇਹਨਾਂ ਦੀ ਗੱਲ ਹੁੰਦੀ ਆ। ਐਵਰੋ ਐਰੋ ਵਾਲਾ ਪ੍ਰੋਜੈਕਟ 20 ਫਰਵਰੀ 1959 ਨੂੰ ਕੈਂਸਲ ਕਰ ਦਿੱਤਾ ਗਿਆ ਸੀ। ਕੈਨੇਡਾ ਨੇ ਉਸ ਸਮੇਂ ਇੱਕ ਇਹੋ ਜਿਹਾ ਐਡਵਾਂਸਡ ਫਾਈਟਰ ਜੈੱਟ ਤਿਆਰ ਕਰ ਲਿਆ ਸੀ ਜਿਹਦਾ ਕਿ ਦੁਨੀਆ ਦੇ ਵਿੱਚ ਕਿਸੇ ਹੋਰ ਕੋਲ ਨਹੀਂ ਸੀ, ਜਿਹੜਾ ਆਪਣੇ ਆਪ ਦੇ ਵਿੱਚ ਇੱਕ ਬੜੀ ਜ਼ਬਰਦਸਤ ਮਿਸਾਲ ਸੀ। ਅਤੇ ਫਿਰ ਬਾਅਦ ਦੇ ਵਿੱਚ ਉਸ ਪ੍ਰੋਜੈਕਟ ਨੂੰ ਸਿਰਫ ਕੈਂਸਲ ਹੀ ਨਹੀਂ ਸੀ ਕੀਤਾ ਗਿਆ, ਉਸ ਦੇ ਜਿਹੜੇ ਬਲੂ ਪ੍ਰਿੰਟਸ ਵੀ ਸੀਗੇ ਉਹ ਵੀ ਨਸ਼ਟ ਕਰ ਦਿੱਤੇ ਗਏ ਸੀ, ਤਬਾਹ ਕਰ ਦਿੱਤੇ ਗਏ ਸੀ। ਅਤੇ ਉਹ ਵੀ ਹੁਣ ਕਿਹਾ ਤਾਂ ਇਹੀ ਜਾਂਦਾ ਕਿ ਕੈਨੇਡਾ ਦੀ ਹਰ ਇੰਡਸਟਰੀ ਜਦੋਂ ਬਹੁਤ ਜ਼ਿਆਦਾ ਪ੍ਰਫੁੱਲਤ ਹੋਣ ਲੱਗਦੀ ਆ ਤਾਂ ਅਮਰੀਕਾ ਉਹਨੂੰ ਆ ਕੇ ਕਿਸੇ ਨਾ ਕਿਸੇ ਤਰੀਕੇ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕਰਦਾ, ਕਿਉਂਕਿ ਜਦੋਂ ਐਵਰੋ ਐਰੋ ਪ੍ਰੋਜੈਕਟ ਇੱਥੇ ਖਤਮ ਹੁੰਦਾ, ਅਮਰੀਕਾ ਦੇ ਵਿੱਚ ਜਿਹੜੀ ਏਵੀਏਸ਼ਨ ਡਿਵੈਲਪਮੈਂਟ ਆ, ਦ ਲੋਕਹੀਡ ਮਾਰਟਿਨਸ ਐਂਡ ਸਪੈਸ਼ਲੀ ਦ ਬੋਇੰਗ ਕੰਪਨੀ, ਇਹਨਾਂ ਦੀ ਪਕੜ ਉਸ ਤੋਂ ਬਾਅਦ ਜ਼ਿਆਦਾ ਮਜ਼ਬੂਤ ਹੁੰਦੀ ਆ। ਅਤੇ ਕੈਨੇਡਾ ਦੇ ਵਿੱਚੋਂ ਏਵੀਏਸ਼ਨ ਸੈਕਟਰ ਦਾ ਪੂਰਾ ਜਿਹੜਾ ਟੈਕਨੀਕਲ ਨੋ ਹਾਊ ਸੀ, ਜਿਹੜਾ ਇੱਕ ਪੂਰਾ ਕਹਿ ਲਓ ਇਕੋਸਿਸਟਮ ਸੀ, ਉਹ ਐਵਰੋ ਐਰੋ 1959 ਦੇ ਵਿੱਚ ਕੈਂਸਲ ਕਰਨ ਤੋਂ ਬਾਅਦ ਖਤਮ ਹੋ ਗਿਆ। ਸੋ ਕੀ ਉਹ ਚੀਜ਼ਾਂ ਹੁਣ ਦੁਬਾਰਾ ਤੋਂ ਐਸਟੈਬਲਿਸ਼ ਹੋ ਸਕਣਗੀਆਂ, ਲੈਟਸ ਵੇਟ ਐਂਡ ਵਾਚ
ਜੀ।
ਪਰ ਅਜੇ ਅਬਜ਼ਰਵਰ ਸਟੈਟਸ ਹੀ ਹੋਣਾ, ਅਸੀਂ ਬਣਾ ਰਹੇ ਹਾਂ ਜਹਾਜ਼, ਦੇਖੀ ਜਾਓ
ਦੇਖੀ ਜਾ ਚੜੀ
ਆ
ਨਹੀਂ ਕਹਿੰਦੇ ਹੋ ਸਕਦਾ ਕਿ ਡਾਊਨ ਦ ਰੋਡ
ਬਾਅਦ ਚ ਦੇਖ ਲਾਂਗੇ, ਪਰ ਹਲੇ ਬੈਠੋ ਦੇਖੀ ਜਾਓ
ਜੀ ਜੀ।
ਬਸ ਵੀ ਸਮਾਂ ਦੇਣ ਲਈ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਥੈਂਕ ਯੂ ਸੋ ਮਚ, ਹੈਵ ਅ ਗੁੱਡ ਡੇ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਸਵੇਰੇ ਫਿਰ ਮਿਲਦੇ ਹਾਂ।
ਥੈਂਕ ਯੂ।